Exit 579 from Highway 401 in Napanee. Quick Truck Lube, the one-stop shop. 519-622-0660 ja quicktrucklube.com. QTL, because we care. Quick Truck Lube!
काश घर पैसे भेजना आसान ते सुखाला हुंदा। CIBC Global Money Transfer दे नाल विदेशां विच वसे तुहाडे प्यारे उसे दिन स्थानक मनी ग्राम केंद्रां तों कैश पिकअप कर सकदे हन, यानी कि ओ पैसा उसे दिन लै सकदे हन जिवें कि ए दिन अते ए दिन। जे तुसी प्यार दा सुनेहा भेजना होवे तां $0 CIBC ट्रांसफर फी राहीं अपने प्यारियां नूं उसे दिन कैश पिकअप सुविधा राहीं भेजो। वधेरी जानकारी लई cibc.com/cashpickup ते जाओ। शर्तां अते CIBC फॉरन एक्सचेंज रेट्स लागू। CIBC एंबिशंस मेड रियल।
Good news for holiday season shoppers. Liza Cosmetics is back with huge discount on brand name product. Jee haan, zabardast brand name selection of perfumes, cosmetics, skin care brands, health beauty brands, fashion purses, designer sunglasses and chocolates. Up to 80% discount. Aapko aana hai 135 Commerce Valley Drive East in Markham. Sale sirf Friday, Saturday, Sunday or Monday, November 18th to December 10th. For more information visit lizacosmetics.com.
ब्रैम्पटन दे तमाम शहरियों नूं खुला सद्दा। सिटी ऑफ ब्रैम्पटन अपने ब्रैम्पटन विच रहण वाले तमाम शहरियों नूं कारोबारी लोकां ते ग्रुप्स नूं खुला सद्दा दे रहा है कि ओ सामने आन ते अपनी राय आइडियाज देन ते सिटी दा साल 2024 दा बजट बेहतर बनाने लई दसन। बजट दी तैयारी तरतीब ते होर सरमायाकारी बढ़ाने लई सिटी टाउन हॉल मीटिंग्स ते वॉट स्पेसिफिक कॉफी चैट्स ते बिजनेस राउंड टेबल विच शामिल होकर अपना हिस्सा डालन। एदे बारे मजीद जानन लई विजिट www.brampton.ca/budget। अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजी सारे घर दा फर्नीचर वधिया क्वालिटी ते डिस्काउंटेड प्राइस ते मिल जांदा। सोडी फर्नीचर तो 3 साल लई नो ब्याज।
142 कैनेडी रोड, ब्रैम्पटन, 9058747471।
वहमो गुमान से दूर दूर, यकीन की हद के पास पास।
प्रॉपर्टीज रेजिडेंशियल और कमर्शियल, बाइंग और सेलिंग,
इन्वेस्टमेंट प्रॉपर्टीज या फिर कॉन्डोमिनियम्स इन द डाउनटाउन टोरंटो।
वी विल अरेंज योर मॉर्गेज,
आल्सो अ हाउस वार्मिंग गिफ्ट।
सर्विस इज आवर प्रायोरिटी,
कस्टमर सर्विस इज आवर प्राइड। प्लीज एक्सपीरियंस द डिफरेंस। आप घर खरीदना या घर को बेचना चाहते हैं, घर की इवेल्युएशन के लिए एक दफा कॉल कीजिए आरिफा मुजफ्फर 6478986245।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773। ऑल स्टेट के साथ आप महफूज हाथों में हैं। टर्म्स एंड कंडीशन अप्लाई।
770 AM دی نشریات سنن تے حالات حاضرہ تو با خبر رہن دے واسطے نیوز انفارمیشن انالیسس الیکٹرک گڈیاں دے وچ ای آواز آفیشل ایپ یا ساڈی ویب سائٹ eawaz.com لوکل نمبر 6478724900।
This is Radio 770 AM, the voice of community. News, current affairs, information, music and chit-chat. I am Ramanjit Singh Sidhu and you are listening to your favorite show, The Current Affairs with Ramanjit. Only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
सैवन सैवनटी ए एम तुसी सुन रहे हो ते खबरां दे इस बुलेटिन दे नाल मैं हां एसआर ठाकुर। सब तो पहला नजर मारिये अज दियां खास खबरां ते। स्कारबोरो च वाहन दी टक्कर दे नाल औरत गंभीर रूप दे नाल होई जख्मी। फोर्ट यॉर्क दे कैंप विच लगी अग। नॉर्थ यॉर्क शॉपिंग प्लाजा दे विच इक पैदल यात्री गंभीर वाहन दे नाल जा टकराया। केल्डन च अग लगन दे नाल चार घर होए तबाह। हुण खबरां विस्थार नाल। पैरामेडिक्स का कहना है कि स्कारबोरो दे विच इक वाहन दे द्वारा टकराउन तो बाद 60 सालां दी इक औरत नूं गंभीर सट्टां लगियां ने, जिस तो बाद उसनूं ट्रॉमा सेंटर ले जाया गया। ਇਹ ਟੱਕਰ ਸ਼ਾਮ 7:30 ਵਜੇ ਦੇ ਆਸ ਪਾਸ ਵਾਪਰੀ। ਦੱਸਿਆ ਜਾ ਰਿਹਾ ਕਿ ਇਹ ਟੱਕਰ ਲਾਰੈਂਸ ਐਵਨਿਊ ਈਸਟ ਦੇ ਫਾਰਮੇਸੀ ਐਵਨਿਊ ਦੇ ਏਰੀਏ ਦੇ ਵਿਚ ਵਾਪਰੀ। ਟੋਰੋਂਟੋ ਪੁਲਿਸ ਦਾ ਕਹਿਣਾ ਹੈ ਕਿ ਕਥਿਤ ਤੌਰ ਤੇ 2 ਪੈਦਲ ਯਾਤਰੀਆਂ ਨੂੰ ਮਾਰਿਆ ਗਿਆ ਸੀ, ਪਰ ਪੈਰਾਮੈਡਿਕਸ ਨੇ ਸੀਟੀਵੀ ਨਿਊਜ਼ ਨੂੰ ਦੱਸਿਆ ਹੈ ਕਿ ਉਨ੍ਹਾਂ ਨੇ ਸਿਰਫ ਇੱਕ ਨੂੰ ਹਸਪਤਾਲ ਪਹੁੰਚਾਇਆ। ਪੁਲਿਸ ਦੂਜੇ ਪਾਸੇ ਯਾਤਰੀ ਬਾਰੇ ਕੋਈ ਵੀ ਹੋਰ ਅਪਡੇਟ ਨਹੀਂ ਦੇ ਪਾ ਰਹੀ। ਪੁਲਿਸ ਨੇ ਦੱਸਿਆ ਕਿ ਇਸ ਦੌਰਾਨ ਡਰਾਈਵਰ ਮੌਕੇ ਤੇ ਰਿਹਾ। ਲਾਰੈਂਸ ਦੇ ਫਾਰਮੇਸੀ ਦੇ ਵਿਚ ਈਸਟ ਵੱਲ ਜਾਣ ਵਾਲੀਆਂ 2 ਲੇਨਾਂ ਨੂੰ ਵੀ ਕੁਝ ਦੇਰ ਲਈ ਰੋਕਿਆ ਗਿਆ। ਉਧਰ ਮੰਗਲਵਾਰ ਸ਼ਾਮ ਨੂੰ ਫੋਰਟ ਯਾਗ ਦੇ ਇਲਾਕੇ ਦੇ ਵਿਚ ਲੱਗੇ ਕੈਂਪ ਚ ਅੱਗ ਲੱਗਣ ਦੇ ਕਾਰਨ ਇਕ ਔਰਤ ਝੁਲਸ ਗਈ। ਅੱਗ ਬੁਝਾਊ ਅਮਲੇ ਨੂੰ ਸ਼ਾਮ 5:30 ਵਜੇ ਤੋਂ ਥੋੜੀ ਦੇਰ ਬਾਅਦ ਹੀ ਬੁਲਾਇਆ ਗਿਆ ਸੀ। ਅਮਲੇ ਦੇ ਵੱਲੋਂ ਦੱਸਿਆ ਗਿਆ ਹੈ ਕਿ ਔਰਤ ਦੇ ਕੋਲ ਉਸਨੂੰ ਨਿੱਘਾ ਰੱਖਣ ਲਈ ਲੱਕੜ ਦਾ ਚੁੱਲਾ ਸੀ, ਪਰ ਇਹ ਉਸ ਤੋਂ ਦੂਰ ਹੋ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਬੇਘਰ ਲੋਕਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ ਤੇ ਪਨਾਹ ਲੈਣ ਦੀਆਂ ਜਗ੍ਹਾ ਵੀ ਵੱਧਦੀਆਂ ਜਾ ਰਹੀਆਂ ਨੇ। ਉਧਰ ਨਾਰਥ ਯਾਰਕ ਸ਼ਾਪਿੰਗ ਪਲਾਜ਼ਾ ਦੇ ਵਿਚ ਇਕ 92 ਸਾਲਾ ਪੁਰਸ਼ ਪੈਦਲ ਯਾਤਰੀ ਜਿਸ ਨੂੰ ਇਕ ਵਾਹਨ ਦੁਆਰਾ ਟੱਕਰ ਲੱਗੀ, ਉਸ ਨੂੰ ਜਾਨਲੇਵਾ ਹਾਲਤ ਦੇ ਵਿਚ ਹਸਪਤਾਲ ਪਹੁੰਚਾਇਆ ਗਿਆ। ਦੱਸਿਆ ਜਾ ਰਿਹਾ ਕਿ ਇਸ ਪੁਰਸ਼ ਦੀ ਉਮਰ ਤਕਰੀਬਨ 92 ਸਾਲ ਹੈ। ਟੋਰੋਂਟੋ ਪੁਲਿਸ ਨੇ ਜਾਂਚ ਪੜਤਾਲ ਕਰਨ ਤੋਂ ਬਾਅਦ ਦੱਸਿਆ ਕਿ ਮੰਗਲਵਾਰ ਸਵੇਰੇ ਉੱਤਰੀ ਯਾਰਕ ਦੇ ਸ਼ਾਪਿੰਗ ਪਲਾਜ਼ਾ ਦੇ ਵਿਚ ਇਕ ਵਾਹਨ ਦੇ ਡਰਾਈਵਰ ਦੁਆਰਾ ਟਕਰਾਉਣ ਤੋਂ ਬਾਅਦ 92 ਸਾਲਾ ਪੈਦਲ ਯਾਤਰੀ ਜਾਨ ਦੇ ਖਤਰੇ ਦੇ ਵਿਚ ਪੈ ਗਿਆ। ਪੁਲਿਸ ਨੇ ਕਿਹਾ ਕਿ ਇਹ ਕਿਲੇ ਸਟਰੀਟ ਤੇ ਲਾਰੈਂਸ ਐਵਨਿਊ ਦੇ ਏਰੀਏ ਦੇ ਵਿਚ ਸਵੇਰੇ 10:48 ਤੇ ਘਟਨਾ ਵਾਪਰੀ, ਜਦੋਂ ਪੈਦਲ ਯਾਤਰੀ ਪਲਾਜ਼ਾ ਦੇ ਅੰਦਰ ਜਾ ਰਿਹਾ ਸੀ। ਡਿਊਟੀ ਇੰਸਪੈਕਟਰ ਨੇ ਪੱਤਰਕਾਰਾਂ ਨੂੰ ਦੱਸਿਆ ਹੈ ਕਿ ਵਾਹਨ ਦਾ ਡਰਾਈਵਰ ਤੇਜ਼ ਰਫ਼ਤਾਰ ਦੇ ਨਾਲ ਗੱਡੀ ਚਲਾ ਰਿਹਾ ਸੀ, ਜਦੋਂ ਉਹ ਸਟ੍ਰਿਪ ਮਾਲ ਦੇ ਵਿਚ ਮੁੜਿਆ ਤਾਂ ਪੈਦਲ ਯਾਤਰੀ ਨੂੰ ਟੱਕਰ ਵੱਜ ਗਈ। ਮਾਮਲੇ ਦੀ ਹੁਣ ਜਾਂਚ ਚੱਲ ਰਹੀ ਹੈ। ਕੈਲਡਨ ਦੇ ਵਿਚ ਤੜਕੇ ਅੱਗ ਲੱਗਣ ਦੇ ਕਾਰਨ 2 ਘਰ ਜਿਹੜੇ ਕਿ ਖਾਲੀ ਪਏ ਹੋਏ ਸਨ ਸੜ ਕੇ ਸੁਆਹ ਹੋ ਗਏ ਤੇ 2 ਹੋਰ ਪੂਰੀ ਤਰ੍ਹਾਂ ਤਬਾਹ ਹੋ ਗਏ। ਹੁਣ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਵਾਕਰ ਰੋਡ ਵੈਸਟ ਤੇ ਮਾਊਂਟੇਨ ਵਿਊ ਰੋਡ ਨੇੜੇ ਸਵੈਪ ਸਪੈਰੋ ਕੋਟ ਉਤੇ ਤੜਕੇ 3:30 ਵਜੇ ਦੇ ਨੇੜੇ ਤੇੜੇ ਅੱਗ ਲੱਗੀ। ਟਾਊਨ ਆਫ ਕੈਲਡਨ ਦੇ ਬੁਲਾਰੇ ਨੇ ਦੱਸਣਾ ਹੈ ਕਿ ਅੱਗ ਇੰਨੀ ਜ਼ਬਰਦਸਤ ਸੀ ਕਿ ਉਸ ਉਤੇ ਕਾਬੂ ਪਾਉਣ ਦੇ ਲਈ 18 ਟਰੱਕ ਮੰਗਵਾਏ ਗਏ ਸਨ। ਜਿਨ੍ਹਾਂ ਘਰਾਂ ਨੂੰ ਅੱਗ ਲੱਗੀ ਉਹ ਖਾਲੀ ਪਏ ਸਨ, ਪਰ ਉਹ ਰਹਿਣ ਲਈ ਤਿਆਰ ਸਨ। ਅੱਗ ਦੌਰਾਨ ਇਕ ਘਰ ਬੁਰੀ ਤਰ੍ਹਾਂ ਢਹਿ ਗਿਆ, ਦੂਜਾ ਘਰ ਬੁਰੀ ਤਰ੍ਹਾਂ ਦੇ ਨਾਲ ਸੜ ਜਾਣ ਦੇ ਕਾਰਨ ਢਾਹ ਦਿੱਤਾ ਗਿਆ। ਅਜੇ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਉਧਰ ਕੈਨੇਡਾ ਯੂਕਰੇਨ ਮੁਕਤ ਟ੍ਰੇਡ ਸਮਝੌਤੇ ਦੇ ਖਿਲਾਫ਼ ਫੈਡਰਲ ਫੋਰੀਜ਼ ਵੱਲੋਂ ਵੋਟ ਕੀਤੇ ਜਾਣ ਤੋਂ ਬਾਅਦ ਐਮਪੀਜ਼ ਦੀ ਕਮੇਟੀ ਦੇ ਵੱਲੋਂ ਇਸ ਸਮਝੌਤੇ ਨੂੰ ਅਪਡੇਟ ਕਰਨ ਲਈ ਕਲੌਜ਼ ਦਰ ਕਲੌਜ਼ ਅਧਿਐਨ ਸ਼ੁਰੂ ਕੀਤੇ ਜਾਣ ਦੀ ਸੰਭਾਵਨਾ ਹੈ। ਕੰਜ਼ਰਵੇਟਿਵ ਆਗੂ ਪੀਅਰ ਟੋਲੀਵੇਅਰ ਦੇ ਵੱਲੋਂ ਇਸ ਅਪਡੇਸ਼ਨ ਦਾ ਵਿਰੋਧ ਕੀਤੇ ਜਾਣ ਦੇ ਆਪਣੀ ਪਾਰਟੀ ਦੇ ਫੈਸਲੇ ਦਾ ਪੱਖ ਲਿਆ ਗਿਆ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਉਨ੍ਹਾਂ ਦੇ ਕੈਬਨਿਟ ਦੇ ਵੱਲੋਂ ਪੋਲੀਏਵਰ ਦੇ ਬਿਆਨ ਨੂੰ ਰੱਦ ਕਰ ਦਿੱਤਾ ਗਿਆ ਤੇ ਟੋਰੀਜ਼ ਉੱਤੇ ਕੁਝ ਰਿਪਬਲਿਕਨਾਂ ਦੇ ਨਕਸ਼ੇ ਕਦਮ ਉੱਤੇ ਚੱਲਣ ਦਾ ਦੋਸ਼ ਵੀ ਲਗਾਇਆ ਗਿਆ। ਜ਼ਿਕਰਯੋਗ ਹੈ ਕਿ ਅਮਰੀਕੀ ਰਿਪਬਲਿਕਨ ਵੀ ਯੂਕਰੇਨੀ ਵਿਚਲੀ ਜੰਗ ਦੇ ਲਈ ਅਮਰੀਕਾ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਉਲਟ ਨੇ। ਇਸ ਸਮਝੌਤੇ ਬਾਰੇ ਜਿਸ ਟੈਕਸਟ ਉਤੇ ਗੱਲਬਾਤ ਹੋਈ ਉਸ ਉਤੇ ਯੂਕਰੇਨ ਦੇ ਰਾਸ਼ਟਰਪਤੀ ਨੇ ਵੀ ਉਸ ਸਮੇਂ ਸਹੀ ਪਾਈ ਸੀ ਜਦੋਂ ਉਹ ਸਤੰਬਰ ਚ ਆਟਵਾ ਦੇ ਦੌਰੇ ਉਤੇ ਆਏ ਸਨ। ਇਸ ਸਮਝੌਤੇ ਚ ਕਿਹਾ ਗਿਆ ਸੀ ਕਿ ਦੋਵੇਂ ਦੇਸ਼ ਕਾਰਬਨ ਪ੍ਰਾਈਸਿੰਗ ਨੂੰ ਹੱਲਾਸ਼ੇਰੀ ਦੇਣਗੇ। ਇਸ ਦਰਮਿਆਨ ਕੈਨੇਡੀਅਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਪ੍ਰਬੰਧ ਲਾਗੂ ਕੀਤਾ ਜਾਣਾ ਲਾਜ਼ਮੀ ਨਹੀਂ ਹੈ। ਯੂਕਰੇਨ ਕੈਨੇਡੀਅਨ ਕਾਂਗਰਸ ਦੇ ਕੌਮੀ ਪ੍ਰੈਜ਼ੀਡੈਂਟ ਨੇ ਆਖਿਆ ਕਿ ਉਨ੍ਹਾਂ ਨੂੰ ਆਸ ਹੈ ਕਿ ਟੋਰੀਜ਼ ਆਪਣੀ ਸਥਿਤੀ ਤੋਂ ਇਕ ਵਾਰ ਮੁੜ ਵਿਚਾਰ ਕਰਨਗੇ। ਇਸ ਬੁਲੇਟਿਨ ਦੀਆਂ ਚੋਣਵੀਆਂ ਖ਼ਬਰਾਂ ਇਕ ਵਾਰ ਤੋਂ ਫਿਰ ਸੁਣ ਲਓ। ਸਕਾਰਬਰੋ ਚ ਵਾਹਨ ਦੀ ਟੱਕਰ ਦੇ ਨਾਲ ਔਰਤ ਗੰਭੀਰ ਰੂਪ ਦੇ ਨਾਲ ਹੋਈ ਜ਼ਖਮੀ। ਫੋਰਟ ਯਾਰਕ ਦੇ ਕੈਂਪ ਵਿਚ ਲੱਗੀ ਅੱਗ। ਨਾਰਥ ਯਾਰਕ ਸ਼ਾਪਿੰਗ ਪਲਾਜ਼ਾ ਦੇ ਵਿਚ ਇਕ ਪੈਦਲ ਯਾਤਰੀ ਗੰਭੀਰ ਵਾਹਨ ਦੇ ਨਾਲ ਜਾ ਟਕਰਾਇਆ। ਕੈਲਡਨ ਚ ਅੱਗ ਲੱਗਣ ਦੇ ਨਾਲ 4 ਘਰ ਹੋਏ ਤਬਾਹ। ਇਸ ਬੁਲੇਟਿਨ ਦੇ ਨਾਲ ਹੀ ਨਾਲ ਆਪਣੀ ਦੋਸਤ ਐਸਆਰ ਠਾਕੁਰ ਨੂੰ ਹੁੰਦੇ ਹੋਏ ਇਜਾਜ਼ਤ। ਧੰਨਵਾਦ।
If you own a property and are looking to take equity, we can help by offering a home equity line of credit. We are offering ultra low rates and maximum equity in 10 to 15 days. Amortization can be 25 to 30 years as per your needs. Interest will be on the only amount you use. No last minute surprises. Call Mayank 647-702-2023 or 647-472-4141. For free, no obligation consultation.
आपके घर की खूबसूरती आपका जौक। खूबसूरत दिलकश किचन कैबिनेट्स काउंटर टॉप्स बाथरूम्स कैबिनेट्स एंड काउंटर्स
राइट कस्टम कैबिनेटरी इंक
यूरोपियन टेक्नोलॉजी और मैन्युफैक्चरिंग किसी भी किस्म का रेजिडेंशियल या कमर्शियल वुडवर्क 3D स्क्रीन पर कस्टम डिजाइन का इंतखाब कीजिए। जदीद दौर का तकाजा
राइट कस्टम कैबिनेटरी इंक
स्पेशल प्रोमो 12 मंथ्स नो इंटरेस्ट नो पेमेंट, काम आज करवाइए पेमेंट 12 महीने में कीजिए। राइट कस्टम कैबिनेटरी इंक 6473008473।
ਜੇ ਤੁਸੀਂ ਆਪਣੇ ਘਰ ਤੇ ਆਟੋ ਇੰਸ਼ੋਰੈਂਸ ਦੇ ਰੀਨਿਊਵਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਦੋਨਾਂ ਦੇ ਲਈ ਹੀ ਇੱਕ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਹੁਣ ਤੁਸੀਂ ਜਾਓ ਆਲ ਸਟੇਟ ਦੇ ਰਾਜਾ ਮੁਦੱਸਰ ਕੋਲ।
ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 647-290-3773। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਕਰ ਸਕਦੇ ਹੋ।
Good morning everyone, you're listening to WTUR 770 AM, your trusted source for news and information. Here comes your host Ramanjit Sidhu with the current affairs.
The current affairs vich thoda bahut bahut swagat hai, main Ramanjit Singh Sidhu. Aaj 29 November 2023 din budhwar te sveer de 7:10 da sama. ਸੋ ਗੱਲਾਂ ਦੋ ਕਿਸਮ ਦੀਆਂ ਨੇ, ਦੋਨੇ ਘੁੰਮ ਕੇ ਇੱਕੋ ਥਾਂ ਤੇ ਆ ਜਾਣਗੀਆਂ। ਪਹਿਲੀ ਤਾਂ ਇਹ ਹੈ ਕਿ ਮੁਹੱਬਤ ਅਬ ਤਜਾਰਤ ਬਣ ਗਈ ਹੈ, ਕਈ ਵਾਰੀ ਗੀਤ ਗਾਇਆ ਤੇ ਕਾਰਨ ਇਹ ਹੈ ਕਿ ਤਜਾਰਤ ਤੋਂ ਅਸੀਂ ਭੱਜਦੇ ਕਿਉਂ ਹੈ, ਵਪਾਰ ਬਣ ਚੁੱਕਿਆ ਤੇ ਦੁਨੀਆ ਦੇ ਵਿੱਚ ਹੁਣ ਤਾਂ ਜਿਹੜੇ ਮੁਲਕਾਂ ਦਾ ਨਕਸ਼ਾ ਅਸੀਂ ਮੌਜੂਦਾ ਰੂਪ ਚ ਵੇਖ ਰਹੇ ਹਾਂ ਇਹ ਤਾਂ ਵਪਾਰਕ ਦ੍ਰਿਸ਼ੀ ਤੋਂ ਨਿਕਲੇ ਸਮੁੰਦਰੀ ਜਹਾਜ਼ਾਂ ਦੇ ਉੱਤੇ ਜਿਹੜੇ ਮੁਸਾਫਰ ਸੀ ਉਹਨਾਂ ਨੇ ਪਿਛਲੀਆਂ ਸਰਕਾਰਾਂ ਨੇ ਇਹ ਮੌਜੂਦਾ ਨਕਸ਼ੇ ਬਣਾਏ ਦੇ ਤੇ ਹੁਣ ਦੁਨੀਆ ਵਪਾਰ ਦੇ ਉੱਪਰ ਹੀ ਕੇਂਦਰਿਤ ਹੈ। ਵਰਲਡ ਟਰੇਡ ਸੈਂਟਰ, ਟਰੇਡ ਡੈਫਿਸਿਟ, ਟਰੇਡ ਨਾਲ ਰਿਸ਼ਤੇ ਤੇ ਸਾਰਾ ਕੁਝ ਹੁਣ ਤਜਾਰਤ ਹੀ ਹੈ ਤੇ ਇਸ ਤਜਾਰਤ ਦੇ ਆਧਾਰ ਦੇ ਉੱਤੇ ਕਈ ਕਿਸਮ ਦੀਆਂ ਜਿਹੜੀਆਂ ਬੁਨਿਆਦੀ ਜ਼ਰੂਰਤਾਂ ਨੇ ਉਹ ਹੁਣ ਫਸ ਚੁੱਕੀਆਂ ਨੇ। ਉਹਨਾਂ ਦੇ ਰੂਪ ਬਦਲ ਗਏ, ਰਿਸ਼ਤੇ ਬਦਲ ਗਏ ਤੇ ਰੋਜ਼ ਦੀਆਂ ਖ਼ਬਰਾਂ ਵੀ ਸਾਨੂੰ ਧੜਾ ਧੜ ਮਿਲਦੀਆਂ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹਨਾਂ ਨੂੰ ਕਰਦੇ ਤੁਰੇ ਜਾਓ। ਇਸੇ ਤਜਾਰਤੀ ਦੁਨੀਆਂ ਦੇ ਵਿੱਚ ਕਦੋਂ ਤੋਂ ਤਜਾਰਤ ਸ਼ੁਰੂ ਹੋਈ, ਜਦੋਂ ਬੰਦਿਆਂ ਨੇ ਆਪਸ ਵਿੱਚ ਮਿਲ ਕੇ ਕੰਮ ਕਰਨ ਤੋਂ ਬਾਅਦ ਉਹ ਚ ਸਰਪਲਸ ਵੈਲਿਊ ਬਣਾਈ। ਪਹਿਲਾਂ ਵੀ ਮਿਲ ਕੇ ਸ਼ਿਕਾਰ ਕੀਤਾ ਜਾਂਦਾ ਸੀ ਪਰ ਉਹਦੇ ਵਿੱਚ ਸਰਪਲਸ ਵੈਲਿਊ ਨਹੀਂ ਸੀ ਬਣ ਰਹੀ, ਵਾਧੂ ਮੁੱਲ ਪੈਦਾ ਨਹੀਂ ਸੀ ਹੋ ਰਿਹਾ, ਉਹਦੇ ਵਿੱਚ ਕੁਝ ਚੀਜ਼ਾਂ ਨੂੰ ਸਾਂਭ ਕੇ ਨਹੀਂ ਸੀ ਰੱਖਿਆ ਜਾ ਸਕਦਾ। ਵੱਡਾ ਜਾਨਵਰ ਮਾਰਿਆ, ਦੋ ਤਿੰਨ ਦਿਨ ਚ ਖਾਧਾ ਗਿਆ, ਬਾਕੀ ਮੌਸਮ ਤੇ ਡਿਪੈਂਡ ਕਰਦਾ, ਜੇ ਤਾਂ ਸਿਆਲ ਆ ਤਾਂ ਦੋ ਤਿੰਨ ਦਿਨ ਕੱਢ ਜੂ, ਜੇ ਗਰਮੀ ਆ ਤਾਂ ਫਿਰ ਕੁਛ ਘੰਟਿਆਂ ਦੀ ਗੱਲਬਾਤ ਹੁੰਦੀ ਸੀ। ਸੋ ਉਦੋਂ ਜਾਇਦਾਦ ਬਣਨ ਦਾ ਕੋਈ ਵਸੀਲਾ ਨਹੀਂ ਸੀ ਹੋਇਆ, ਹੁਣ ਅਸੀਂ ਜਾਇਦਾਦਾਂ ਵਾਲੇ ਹੋ ਚੁੱਕੇ ਹਾਂ। ਹੁਣ ਇਸ ਜਾਇਦਾਦ ਦੇ ਸਿਲਸਿਲੇ ਦੇ ਵਿੱਚ ਕਹਾਣੀਆਂ ਸ਼ੁਰੂ ਹੋਈਆਂ ਨੇ। ਇੱਕ ਬਾਲ ਕਹਾਣੀ ਅਸੀਂ ਬਚਪਨ ਤੋਂ ਸੁਣਦੇ ਆ ਰਹੇ ਹਾਂ, ਉਹ ਤੁਹਾਡੇ ਨਾਲ ਮੈਂ ਥੋੜੀ ਜਿਹੀ ਸਾਂਝੀ ਕਰਦਾ ਤੇ ਫਿਰ ਦੇਖਿਓ ਕਿ ਉਹਦੇ ਵਿੱਚ ਨਾ ਇੱਕ ਦਿਲਚਸਪ ਪਹਿਲੂ ਆਪਾਂ ਕਦੋਂ ਫੜਦੇ ਹਾਂ। ਕਹਾਣੀ ਇਹ ਹੈ, ਕਹਿੰਦੇ ਵੀ ਇੱਕ ਜੰਗਲ ਦੇ ਵਿੱਚ ਇੱਕ ਰਾਕਸ਼ਸ, ਇੱਕ ਜਾਇੰਟ ਆ ਜਾਂਦਾ ਤੇ ਉਹ ਆ ਕੇ ਜਾਨਵਰਾਂ ਨੂੰ ਮਾਰਨ ਲੱਗ ਜਾਂਦਾ, ਕਈਆਂ ਨੂੰ ਸਵਾਦ ਚ, ਕਈਆਂ ਨੂੰ ਖਾਣ ਵਾਸਤੇ। ਤੇ ਅਖੀਰ ਜੰਗਲ ਦੇ ਜਾਨਵਰ ਇਕੱਠੇ ਹੋ ਕੇ ਕਹਿੰਦੇ ਵੀ ਇਸ ਤਰ੍ਹਾਂ ਤਾਂ ਤਵਜਨ ਵਿਗੜ ਜਾਏਗਾ, ਅੱਗੇ ਵੀ ਦਰਿੰਦੇ ਰਹਿੰਦੇ ਸੀ, ਸ਼ੇਰ ਸੀ, ਚੀਤੇ ਸੀ, ਭਾਲੂ ਸੀ, ਪਰ ਉਹ ਹਿਸਾਬ ਨਾਲ ਜਿੰਨੀ ਚੀਜ਼ ਖਾਣੀ ਓਨੀ ਖਾਂਦੇ ਸੀ ਤੇ ਜੰਗਲ ਦੀ ਆਬਾਦੀ ਦਾ ਸਰਕਲ ਚੱਲਦਾ ਰਹਿੰਦਾ ਸੀ। ਸੋ ਉਹਨਾਂ ਨੇ ਇਕੱਠੇ ਹੋ ਕੇ ਉਸ ਜਾਇੰਟ ਨੂੰ ਆਖਿਆ ਕਿ ਭਾਈ ਤੈਨੂੰ ਰੋਜ਼ ਦਾ ਇੱਕ ਜਾਨਵਰ ਦੇ ਦਿਆ ਕਰਾਂਗੇ ਤੇ ਆ ਮਾਰ ਮਰਾਈ ਤੇ ਆ ਫੰਨ ਜੇ ਕਰਨੇ ਤੂੰ ਛੱਡ ਦੇ। ਉਹ ਕਹਿੰਦਾ ਠੀਕ ਹੈ। ਸੋ ਉਹਨੇ ਇੱਕ ਜਾਨਵਰ ਦਾ ਸੌਦਾ ਕਰ ਲਿਆ ਆਪਦੇ ਬੈਠਾ ਰਿਹਾ ਕਰੇ ਤੇ ਜਾ ਕੇ ਲੋਕ ਉਹਨੂੰ ਜਿਵੇਂ ਆਪਣੇ ਫਿਲਮਾਂ ਚ ਹਫ਼ਤਾ ਦੇਣਾ ਕਹਿੰਦੇ ਹੁੰਦੇ ਆ, ਉਗਰਾਹੀ ਦੇਣਾ, ਰਾਖੀ ਦੇਣਾ, ਸੋ ਉਸ ਤਰ੍ਹਾਂ ਦੀ ਉਹ ਗੁੰਡਾ ਟੈਕਸ ਉਸ ਜਾਇੰਟ ਨੂੰ ਦੇਣ ਲੱਗ ਗਏ। ਤੇ ਫਿਰ ਅੱਗੇ ਬਾਲ ਕਹਾਣੀ ਦੇ ਵਿੱਚ ਇਹ ਕਿਹਾ ਗਿਆ ਵੀ ਇੱਕ ਦਿਨ ਖਰਗੋਸ਼ ਦੀ ਵਾਰੀ ਆਈ, ਖਰਗੋਸ਼ ਵੀ ਮਰੀਅਲ ਜਿਹਾ ਸੀ, ਜਾਂਦਾ ਹੋਇਆ ਸੋਚੇ ਕਹਿੰਦਾ ਯਾਰ ਅੱਜ ਆਖਰੀ ਦਿਨ ਆ, ਦੁਨੀਆ ਦੇਖ ਲਈਏ ਕਿਹੋ ਜਿਹੀ ਲੱਗਦੀ ਹੈ, ਪਰ ਸਕੀਮ ਵੀ ਲਾ ਲਈਏ ਕੋਈ। ਕਰਦਾ ਕਰਾਉਣ ਉਹਨੇ ਸਕੀਮ ਲਾਈ ਤੇ ਜਦੋਂ ਉਹ ਜਾਇੰਟ ਕੋਲੇ ਉਸ ਰਾਕਸ਼ਸ ਕੋਲੇ ਪਹੁੰਚਿਆ ਤੇ ਉਹਨੂੰ ਜਾ ਕੇ ਕਹਿੰਦਾ ਕਿ ਭਾਈ ਤੂੰ ਕਹਿੰਦਾ ਇੰਨਾ ਲੇਟ ਆਇਆ ਤੇ ਉੱਤੋਂ ਹੈ ਵੀ ਤੂੰ ਮਰਿਆ ਗਿਆ ਤੇ ਮੇਰੀ ਭੁੱਖ ਵੀ ਵਧੀ ਪਈ ਹੈ ਤੇ ਤੇਰੇ ਨਾਲ ਭੁੱਖ ਵੀ ਨਹੀਂ ਮਿਟਣੀ। ਉਹ ਕਹਿੰਦਾ ਕੀ ਕਰਾਂ ਜਨਾਬ, ਮੈਂ ਆਉਂਦਾ ਆਉਂਦਾ ਹੀ ਲਿੱਸਾ ਹੋ ਗਿਆ, ਮਸਾਂ ਜਾਨ ਬਚਾਈ ਆ, ਇਸ ਤੇ 4-5 ਜਾਣੇ ਆ ਰਹੇ ਸੀ ਤੁਹਾਡੇ ਲਈ ਤੇ ਵਧੀਆ ਟੇਸਟ ਤੁਹਾਡਾ ਅੱਜ ਪੂਰਾ ਕਰਦੇ, ਪਰ ਰਾਜ ਕਹਿੰਦਾ ਇੱਕ ਹੋਰ ਰਾਕਸ਼ਸ ਬੈਠਾ ਸੀ ਤੇ ਉਹਨੇ, ਉਹ ਕਹਿੰਦਾ ਮੇਰੇ ਰਾਜ ਚ ਕੌਣ ਆ ਗਿਆ ਤੇ ਉਹਨੂੰ ਭੜਕਾ ਭੜਕੂ ਕੇ ਜੀ, ਉਹ ਕਹਿੰਦਾ ਜੀ ਆ ਜਾਓ ਦਿਖਾ ਕੇ ਲਿਆਵਾਂ ਤੇ ਲੈ ਗਿਆ ਤੇ ਲਿਜਾ ਕੇ ਉਹ ਇੱਕ ਖੂਹ ਕੋਲ ਜਾ ਕੇ ਕਹਿੰਦਾ ਹੇਠਾਂ ਦੇਖੋ। ਜਦੋਂ ਦੇਖਦਾ ਤੇ ਰਾਕਸ਼ਸ ਨੂੰ ਜਾਇੰਟ ਨੂੰ ਆਪਣੀ ਹੋਈ ਪ੍ਰਤੀਬਿੰਬ ਦਿਖਾਈ ਦਿੰਦਾ, ਉਹ ਦਹਾੜ ਮਾਰਦਾ, ਖੂਹ ਵਿੱਚੋਂ ਵੀ ਆਵਾਜ਼ ਆਉਂਦੀ ਹੈ ਤੇ ਫਿਰ ਉਹ ਜੰਪ ਮਾਰ ਕੇ ਉਹਨੂੰ ਵੀ ਮੈਨੂੰ ਜਾਨੋ ਮਾਰ ਦੇਣਾ ਤੇ ਇਸ ਤਰ੍ਹਾਂ ਉਹ ਮਰ ਜਾਂਦਾ। ਹੁਣ ਇਹ ਕਹਾਣੀ ਮੈਂ ਖਤਮ ਕਰ ਦਿੱਤੀ, ਉਹਦੇ ਚੱਲ ਵੀ ਕਈ ਸੈਂਕੜੇ ਸਾਲਾਂ ਤੋਂ ਰਹੀ ਹੈ, ਅਸੀਂ ਸਾਰਿਆਂ ਨੇ ਸੁਣੀ ਹੋਊਗੀ, ਸੁਣ ਸੁਣ ਕੇ ਅੱਗੇ ਹੋਵਾਂਗੇ। ਦਿਲਚਸਪ ਸਵਾਲ ਇਹ ਇਹਦੇ ਵਿੱਚ ਕਿ ਅਸੀਂ ਇਸ ਕਹਾਣੀ ਦੇ ਕਿਸ ਪੜਾਅ ਤੇ ਪਹੁੰਚੇ ਹਾਂ। ਬਹੁਤੇ ਲੋਕਾਂ ਨੂੰ ਲੱਗਦਾ ਹੋਊਗਾ ਕਿ ਲੈ ਲੈ ਸਾਨੂੰ ਤਾਂ ਪਤਾ ਹੀ ਆ ਕਿ ਐਂ ਕਰਕੇ ਖਰਗੋਸ਼ ਜੇ ਆਪਣੀ ਬੁੱਧੀ ਨੂੰ, ਆਪਣੇ ਦਿਮਾਗ ਨੂੰ ਵਰਤੇ ਤਾਂ ਵੱਡੀ ਤੋਂ ਵੱਡੀ ਸਮੱਸਿਆ ਦਾ ਵੀ ਹੱਲ ਕੱਢ ਲੈਂਦਾ। ਬਿਲਕੁਲ ਗਲਤ, ਇਹ ਸਾਨੂੰ ਪਤਾ ਜ਼ਰੂਰ ਹੈ, ਪਰ ਸਾਡੇ ਅਮਲਾਂ ਦੇ ਵਿੱਚ ਇਹ ਗੱਲ ਨਹੀਂ ਆਈ। ਉਹ ਜਿਹੜੀ ਮਨੁੱਖ ਜਾਤੀ ਹੈ ਨਾ, ਚਾਹੇ ਉਹ ਕਨੇਡਾ ਜਾਂ ਚਾਹੇ ਇੰਡੀਆ ਚ, ਉਹ ਅੱਜ ਵੀ ਇੱਕ ਜਾਨਵਰ ਲਗਾਤਾਰ ਉਸ ਰਾਕਸ਼ ਉਸ ਜਾਇੰਟ ਦੇ ਕੋਲ ਉਗਰਾਹੀ ਵਜੋਂ, ਹਫਤੇ ਵਜੋਂ, ਰਾਖੀ ਵਜੋਂ, ਗੁੰਡਾ ਟੈਕਸ ਵਜੋਂ ਟੈਕਸ ਭਰਦੀ ਤੁਰੀ ਆ ਰਹੀ ਹੈ। ਕਿਤੇ ਵੀ ਕਿਤੇ ਜਾ ਕੇ ਸਿਸਟਮ ਦੇ ਵਿੱਚ ਕੋਈ ਗੱਲ ਕਰ ਲਓ ਤੇ ਬਹੁਤੇ ਲੋਕ ਕਹਿਣਗੇ ਉਹ ਨਹੀਂ ਨਹੀਂ ਕੁਛ ਨਹੀਂ ਹੋ ਸਕਦਾ, ਤੁਸੀਂ ਬਸ ਠੀਕ ਹੀ ਆ, ਆਪਾਂ ਨੂੰ ਕਿਸੇ ਨੇ ਨਹੀਂ ਛੱਡਣਾ, ਦੇਖੋ ਜੀ ਜਿਹਨੂੰ ਮਰਜ਼ੀ ਵੋਟ ਪਾ ਲਓ, ਜਿਹੜੀ ਮਰਜ਼ੀ ਪਾਰਟੀ ਦੀ ਸਰਕਾਰ ਲਿਆਓ, ਸਾਨੂੰ ਤਾਂ ਲੁੱਟਣਾ ਹੀ ਹੈ, ਭੇਡਾਂ ਦੀ ਤਾਂ ਉੱਨ ਮੁੰਨੀ ਹੋ ਜਾਂਦੀ ਹੁੰਦੀ ਹੈ। ਇਸੇ ਕਰਕੇ ਮੈਂ ਕਹਿ ਰਿਹਾ ਕਿ ਅਸੀਂ ਕਹਾਣੀ ਦੇ ਉਸੇ ਪੜਾਅ ਤੇ ਹਾਂ ਜਿੱਥੇ ਸਾਡਾ ਬਜ਼ੁਰਗਾਂ ਨੇ ਕਿਤੇ ਸੌਦਾ ਮਾਰਿਆ ਸੀ ਕਿ ਸਾਡੇ ਚੋਂ ਰੋਜ਼ ਦਾ ਅਸੀਂ ਇੱਕ ਜਾਨਵਰ ਭੇਜਿਆ ਕਰਾਂਗੇ ਤੇ ਤੂੰ ਭਾਈ ਆਰਾਮ ਨਾਲ ਖਾ ਲਿਆ ਕਰ, ਤੇਰਾ ਖਾਣ ਦਾ ਸ਼ੌਕ ਪੈਦਾ ਪੂਰਾ ਹੋਈ ਚੱਲੂਗਾ, ਤੇ ਸਾਡਾ ਵੈਸੇ ਮਰਨ ਦਾ ਤਾਂ ਨਹੀਂ ਕਵਾਂਗੇ, ਸਾਡਾ ਆਪਣੇ ਆਪ ਨੂੰ ਜਿਉਂਦੇ ਰੱਖਣ ਦਾ ਸ਼ੌਕ ਪੂਰਾ ਹੋ ਜਾਏਗਾ, ਬਸ ਇੱਥੇ ਕਿਤੇ ਕਹਾਣੀ ਮੁੱਕ ਜਾਂਦੀ ਹੈ। ਇਹਨਾਂ ਗੱਲਾਂ ਨੂੰ ਛੱਡ ਦਈਏ, ਅੱਜ ਦੀਆਂ ਖਬਰਾਂ ਦੇ ਵਿੱਚ ਕਿਤੇ ਕਿਤੇ ਦਾ ਝਲਕਾਰਾ ਪੈਣਾ ਕਿ ਕਦੋਂ ਰਾਕਸ਼ਸ਼ ਹੈ ਤੇ ਕਿੱਥੇ ਅਸੀਂ ਖੜੇ ਹਾਂ, ਪਰ ਇਸ ਤੋਂ ਵੀ ਦਿਲਚਸਪ ਗੱਲ ਕਰਾਂਗੇ ਅਸੀਂ ਖਾਣਿਆਂ ਦੇ ਉੱਤੇ। ਖਾਣਿਆਂ ਨੇ ਵੀ ਸਾਡੇ ਰਿਸ਼ਤੇ ਬਣਾਏ ਨੇ, ਸੋ ਮਿਲਟਸ ਨੂੰ ਆਧਾਰ ਬਣਾ ਕੇ ਅੱਜ ਕੱਲ ਇੰਟਰਨੈਸ਼ਨਲ ਈਅਰ ਆਫ ਦਾ ਮਿਲਟਸ ਚੱਲ ਰਿਹਾ, ਸੋ ਸਾਡੇ ਨਾਲ ਐਗਰੀਕਲਚਰਿਸਟ ਔਰ ਹਾਰਟੀਕਲਚਰਿਸਟ ਸਾਇੰਟਿਸਟ PhD ਉਹਨਾਂ ਨੇ ਕੀਤੀ ਹੋਈ ਹੈ ਤੇ ਪਲੱਸ ਅੱਜ ਕੱਲ ਉਹ ਪੰਜਾਬ ਦੇ ਕਿਸੇ ਕਾਲਜ ਵਿੱਚ ਪੜ੍ਹਾਉਂਦੇ ਨੇ, ਡਾਕਟਰ ਸ਼ਾਲੂ ਵਿਆਸ ਸਾਡੇ ਨਾਲ 8 ਵਜੇ ਖਾਣਿਆਂ ਦੇ ਉੱਤੇ ਆਧਾਰਿਤ ਗੱਲ ਕਰਨਗੇ, ਤੇ ਇਹਦੇ ਵਿੱਚ ਵੀ ਬੜੇ ਦਿਲਚਸਪ ਪਹਿਲੂ ਆਉਣੇ ਆ। ਕੁਛ ਚੀਜ਼ਾਂ ਨੂੰ ਅਸੀਂ ਆਪਣੀ ਸਟੈਪਲ ਡਾਇਟ ਮੰਨੀ ਬੈਠੇ ਆ, ਪਰ ਕਈਆਂ ਦੇ ਵਿੱਚ ਸੁਣ ਕੇ ਹੈਰਾਨੀ ਹੋਜੂਗੀ ਕਿ ਕਣਕ ਤੋਂ ਬਿਨਾਂ ਆਪਾਂ ਨੂੰ ਰੋਟੀ ਐ ਨਹੀਂ ਲੱਗਦੀ ਕਿ ਪੂਰੀ ਹੋਈ ਹੈ, ਕਹਿੰਦੇ ਧਰਵਾਸਾ ਹੀ ਉਦੋਂ ਹੁੰਦਾ ਜਦੋਂ 4 ਰੋਟੀਆਂ ਖਾ ਲਈਏ, ਤੇ ਜਦੋਂ ਪਤਾ ਲੱਗਦਾ ਕਿ ਕਣਕ ਤੁਹਾਡਾ ਮੁੱਖ ਆਹਾਰ ਜਾਂ ਭੋਜਨ ਦਾ ਮੁੱਖ ਹਿੱਸਾ ਨਹੀਂ ਸੀ, ਇਹ ਤਾਂ ਕੁਝ ਸਾਲਾਂ ਤੋਂ ਸਕੀਮਾਂ ਲੜੀਆਂ ਨੇ ਤਾਂ ਕਰਕੇ ਕਣਕ ਦੇ ਉੱਤੇ ਅਸੀਂ ਬਹੁਤ ਜ਼ਿਆਦਾ ਨਿਰਭਰ ਹੋ ਗਏ। ਕੁਝ ਅਜਿਹੀਆਂ ਦਿਲਚਸਪ ਗੱਲਾਂ ਔਰ ਜਾਣਕਾਰੀਆਂ ਸਾਂਝੀਆਂ ਕਰਾਂਗੇ ਇਸ ਰੂਪ ਰੇਖਾ ਦੇ ਨਾਲ। ਬਹੁਤ ਪ੍ਰੋਗਰਾਮ ਦੀ ਸ਼ਾਇਦ ਇੰਟਰੋ ਲੰਬੀ ਨਾ ਹੋ ਗਈ ਹੋਵੇ, ਪਰ ਗੀਤ ਬਹੁਤ ਖੂਬਸੂਰਤ ਹੈ, ਤੁਸੀਂ ਗੀਤ ਸੁਣ ਕੇ ਆਓ ਤੇ ਮੈਂ ਖਬਰਾਂ ਦੀ ਤਿਆਰੀ ਕਰਦਾ।
ਬਾਜਰੇ ਦਾ ਸਿੱਟਾ ਮੇਸਾ ਤਲੀ ਤੇ ਮਰੋੜਿਆ, ਰੁਕੜਾ ਜਾਂਦਾ ਮਾਇਆ, ਰੁਕੜਾ ਜਾਂਦਾ ਮਾਇਆ ਮੇਸਾ ਗਲੀ ਵਿੱਚ ਮੋੜਿਆ, ਬਾਜਰੇ ਦਾ ਸਿੱਟਾ। ਕਾਲੇ ਕਾਲੇ ਬਦਲਿਆ ਚੁੱਕੀ ਚਾਰ ਹਨੇਰੀ, ਅਰਜਣ ਦਾ ਤੁਹਾਨੂੰ ਸੀ ਟੋਲਾ ਸੋਈ ਤੈਨੂੰ ਮੇਰੀ, ਥਮਾ ਚਮਕੀ ਫਿਰ ਵਸੇ ਸ਼ਾਹ ਜਵਾਨੀ ਖਿੜ ਖਿੜ ਹੱਸੇ, ਇਸ ਰੁੱਤੇ ਸੋਹਣਾ ਸਾਨੂੰ ਕਿਸੇ ਨਾ ਵੀ ਛੋੜਿਆ, ਬਾਜਰੇ ਦਾ ਸਿੱਟਾ ਐਸਾ ਤਲੀ ਤੇ ਮਰੋੜਿਆ, ਬਾਜਰੇ ਦਾ ਸਿੱਟਾ।
ਬਾਵਾਂ ਫੜਦੀ ਮਿੰਤਾ ਕਰਾਂ ਮਲਖਾਂ, ਤੇ ਪਿੱਛੋਂ ਸਹੀ ਅੱਖ ਪਵਾਣੀ ਕਿਉਂ ਲਾਈਆਂ ਸਨੇ, ਹਮ ਲੱਗੀ ਤੋੜ ਬਟੋਲਾ ਸ਼ਵਾ ਮੇਰਾ ਦਿਲ ਮੋੜ ਬਟੋਲਾ, ਕੜੀ ਕੜੀ ਦੇ ਰੋਸੇ ਸਾਡਾ ਲੋਵੇਂ ਚੋੜਿਆ, ਬਾਜਰੇ ਦਾ ਸਿੱਟਾ ਵੇਸਾ ਤਲੀ ਤੇ ਮਰੋੜਿਆ, ਬਾਜਰੇ ਦਾ ਸਿੱਟਾ। ਮੇਰੀ ਰੂਪ ਜਵਾਨੀ ਉੱਤੇ ਦਿਲ ਤੇਰਾ ਸੀ ਦੁਲਾ, ਜਦੋਂ ਚੈਨ ਮਿਲਾਂਦਾ ਸ਼ਾਹ ਬੜੇ ਸੈਂ ਤਰਲੇ ਪਾਂਦਾ, ਤੋੜ ਗਿਆ ਸਹਿਵੰਗਾ ਨਾਲੇ ਹੱਥ ਮੱਚ ਕੋੜਿਆ, ਬਾਜਰੇ ਦਾ ਸਿੱਟਾ ਵੇਸਾ ਤਲੀ ਤੇ ਮਰੋੜਿਆ, ਬਾਜਰੇ ਦਾ ਸਿੱਟਾ। ਨੀਤੀ ਦੇਵੀ ਛੋੜੇ ਮਾਇਆ ਦਿਲ ਸਾਡਾ ਦਾ ਸਿੱਟਾ ਮੇਰੇ ਸਾਥੀ ਤੇ ਮਰੋੜਿਆ ਜਾਂਦਾ ਮਾਇਆ ਮੇਰੇ ਸਾ ਗਲੀ ਵਿੱਚ ਮੋੜਿਆ ਬਾਜਰੇ ਦਾ ਸਿੱਟਾ
This season, this
Good morning, everyone. You're listening to WTUR 770 AM, your trusted source for news and information. Here comes your host, Ramanjeet Sidhu, with the current affairs.
The current affairs which thoda swagat hai. So, ek silsila khabran da turya hoya hai. Te hauli hauli ho majboor kar raha hai ki mere utte ਉੱਚੇ ਇੱਛਾ ਤੇ ਵਿਸ਼ੇਸ਼ ਧਿਆਨ ਦਿੱਤੇ ਜਾਣ ਦੀ ਜ਼ਰੂਰਤ ਹੈ ਸੋ ਗੱਲ ਇਹ ਹੈ ਕਿ ਕੈਨੇਡਾ ਦੇ ਵਿੱਚ ਵੈਸੇ ਤਾਂ ਆਮ ਵੀ ਭਾਰਤੀ ਖੁਰਾਕ ਨਾਲ ਜੁੜੀ ਹੋਈ ਗੱਲ ਹੈ ਪਰ ਜਦੋਂ ਅਸੀਂ ਕੈਨੇਡਾ ਦੇ ਉੱਤੇ ਸਪੈਸੀਫਿਕਲੀ ਫੋਕਸ ਕਰਾਂਗੇ ਤਾਂ ਸਾਨੂੰ ਇਹ ਦੇਖਣ ਵਾਲਾ ਇੱਕ ਤੁਹਾਡੇ ਸਾਹਮਣੇ ਸਭ ਦੇ ਆ ਰਿਹਾ ਕਿ ਨੌਜਵਾਨ ਬੱਚੇ ਬੱਚੀਆਂ ਸਟੂਡੈਂਟਸ ਜਾਂ ਕੋਈ ਵਰਕ ਪਰਮਿਟ ਤੇ ਆਇਆ ਜਾਂ ਜਿਹੜੇ ਕੈਨੇਡਾ ਦੇ ਵਿੱਚ ਸੁਪਨੇ ਲੈ ਕੇ ਆਏ ਨੇ ਕਿ ਅਸੀਂ ਚੰਗੇ ਜੀਵਨ ਵਾਲਾ ਨਿਰਵਾਹ ਕਰਨ ਦੇ ਯੋਗ ਹੋ ਜਾਂਗੇ ਅਸੀਂ ਉਸ ਦੇਸ਼ ਚ ਪਹੁੰਚੀਏ ਕੋਈ ਨਾ ਕੋਈ ਕਿਸੇ ਨਾ ਕਿਸੇ ਵਸੀਲੇ ਨਾਲ 25-30 ਸਾਲ ਤੱਕ ਦੀ ਉਮਰ ਦੇ ਲੋਕ ਇੱਥੇ ਨੂੰ ਆ ਰਹੇ ਨੇ ਤੇ ਇਹਨਾਂ ਵਿੱਚ ਜਦੋਂ ਡੈਥ ਦੇ ਰੁਝਾਨ ਆ ਰਿਹਾ ਤੇ ਉਹ ਖਬਰਾਂ ਦਾ ਸਿਲਸਿਲਾ ਅੱਗੇ ਨਾਲੋਂ ਤੇਜ਼ ਹੋ ਚੁੱਕਿਆ ਗਾਹੇ ਬਗਾਹੇ ਮੇਰੇ ਕੋਲ ਵੀ ਆਉਂਦੀਆਂ ਰਹਿੰਦੀਆਂ ਨੇ ਤਕਰੀਬਨ ਹੁਣ ਤੁਸੀਂ ਐਵਰੇਜ ਲਾ ਕੇ ਦੇਖੋ ਕਿ ਮੌਤ ਦੇ ਕਈ ਤਰ੍ਹਾਂ ਦੇ ਕਾਰਨ ਨੇ ਨੈਚੁਰਲ ਡੈਥ ਹੋ ਸਕਦੀ ਹੈ ਮੌਸਮ ਦਾ ਫਰਕ ਹੋ ਸਕਦਾ ਭਾਵਨਾਤਮਕ ਤੌਰ ਤੇ ਜੁੜੀਆਂ ਗੱਲਾਂ ਹੋ ਸਕਦੀਆਂ ਨੇ ਜਿਵੇਂ ਸਟ੍ਰੈਸ ਹੋ ਗਿਆ ਉਸ ਤੋਂ ਬਾਅਦ ਆਪਸੀ ਰਿਸ਼ਤਿਆਂ ਦੀ ਗੱਲਬਾਤ ਹੋ ਸਕਦੀ ਹੈ ਪਿਆਰ ਮੁਹੱਬਤ ਹੋਰ ਵਫਾਈ ਬੇਵਫਾਈ ਇਹਨਾਂ ਦੀਆਂ ਗੱਲਾਂ ਬਾਤਾਂ ਫਿਰ ਕੈਨੇਡਾ ਦੇ ਆਪਣੇ ਹਾਲਾਤ ਹੋ ਸਕਦੇ ਆ ਤੰਗੀਆਂ ਤੁਰਸ਼ੀਆਂ ਇੱਕ ਮੋਟਾ ਫੈਕਟਰ ਹੈ ਉਦੋਂ ਬਾਅਦ ਕੈਨੇਡਾ ਦੇ ਦੂਜੇ ਹਾਲਾਤ ਹੈ ਕਿ ਇੱਥੇ ਲਾਅ ਐਂਡ ਆਰਡਰ ਨੂੰ ਚੈਲੰਜ ਕਰਨ ਵਾਲੀਆਂ ਘਟਨਾਵਾਂ ਵੀ ਵਾਪਰਨ ਲੱਗ ਗਈਆਂ ਕਾਰ ਜੈਕਿੰਗ ਹਮਲਾਵਰ ਔਰ ਲੁੱਟਮਾਰ ਦੀਆਂ ਵਾਰਦਾਤਾਂ ਫਿਰ ਅੱਗੇ ਇੱਕ ਕੈਟੇਗਰੀ ਨਸਲਵਾਦ ਦੀ ਵੀ ਹੈ ਸੋ ਇੱਥੇ 8-10 ਕੈਟੇਗਰੀਜ਼ ਹੋਣਗੀਆਂ ਮੋਟੀਆਂ ਮੋਟੀਆਂ ਜਿਹਨਾਂ ਕਰਕੇ ਕਿਸੇ ਵਿਅਕਤੀ ਦੀ ਮੌਤ ਹੋ ਸਕਦੀ ਹੈ ਜਿਹਨੂੰ ਅਸੀਂ ਨੈਚੁਰਲ ਕਾਜ਼ਸ ਚ ਨਹੀਂ ਗਿਣਦੇ ਗੈਰ ਕੁਦਰਤੀ ਮੌਤ ਦੇ 8-10 ਇਹ ਮੋਟੇ ਮੋਟੇ ਫੈਕਟਰ ਹੋਣਗੇ ਸਾਡੇ ਕੋਲੇ ਹੁਣ ਇਹਨਾਂ ਫੈਕਟਰ ਦੇ ਵਿੱਚੋਂ ਜਦੋਂ ਬਹੁਤੇ ਨੌਜਵਾਨ ਲੋਕ ਸ਼ਿਕਾਰ ਹੁੰਦੇ ਦਿਖਦੇ ਆ ਤਾਂ ਫਿਰ ਉਹ ਧਿਆਨ ਖਿੱਚਿਆ ਜਾਂਦਾ ਕਿਉਂਕਿ ਕੈਨੇਡਾ ਦੇ ਵਿੱਚ ਸਾਡੇ ਮੁਲਕਾਂ ਦੇ ਲੋਕਾਂ ਦੇ ਆਉਣ ਦਾ ਕੁਛ ਕਾਰਨ ਹੋਰ ਹੈ ਕਿ ਉਹ ਜ਼ਿੰਦਗੀ ਦੀ ਬਿਹਤਰੀ ਨੂੰ ਆ ਰਹੇ ਨੇ ਔਰ ਸਭ ਕੁਝ ਦਾਅ ਤੇ ਲਾ ਕੇ ਆ ਰਹੇ ਨੇ ਮਾਂ ਪਿਓ ਪਿੱਛੇ ਇਹੀ ਕਰੀ ਬੈਠੇ ਨੇ ਕਿ ਸਾਰਾ ਕੁਛ ਵੇਚ ਕੇ ਤੈਨੂੰ ਇੱਕ ਵਾਰੀ ਜਹਾਜ਼ ਚੜਾ ਦੀਏ ਤੂੰ ਜਾ ਕੇ 1-2 ਸਾਲਾਂ ਚ ਸੈੱਟ ਹੋ ਜਾ ਅਸੀਂ ਰੁੱਖੀ ਮਿੱਸੀ ਖਾ ਕੇ ਮਗਰੋਂ ਜਦੋਂ ਸਾਨੂੰ ਬੁਲਾਉਣ ਜੋਗਾ ਹੋ ਗਿਆ ਤੇ ਸਾਨੂੰ ਵੀ ਇੱਥੋਂ ਕੱਢ ਲਈ ਕੁਝ ਇਸ ਤਰ੍ਹਾਂ ਦੇ ਵਰਤਾਰੇ ਚ ਲੋਕ ਆ ਰਹੇ ਨੇ ਠੀਕ ਹੈ ਜੀ ਹੁਣ ਤੱਕ ਦੀਆਂ ਕਹਾਣੀਆਂ ਜੋ ਲੋਕ ਸੁਣਦੇ ਆ ਰਹੇ ਸੀ ਕਿ ਇਹਨਾਂ ਦਾ ਮੁੰਡਾ ਬਾਹਰ ਗਿਆ ਜੀ ਉਹ ਏਡੀ ਵੱਡੀ ਕੋਠੀ ਆ 5 ਮੰਜ਼ਲਾਂ ਦੀ ਕੋਠੀ ਆ ਉੱਤੇ ਜਹਾਜ਼ ਰੱਖਿਆ ਹੋਇਆ ਸੋ ਇਸ ਤਰ੍ਹਾਂ ਦੇ ਜਾਂ NRI ਲੋਕ ਆ ਕੇ ਵੱਡੇ ਵਿਆਹ ਕਰਦੇ ਆ ਵੱਡੀਆਂ ਇਵੈਂਟਸ ਕਰਦੇ ਆ ਸ਼ਰੀਕੇ ਚ ਸਾੜੇ ਪਾਉਣ ਵਾਲੀਆਂ ਗੱਲਾਂ ਸ਼ਰੀਕੇ ਨੂੰ ਬਚਾ ਦਾਂਗੇ ਸਾੜ ਦਾਂਗੇ ਬਹੁਤਾ ਸੋਨਾ ਪਾਇਆ ਕੱਪੜੇ ਦੇਖ ਕੇ ਪਤਾ ਲੱਗ ਜਾਂਦਾ ਐਨਕਾਂ ਸ਼ੈਨਕਾਂ ਲੱਗੀਆਂ ਹੁੰਦੀਆਂ ਸੀ ਸੋ ਅਜਿਹਾ ਜਲ ਜਲਾਉ ਦੇਖ ਕੇ ਲੋਕਾਂ ਨੂੰ ਲੱਗਦਾ ਸੀ ਕਿ ਅਸੀਂ ਵੀ ਬਾਹਰ ਨੂੰ ਜਾਈਏ ਹੁਣ ਬਾਹਰ ਜਾਣ ਦੇ ਵਿੱਚ ਟ੍ਰੈਂਡ ਉਹੀ ਹੈ ਬਹੁਤ ਸਾਰੀਆਂ ਦੁਕਾਨਾਂ ਖੁੱਲੀਆਂ ਹੋਈਆਂ ਨੇ ਬਾਹਰ ਭੇਜਣ ਵਾਲੀਆਂ ਇਹ ਗੱਲਾਂ ਦਾ ਦੁਹਰਾ ਜ਼ਰੂਰਤ ਹੈ ਕਿਉਂਕਿ ਮੈਂ ਜਿਹੜੀ ਗੱਲ ਤੇ ਆਉਣਾ ਆ ਹੁਣ ਸੋ ਇਸੇ ਚ ਚੰਗੇ ਸੁਪਨੇ ਵਾਲੇ ਦੇ ਵਿੱਚ ਖਬਰਾਂ ਹੁਣ ਇਹ ਆਉਣ ਲੱਗ ਗਈਆਂ ਕਿ ਉੱਥੇ ਮੌਤ ਹੋ ਗਈ ਇੱਥੇ ਮੌਤ ਹੋ ਗਈ ਔਰ ਉਹਦੇ ਕਾਰਨ ਕੀ ਹੋਣਗੇ ਠੀਕ ਹੈ ਜੀ ਚਾਹੇ ਉਹ ਲੁੱਟਮਾਰ ਨਾਲ ਸੰਬੰਧਿਤ ਹੈ ਚਾਹੇ ਕਿਵੇਂ ਬਹੁਤੀ ਹੈਰਾਨੀ ਉਦੋਂ ਹੁੰਦੀ ਹੈ ਜਦੋਂ ਕੋਈ ਸਟ੍ਰੈਸ ਵਿੱਚ ਜਾਂ ਕੋਈ ਸੁਸਾਈਡ ਕਰ ਲਵੇ ਜਾਂ ਕਿਸੇ ਦੀ ਹਾਰਟ ਅਟੈਕ ਜਾਂ ਕਿਸੇ ਹੋਰ ਕਾਰਨ ਕਰਕੇ ਮੌਤ ਹੋਵੇ ਜਿਹਦੇ ਨਾਲ ਸਟ੍ਰੈਸ ਜੁੜਿਆ ਹੁੰਦਾ ਜਾਂ ਸਿਹਤ ਦੇ ਉੱਤੇ ਪੈਣ ਵਾਲਾ ਪ੍ਰਭਾਵ ਜੁੜਿਆ ਉਹ ਸਾਡਾ ਵਧੇਰੇ ਧਿਆਨ ਖਿੱਚ ਰਹੀਆਂ ਨੇ ਸੋ ਇਸ ਸਿਲਸਿਲੇ ਦੇ ਵਿੱਚ ਮੈਨੂੰ ਵੀ ਖਬਰਾਂ ਆਉਂਦੀਆਂ ਰਹਿੰਦੀਆਂ ਨੇ ਦੂਜੇ ਤੀਜੇ ਦਿਨ ਕੁਛ ਨਾ ਕੁਛ ਆ ਜਾਂਦਾ ਕਿ ਨੌਜਵਾਨ ਮੁੰਡਾ ਮਾਰੇ ਜਾਂ ਨੌਜਵਾਨ 2 ਮਹੀਨੇ ਪਹਿਲਾਂ ਆਇਆ 6 ਮਹੀਨੇ ਪਹਿਲਾਂ ਆਇਆ ਮਾਪਿਆਂ ਦੇ ਇਕਲੌਤਾ ਸੀ ਕਰਜ਼ਾ ਚੱਕ ਕੇ ਆਏ ਸੀ ਉੱਤੋਂ ਕੈਨੇਡਾ ਦੇ ਹਾਲਾਤ ਇਹ ਨੇ ਕਿ ਇੱਥੇ ਤਾਂ ਮਾੜੀ ਜਿਹੀ ਝਰੇਟ ਵੀ ਸਰਕਾਰ ਦੀ ਕੌਨਸ਼ੀਅਸ ਤੇ ਨਹੀਂ ਲੱਗਦੀ ਕਿਉਂਕਿ ਉਹਨਾਂ ਨੇ ਪਹਿਲਾਂ ਹੀ ਕਾਗਜ਼ ਪੱਤਰ ਇੰਨੇ ਸੈੱਟ ਕੀਤੇ ਹੋਇਆ ਕਿ ਸਾਡਾ ਤਾਂ ਲੈਣਦਾਰੀ ਦਾ ਭਾਵਾਂ ਬਣ ਜੇ ਦੇਣਦਾਰੀ ਤਾਂ ਸਾਡੀ ਕਿਸੇ ਸਿਸਟਮ ਦੇ ਉੱਤੇ ਬਣਦੀ ਨਹੀਂ ਮੈਂ ਕਈ ਚੀਜ਼ਾਂ ਅਜਿਹੀਆਂ ਆਪਾਂ ਇੱਥੇ ਖਬਰਾਂ 'ਚ ਡਿਸਕਸ ਕਰ ਚੁੱਕੇ ਹਾਂ ਸੋ ਇਹ ਘਾਟੇ ਦਾ ਸੌਦਾ ਬਣ ਕੇ ਰਹਿ ਜਾਂਦਾ ਕਿ ਜੇ ਬੱਚਾ ਮਾਰਿਆ ਵੀ ਗਿਆ ਕਰਜ਼ੇ ਸਾਰੇ ਉੱਥੇ ਦੇ ਉੱਥੇ ਖੜੇ ਨੇ ਕਿਸੇ ਨੇ ਫੀਸ ਨਹੀਂ ਮੋੜਨੀ ਸਭ ਆਪੋ ਆਪਣਾ ਲਈ ਬੈਠੇ ਨੇ ਗਾਹਾਂ ਤਾਂ ਤੁਹਾਨੂੰ ਕਿਸੇ ਨੇ ਕੁਛ ਦੇਣਾ ਹੀ ਨਹੀਂ ਉਦੋਂ ਬਾਅਦ ਜੇ ਮੌਤ ਵੀ ਹੋ ਜਾਂਦੀ ਹੈ ਜਾਂ ਕਿਸੇ ਹਸਪਤਾਲ 'ਚ ਬੱਚੇ ਨੂੰ ਰਹਿਣਾ ਪੈ ਜੇ ਉੱਥੇ ਜੇ ਇੰਸ਼ੋਰੈਂਸ 'ਚ ਕੋਈ ਗੈਪ ਰਹਿ ਜਾਂਦਾ ਉਹ ਦੇਣਦਾਰੀ ਵੀ ਖੜੀ ਹੈ ਉਦੋਂ ਬਾਅਦ ਫਿਊਨਰਲ ਦਾ ਕੰਮ ਹੈ ਜੇ ਤਾਂ ਫਿਊਨਰਲ ਉੱਥੇ ਹੋ ਗਿਆ ਤਾਂ ਵੀ ਸੂਤ ਹੈ ਜੇ ਨਾ ਹੋਇਆ ਤਾਂ ਫਿਰ ਤੁਹਾਨੂੰ ਬਾਡੀ ਭੇਜਣੀ ਪੈਂਦੀ ਹੈ ਤੇ ਉਹਦੀ ਵੀ ਇੱਕ ਲੰਮੀ ਪ੍ਰਕਿਰਿਆ ਹੈਗੀ ਆ ਉਸ ਪ੍ਰਕਿਰਿਆ ਨੂੰ ਫਾਲੋ ਕਰਦੇ ਕਰਦੇ ਉਹਦੇ ਖਰਚੇ ਵੀ ਪੂਰੇ ਕਰਨ ਲਈ ਲੋਕਾਂ ਨੂੰ ਦਾਨ ਦਕਸ਼ਣਾ ਮੰਗਣੀ ਪੈਂਦੀ ਹੈ। ਸੋ ਅਜਿਹੇ ਵਿੱਚ ਗੋ ਫੰਡ ਮੀ ਨਾਂ ਦਾ ਪੇਜ ਵੀ ਸ਼ੁਰੂ ਹੋ ਜਾਂਦਾ। ਸੋ ਇਸ ਭੂਮਿਕਾ ਦੇ ਵਿੱਚ ਆਪਾਂ ਰੋਜ਼ ਇਹ ਗੱਲਾਂ ਕਰਦੇ ਹਾਂ, ਅੱਗੇ ਤੋਂ ਨਹੀਂ ਕਰਿਆ ਕਰਾਂਗੇ ਇੰਨੀਆਂ, ਕਿਉਂਕਿ ਵਾਰ ਵਾਰ ਵਿਸਥਾਰ ਦੇਣ ਦੀ ਲੋੜ ਨਹੀਂ। ਹੁਣ ਗੱਲ ਹੈ ਕਿ ਗਾਹਾਂ ਇਹਦੇ ਉੱਤੇ ਕੁਛ ਨੀਤੀਗਤ ਫੈਸਲੇ ਲਏ ਜਾਣ ਦੀ ਜ਼ਰੂਰਤ ਹੈ। ਸੋ ਉਹ ਤੋਂ ਪਹਿਲਾਂ ਉਹੀ ਸੇਮ ਖ਼ਬਰਾਂ ਦੇ ਵਿੱਚ ਮੇਰੇ ਕੋਲ ਅੱਜ ਸਵੇਰੇ ਉੱਠਣ ਤੋਂ ਪਹਿਲਾਂ ਹੀ ਖ਼ਬਰ ਮੂਹਰੇ ਆਈ ਪਈ ਐਡਮਿੰਟਨ ਤੋਂ। ਐਡਮਿੰਟਨ ਤੋਂ ਇੱਕ ਲੜਕੀ ਨੇ ਲਿਖਿਆ, ਨੌਜਵਾਨ ਆ, ਵੀ ਕੈਨ ਕਾਲ ਹਰ ਵੁਮਨ, ਤੇ ਉਹ ਕਹਿੰਦੀ ਮਾਈ ਨੇਮ ਇਜ਼ ਮਨਦੀਪ ਕੌਰ। ਜਦੋਂ ਇਹ ਪਬਲਿਕ ਹੀ ਲਿਖਿਆ ਹੋਇਆ ਤਾਂ ਮੈਂ ਉਦਾਂ ਹੀ ਪੜ੍ਹ ਦੇਣਾ, ਮਾਈ ਨੇਮ ਇਜ਼ ਮਨਦੀਪ ਕੌਰ, ਮਾਈ ਹਸਬੈਂਡ ਨੇਮ ਇਜ਼ ਮਨਪ੍ਰੀਤ ਸਿੰਘ ਐਂਡ ਹੀ ਵਾਜ਼ ਓਨਲੀ 28 ਈਅਰ ਓਲਡ। ਮੈਂ ਬਿਲਕੁਲ ਗ੍ਰੈਮੈਟਿਕਲੀ ਉਵੇਂ ਨਹੀਂ ਪੜ੍ਹਨ ਦੀ ਕੋਸ਼ਿਸ਼ ਕਰਦਾ ਜਿਵੇਂ ਲਿਖਿਆ, ਕਿਉਂਕਿ ਕੁਝ ਗਲਤੀ ਆ। ਉਹ ਕਹਿੰਦੇ ਵੀ ਮੇਰਾ ਨਾਮ ਮਨਦੀਪ ਕੌਰ ਆ, ਮੇਰੇ ਹਸਬੈਂਡ ਦਾ ਨਾਮ ਮਨਪ੍ਰੀਤ ਸਿੰਘ ਤੇ ਉਹਦੀ ਉਮਰ 28 ਸਾਲ ਦੀ ਸੀ ਤੇ 27 ਨਵੰਬਰ 2023 ਨੂੰ ਉਹਨਾਂ ਦੀ ਮੌਤ ਹੋ ਗਈ। ਠੀਕ ਹੈ ਜੀ, ਤੇ 28 ਸਾਲ ਦੀ ਉਮਰ ਦੇ ਵਿੱਚ ਉਹ ਪਿੱਛੇ ਵਿਧਵਾ ਪਤਨੀ ਤੇ 3 ਸਾਲਾਂ ਦੀ ਬੱਚੀ ਛੱਡ ਕੇ ਗਏ ਆ। ਹੁਣ ਰੌਲਾ ਕੀ ਹੈ, ਮੌਤ ਦੇ ਕਾਰਨ ਨਹੀਂ ਆਪਾਂ ਜਾਂਦੇ, ਵੱਡੀ ਗੱਲ ਇਹ ਆ ਗਈ ਕਿ ਫਿਊਨਰਲ ਕਰਨਾ। ਸੋ ਹੁਣ 7 ਦਸੰਬਰ 2023 ਫਿਊਨਰਲ ਤੈਅ ਹੋਇਆ ਤੇ ਉਹਦੇ ਵਾਸਤੇ ਪੈਸੇ ਜੁਟਾਏ ਜਾਣ ਦੀ ਲੋੜ ਹੈ। ਹੁਣ ਪੂਰੀ ਕਮਿਊਨਿਟੀ ਦੇ ਵਿੱਚ ਇਸ ਲੜਕੀ ਵੱਲੋਂ, ਇਸ ਔਰਤ ਵੱਲੋਂ ਰਿਕੁਐਸਟ ਕੀਤੀ ਜਾ ਰਹੀ ਹੈ। ਐਡਮਿੰਟਨ ਦਾ ਸ਼ੇਰਵੁੱਡ ਪਾਰਕ ਇਲਾਕਾ, ਸੋ ਉੱਥੇ ਉਹਨਾਂ ਨੇ ਕਿਹਾ ਤੇ ਬਾਕੀ ਉਹ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਵਿੱਚ ਜੋ ਪ੍ਰੋਗਰਾਮ ਅੱਗੇ ਪਾਠ ਦਾ ਭੋਗ ਪਾਇਆ ਜਾਣਾ। ਸੋ ਇਹ ਸਾਰੇ ਕਾਸੇ ਵਾਸਤੇ ਉਹਨਾਂ ਨੇ ਕਿਹਾ ਕਿ ਮੈਂ 3 ਸਾਲ ਦੀ ਕੁੜੀ ਮੇਰੇ ਕੋਲ ਹੈ, ਐਡਾ ਵੱਡਾ ਮੇਰੇ ਤੇ ਵਜਰਪਾਤ, ਜਿਹਨੂੰ ਕਹਿ ਦਈਏ ਵੀ ਪੱਥਰ ਡਿੱਗ ਪਿਆ, ਹਨਾ ਜੀ, ਬਿਜਲੀ ਡਿੱਗ ਪਈ, ਉੱਤੇ ਆ ਕੇ ਬਿਜ ਡਿੱਗ ਪਈ ਹੈ, ਤੇ ਤੁਸੀਂ ਉਹ ਕਮਿਊਨਿਟੀ ਦੇ ਕੋਲ ਜਾ ਕੇ ਹਾੜਾ ਕੱਢਣ ਵਾਲੀ ਗੱਲ ਹੋ ਗਈ। ਹੁਣ ਲੋਕ ਉਹਦੇ 'ਚ ਮਦਦ ਕਰਨਗੇ, ਕਹੇ 8-9 ਘੰਟੇ ਪਹਿਲਾਂ ਹੀ ਪਾਇਆ ਤੇ ਗੋ ਫੰਡ ਮੀ ਦੇ ਉੱਤੇ ਪੇਜ ਤਿਆਰ ਹੋ ਗਿਆ। ਹੁਣ ਗੋ ਫੰਡ ਮੀ ਦੇ ਉੱਤੇ ਰਿਕੁਐਸਟ ਹੈ ਤੇ ਉਹਦੇ ਵਿੱਚ ਕਿਸੇ ਨੇ 100, ਕਿਸੇ ਨੇ 500, ਇੰਨੇ ਕੁ ਉਹਦੇ ਵਿੱਚ ਰੁਪਈਏ ਪਾਉਣੇ ਸ਼ੁਰੂ ਕਰ ਦਿੱਤੇ। ਤੇ ਮੈਂ ਹੁਣ ਤੱਕ ਦੀ ਤੁਹਾਨੂੰ ਲੇਟੈਸਟ ਉਹਦੇ ਤੇ ਦੱਸ ਦਿੰਦਾ ਕਿ ਪੋਜੀਸ਼ਨ ਕੀ ਚੱਲ ਰਹੀ ਹੈ। ਇਹ ਸੁਪਨਿਆਂ ਦੇ ਦੇਸ਼ ਦੇ ਵਿੱਚ ਜੋ ਚੁਣੌਤੀਆਂ ਆ ਰਹੀਆਂ ਨੇ, $6,917 ਹੁਣ ਤੱਕ ਇਕੱਠੇ ਹੋ ਚੁੱਕੇ ਨੇ, 131 ਬੰਦਿਆਂ ਨੇ ਡੋਨੇਸ਼ਨ ਦਿੱਤੀ ਆ। ਮਨਪ੍ਰੀਤ ਸਿੰਘ ਜੇਕਰ ਤੁਸੀਂ ਜਾ ਕੇ ਉੱਥੇ ਗੂਗਲ ਕਰੋਗੇ ਤੇ ਗੋ ਫੰਡ ਮੀ ਪੇਜ ਦੇ ਉੱਤੇ ਤੁਹਾਨੂੰ ਇਹ ਦੇਖ ਜਾਏਗਾ, ਜਾਂ ਐਡਮਿੰਟਨ ਵਿੱਚ ਪੰਜਾਬੀ ਫੇਸਬੁੱਕ ਤੇ ਪੇਜ ਹੈ, ਤੁਸੀਂ ਉੱਥੇ ਵੀ ਜਾ ਕੇ ਪੜ੍ਹ ਸਕਦੇ ਹੋ। ਸੋ ਇਹ ਇੱਕ ਬੇਨਤੀ ਆਪਾਂ ਪੜ੍ਹੀ ਹੈ। ਇਹ ਵਰਤਾਰਾ ਅੱਗੇ ਵੱਧਦਾ ਜਾਂਦਾ, ਇਹਦੇ ਕਈ ਤਰ੍ਹਾਂ ਦੇ ਪਹਿਲੂ ਨੇ। ਇੱਕ ਤਾਂ ਮਾਫੀਆ ਬਹੁਤ ਸਰਗਰਮ ਹੈ ਫੂਡ, ਹੈਲਥ, ਈਵਨ ਫਿਊਨਰਲ ਦੇ ਵਿੱਚ ਵੀ, ਕਿ ਫਿਊਨਰਲ ਕਰਵਾਉਣਾ ਵੀ ਇੱਕ ਵੱਡੀ ਖਰਚੇ ਵਾਲਾ ਕਾਰਨ ਹੈ। ਜਦੋਂ ਮੈਂ ਗੋ ਫੰਡ ਮੀ ਪੇਜ ਤੇ ਗਿਆ, ਫਿਰ ਇਹਨਾਂ ਦਾ ਮੈਂ ਇਨਫੋਰਮੇਸ਼ਨ ਚੈੱਕ ਕਰਨ ਲੱਗਿਆ ਕਿ ਇਹਦੀ ਲੋੜ ਕਦੋਂ ਕਦੋਂ ਪੈਂਦੀ ਹੈ। ਸਭ ਤੋਂ ਜ਼ਿਆਦਾ ਇਹਦੀ ਨੌਰਥ ਅਮੈਰੀਕਾ ਦੀ, ਇਹ ਅਮੈਰੀਕਾ ਦੀ ਵੈਬਸਾਈਟ ਹੈ ਜਿਹੜੀ ਕਿ ਫੰਡਿੰਗ ਦੇ ਉੱਪਰ ਕੰਮ ਕਰਦੇ ਆ। ਆਪਾਂ ਇਹਨਾਂ ਦੇ ਸਟਰਕਚਰ ਤੇ ਵੀ ਗੱਲ ਕਰਦੇ ਹਾਂ ਕਿ ਸਾਡੇ ਆਲੇ ਦੁਆਲੇ ਚੀਜ਼ਾਂ ਦਾ ਮੈਕੇਨਿਜ਼ਮ ਕੀ ਹੈ ਕੰਮ ਕਰਨ ਦਾ। ਮੈਨੂੰ ਕੁਝ ਇੱਕ ਮੈਸੇਜ ਆ ਰਿਹਾ, ਮੈਂ ਕਿਤੇ ਮਿਸ ਨਾ ਕਰ ਜਾ। ਨਹੀਂ ਠੀਕ ਹੈ, ਤੇ ਐ ਹੁੰਦਾ ਨਾ ਜੀ, ਕਿਸੇ ਨੇ ਕੋਈ ਇਨਫੋਰਮੇਸ਼ਨ ਦਿੱਤੀ ਹੈ ਤੇ ਮੈਂ ਪੜ੍ਹਨੋਂ ਭੁੱਲ ਜਾਵਾਂ, ਤੇ ਉਹ ਠੀਕ ਨਹੀਂ ਹੈ। ਸੋ ਹੁਣ ਮੈਂ ਮੁੜ ਕੇ ਉਸੇ ਗੱਲ ਤੇ ਆਉਣਾ ਕਿ ਗੋ ਫੰਡ ਮੀ ਵਾਲੇ ਤੇ ਤਾਂ ਮੈਂ ਦੱਸਿਆ ਹੀ ਹੈ ਕਿ ਇਹਨਾਂ ਦਾ ਕਾਰੋਬਾਰ ਕਰਨ ਦਾ ਤਰੀਕਾ ਕੀ ਹੈ ਇਸ ਵੈਬਸਾਈਟ ਦਾ। ਹੁਣ ਆਪਾਂ ਉਹਦੇ ਤੇ ਥੋੜੀ ਜੀ ਨਿਗਾਹ ਮਾਰ ਲੈਂਦੇ ਹਾਂ। ਅਮੈਰੀਕਾ ਦੇ ਵਿੱਚੋਂ ਇਹ ਵੈਬਸਾਈਟ ਚੱਲਦੀ ਹੈ ਗੋ ਫੰਡ ਮੀ ਦੀ, ਠੀਕ ਹੈ ਜੀ। ਇਹ ਮੇਰੇ ਖਿਆਲ ਦੇ ਵਿੱਚ ਤਕਰੀਬਨ $9 ਬਿਲੀਅਨ ਤੱਕ ਦਾ ਤਾਂ ਇਹਨਾਂ ਦਾ ਟ੍ਰਾਂਜੈਕਸ਼ਨ ਸੁਣੀਆਂ ਸੀਗੀਆਂ। 2010 ਦੇ ਵਿੱਚ ਇਹ ਸ਼ੁਰੂ ਹੁੰਦੀ ਹੈ, ਮੋਟੇ ਮੋਟੇ ਕੰਮ ਆ ਗੋ ਫੰਡ ਮੀ ਦੇ, ਐਕਸੀਡੈਂਟ ਔਰ ਇਨਲੈਸ, ਬਿਮਾਰੀਆਂ ਕਰਕੇ ਜਾਂ ਹਾਦਸਿਆਂ ਚ ਹੋਈਆਂ ਮੌਤਾਂ ਜਾਂ ਕੁਝ ਹੋਰ ਅਜਿਹੇ ਗੱਲਾਂ ਕਰਕੇ ਲੋਕ ਕਰਦੇ ਆ। 2010 ਤੋਂ 2020 ਤੱਕ ਓਵਰ $9 ਬਿਲੀਅਨ ਹੈਜ਼ ਬਿਨ ਰੇਜ਼ਡ ਇਸ ਵੈਬਸਾਈਟ ਦੇ ਜ਼ਰੀਏ। $9 ਬਿਲੀਅਨ ਪਿਛਲੇ 10 ਸਾਲਾਂ ਦੇ ਵਿੱਚ, 2010 ਤੋਂ 2020 ਦੇ ਦਰਮਿਆਨ ਹੋਇਆ, ਤੇ ਇਹਦੇ ਵਿੱਚ ਤਕਰੀਬਨ 12 ਕਰੋੜ ਟ੍ਰਾਂਜੈਕਸ਼ਨ ਹੋਈ ਹੈ, ਯਾਨੀ ਕਿ 12 ਕਰੋੜ ਪੇਜ ਤਿਆਰ ਕੀਤੇ ਗਏ, 12 ਕਰੋੜ ਇਹਦੇ ਤੇ ਐਕਟੀਵਿਟੀਜ਼ ਦਰਜ ਕੀਤੀਆਂ ਗਈਆਂ, ਜਿਹਨਾਂ ਦੇ ਤਹਿਤ $9 ਬਿਲੀਅਨ ਇਕੱਠਾ ਹੋਇਆ। ਹੁਣ ਇਹਨਾਂ ਦੇ ਕੰਮ ਕਰਨ ਦਾ ਇੱਕ ਤਰੀਕਾ ਜੀ, ਉਹਦੇ ਵਿੱਚ ਕੀ ਹੈ ਕਿ ਇਹ ਜਿੰਨਾ ਪੈਸਾ ਇਕੱਠਾ ਹੁੰਦਾ ਉਹਨੂੰ ਹੁਣ ਕਹਿੰਦੇ ਸਾਡੇ ਤਾਂ ਓਪਰੇਸ਼ਨਲ ਖਰਚੇ ਵੀ ਆਉਂਦੇ ਆ, ਤੇ ਹੁਣ ਬਿਜ਼ਨਸ ਮਾਡਲ ਨੇ ਆਪਦਾ ਜਦੋਂ ਦੱਸਦੇ ਆ ਪੇਮੈਂਟ ਪ੍ਰੋਸੈਸਰਸ, ਇਹ 2.9% ਪੇਮੈਂਟ ਦੇ ਉੱਤੇ ਇਕੱਠਾ ਕਰਦੇ, ਯਾਨੀ ਕਿ $3 ਲੈ ਗਏ, ਜੇ $100 ਇਕੱਠਾ ਹੋਇਆ ਤਾਂ 3% ਇਹਨਾਂ ਨੂੰ ਜਾਊਗਾ, ਠੀਕ ਹੈ ਜੀ। ਉਹਦੇ ਨਾਲ ਹੀ ਉਹ $0.30 ਇੱਕ ਟ੍ਰਾਂਜੈਕਸ਼ਨ ਦੇ ਵੀ ਲੈਂਦੇ ਆ, ਕਿ ਹੁਣ ਜਿਵੇਂ ਡੋਨੇਟ ਕਰਨ ਵਾਲਾ ਜੇ ਤਾਂ 100 ਬੰਦਾ ਹੈ, ਫਿਰ ਉਹ 30-30 ਸੈਂਟ ਦੇ ਹਿਸਾਬ ਨਾਲ ਪੈ ਜਾਊਗਾ, ਜੇ ਡੋਨੇਟ ਕਰਨ ਵਾਲਾ 1,000 ਬੰਦਾ ਹੈ ਤਾਂ ਹਰੇਕ ਦੇ 30-30 ਸੈਂਟ ਇਕੱਠੇ ਕਰੋ ਤੇ 1000 ਨੂੰ 20 ਸੈਂਟ ਦੇ ਨਾਲ ਗੁਣਾ ਕਰ ਲਓ ਤੇ ਇਹਦੇ ਚ 300 ਸੈਂਟ ਬਣ ਜਾਣਗੇ। ਜੇ 100 ਬੰਦਾ ਹੋਇਆ ਤਾਂ $300 ਬਣਨਗੇ, ਜੇ 100 ਬੰਦੇ ਨੇ ਇਕੱਠਾ ਕੀਤਾ ਤਾਂ 30। 100 ਬੰਦਿਆਂ ਵਿੱਚ ਕਟੌਤੀਆਂ ਬਹੁਤੀਆਂ ਨੇ ਜਿੱਥੇ $100 ਇਕੱਠਾ ਹੋਇਆ 100 ਬੰਦੇ ਦੇ ਥਰੂ। ਸੋ ਇਸ ਤਰ੍ਹਾਂ ਦਾ ਇੱਕ ਮਾਡਲ ਹੈ ਇਹ, ਆਪ ਵੀ ਇਹ ਫੋਰ ਪ੍ਰੋਫਿਟ ਸੰਸਥਾ ਹੈ ਜੀ ਇਹ, ਇਹ ਆਪ ਉਹਦੇ ਵਿੱਚੋਂ ਵੀ ਚੰਗਾ ਮੋਟਾ ਪੈਸਾ ਇਹਨਾਂ ਕੋਲ ਬਚ ਜਾਂਦਾ ਤੇ ਉਸ ਮਾਡਲ ਤੇ ਨਹੀਂ ਜਾਂਦੇ। ਹਾਲ ਦੀ ਘੜੀ ਉਹਨੂੰ ਵੀ ਨਾ ਦੇਖੀਏ ਕਿ ਆਲੇ ਦੁਆਲੇ ਕੰਮ ਕਿਵੇਂ ਹੋ ਰਿਹਾ। ਸੋ ਪਹਿਲਾਂ ਤਾਂ ਮੌਤ ਹੋ ਗਈ, ਉਸ ਮੌਤ ਦੇ ਵਿੱਚ ਜਿੰਨਾ ਚਿਰ ਦਾ ਬੰਦਾ ਹਸਪਤਾਲ ਹੈ, ਹਸਪਤਾਲਾਂ ਦੇ ਬਿੱਲਾਂ ਨੇ ਲੈ ਕੇ ਬਹਿ ਜਾਣਾ, ਉਦੋਂ ਕਈ ਲੋਕਾਂ ਨੂੰ ਇਹ ਨੀ ਸਮਝ ਆਉਂਦੀ ਕਿ ਇਸ ਟਾਈਮ ਜ਼ਿੰਦਗੀ ਚੰਗੀ ਹੈ, ਇਲਾਜ ਚੰਗਾ ਆ ਕਿ ਮੌਤ ਚੰਗੀ ਆ। ਚਲੋ ਜੇ ਕਿਤੇ ਲੱਗਿਆ ਕਿ ਬੰਦਾ ਇਲਾਜ ਨਾਲੋਂ ਵੀ ਮਹਿੰਗਾ ਤੇ ਮੌਤ ਹੋ ਜਾਵੇ, ਜੇ ਕਿਸੇ ਨੇ ਇਹ ਵੀ ਕਹਿਤਾ ਹੋਵੇ, ਉਹ ਤੋਂ ਬਾਅਦ ਮੌਤ ਮਹਿੰਗੀ ਪੈ ਜਾਂਦੀ ਹੈ ਜਦੋਂ ਉਹਦੀ ਫਿਊਨਰਲ ਕੋਸਟ ਤੇ ਆ ਜਾਂਦੀ ਹੈ। ਜੇ ਬੋਡੀ ਘਰ ਭੇਜਣੀ ਹੈ ਤਾਂ ਉਹਦੀ ਕਾਗਜ਼ੀ ਕਾਰਵਾਈ ਵੀ ਕੁਝ ਇਸ ਤਰ੍ਹਾਂ ਦੀ ਹੈ। ਅਜਿਹੀਆਂ ਕੰਪਲੀਕੇਸ਼ਨ ਦੇ ਉੱਤੇ ਹੁਣ ਗੱਲ ਕੀ ਆਉਂਦੀ, ਕਹਿੰਦੇ ਇੰਸ਼ੋਰੈਂਸ ਕਰਾ ਲਓ। ਹੁਣ ਤੁਸੀਂ ਉੱਥੇ ਆਉਂਦੇ ਹੋ ਕਿ ਆਪਦੇ ਜੇ ਹੁਣ ਕੋਈ ਬੱਚੇ ਵਾਸਤੇ ਤੁਸੀਂ ਵੱਧ ਤੋਂ ਵੱਧ ਬਿਮਾਰ ਹੋਣ ਤੱਕ ਦੀ ਇੰਸ਼ੋਰੈਂਸ ਸੋਚ ਸਕਦੇ ਹੋ, ਫਿਊਨਰਲ ਦੀ ਵੀ ਸੋਚ ਕੇ ਤੁਰਨਾ ਚਾਹੀਦਾ ਕੈਨੇਡਾ ਲਈ। ਮਤਲਬ ਸਲਾਹ ਦੇਣ ਵਰਗਾ, ਮੇਰੇ ਵਰਗਾ ਬੰਦਾ ਕਾਲੀ ਜ਼ੁਬਾਨ ਵਾਲਾ ਹੋਰ ਕਹੂਗਾ ਕਿ ਤੁਹਾਨੂੰ ਕਿ ਜੇ ਕੈਨੇਡਾ ਆਉਣਾ, ਕੈਨ ਯੂ ਬਿਲੀਵ ਇਟ ਦੈਟ ਆਈ ਐਮ ਗੋਇੰਗ ਟੂ ਸੇ ਦਿਸ ਟੂ ਯੂ ਕਿ ਭਾਈ ਤੁਸੀਂ ਆਪਣੀ ਇਸ ਤਰ੍ਹਾਂ ਦੀ ਇੰਸ਼ੋਰੈਂਸ ਵੀ ਵਿੱਚ ਕਰਾ ਲਓ, ਨਹੀਂ ਤਾਂ ਤੁਹਾਨੂੰ ਇੰਨੇ ਪੈ ਜਾਣੇ ਆ, ਹੁਣ ਤਾਂ ਇੰਨੇ ਇੰਨੇ ਕਟਾ ਦੇਣੇ ਆ। ਸੋ ਇੱਕ ਤਾਂ ਇਹ ਮਾਡਲ ਖੜਾ। ਦੂਜਾ, ਜੇ ਤੁਹਾਨੂੰ ਪੈਸੇ ਇਕੱਠੇ ਕਰਨੇ ਪੈ ਗਏ ਤਾਂ ਉਹ ਜਿਹੜੀਆਂ ਵੈਬਸਾਈਟਾਂ ਵੀ ਕੰਮ ਕਰਨ ਵਾਲੀਆਂ ਨੇ ਉਹਨਾਂ ਦੇ ਵਿੱਚ ਵੀ ਮੋਟੇ ਉਹਨਾਂ ਦਾ ਆਪ ਤੁਸੀਂ ਜ਼ਰੂਰ ਦੇਖੋ, ਗੋ ਫੰਡ ਮੀ ਦੇ ਉੱਪਰ ਹਾਊ ਡੂ ਵੀ ਵਰਕ, ਉਹ ਸੈਕਸ਼ਨ 'ਚ ਜਾ ਕੇ ਉਹਨਾਂ ਦੇ ਚਾਰਜਸ ਦੇਖਿਓ ਕਿ ਕਿਵੇਂ ਕੋਲੈਕਟ ਹੁੰਦੇ ਆ। ਮਤਲਬ ਇੱਕ ਸਿਰੇ ਤੋਂ ਲੈ ਕੇ ਅਖੀਰ ਤੱਕ ਯੂ ਹੈਵ ਟੂ ਮੇਕ ਪੇਮੈਂਟਸ। ਸੋ ਇਹ ਆ ਇੱਕ ਨਾ ਇਸ ਰੁਝਾਨ ਦੇ ਉੱਤੇ ਆਪਣੇ ਲਿਸਨਰ ਨੇ ਜੀ, ਉਹਨਾਂ ਨੇ ਮੈਨੂੰ ਕੱਲ ਰਾਤ ਇਹ ਫਿਰ ਕਿਹਾ, ਕਹਿੰਦੇ ਰਮਨ ਜੀ ਮੈਂ ਤੁਹਾਨੂੰ ਕੁਝ ਹੋਰ ਬੰਦਿਆਂ ਨਾਲ ਬੁਲਾਉਣਾ ਕਿ ਤੁਸੀਂ ਕੁਝ ਫਿਊਨਰਲ ਹੋਮਸ ਨਾਲ ਵੀ ਗੱਲ ਕਰਕੇ ਦੇਖੋ ਤਾਂ ਕਿ ਤੁਹਾਨੂੰ ਇਹ ਪਤਾ ਲੱਗੂਗਾ ਕਿ ਕਿੰਨੇ ਕੁ ਲੋਕਾਂ ਦੀਆਂ ਮੌਤਾਂ ਹੋਣ ਲੱਗ ਗਈਆਂ। ਸੋ ਇਹਦੇ ਉੱਤੇ ਅਸੀਂ ਕੱਲ ਰਾਤ ਗੱਲ ਵੀ ਕੀਤੀ, ਮੈਨੂੰ ਕੁਛ ਇਧਰੋਂ ਉਧਰੋਂ ਇਨਫੋਰਮੇਸ਼ਨ ਇਹ ਵੀ ਮਿਲੀ ਕਿ ਆਟਵਾ ਦੇ ਵਿੱਚ ਵੀ ਐਵਰੇਜ ਵੱਧ ਚੁੱਕੀ ਹੈ, 3-4 ਮਹੀਨੇ ਮਗਰ ਅਜਿਹੇ ਕੇਸ ਆਉਣ ਲੱਗ ਗਏ ਜਿੱਥੇ ਕਿ ਇਸ ਤਰ੍ਹਾਂ ਦੇ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਨੇ ਜਿਹੜੇ ਕਿ ਚੰਗੇ ਭਵਿੱਖ ਲਈ ਆਏ ਸੀ, ਜਿਹੜੀਆਂ ਕਿ ਮੌਤਾਂ ਸੀ ਪਹਿਲਾਂ ਨਹੀਂ ਸੀ ਸੁਣੀਆਂ। ਪਹਿਲਾਂ NRI ਨੂੰ ਅਸੀਂ ਤਰੱਕੀ, ਬਹੁਤਾ ਪੈਸਾ, ਇੰਡੀਆ 'ਚ ਜਾ ਕੇ ਰੋਬ ਸ਼ਾਨ ਵਿਆਹਾਂ ਦੇ ਵਿੱਚ ਪੂਰਾ ਗੜਕਾ ਦੜਕਾ ਦੇਖਦਾ ਸੀ, ਉਹ NRI ਦੇਖਦੇ ਸੀ। ਹੁਣ ਬਾਹਰ ਦੇ ਬੰਦਿਆਂ ਦੀਆਂ ਖਬਰਾਂ ਬਹੁਤ ਜ਼ਿਆਦਾ ਕਾਲਮਾਂ ਦੇ ਵਿੱਚ, ਐਵਰੀ ਡੇ ਜੇ ਤੁਸੀਂ ਪੰਜਾਬ ਦੇ ਅਖਬਾਰ ਖੋਲੋ 2-3 ਮੌਤਾਂ ਤੁਹਾਨੂੰ NRI ਦੀਆਂ ਮਿਲ ਜਾਂਦੀਆਂ ਤੇ ਕੈਨੇਡਾ ਦੀਆਂ ਤਾਂ ਬਹੁਤੀਆਂ ਚੱਕਦੀਆਂ ਖਬਰਾਂ ਲੱਗ ਰਹੀਆਂ ਨੇ। ਸੋ ਇਸੇ ਦੌਰਾਨ ਜਦੋਂ ਗੂਗਲ ਸਰਚ ਕੀਤੀ ਤਾਂ ਮੇਰੇ ਸਾਥੀ ਇੱਥੋਂ ਉਹਨਾਂ ਨੇ ਮੈਨੂੰ ਕੁਝ ਇਨਫੋਰਮੇਸ਼ਨ ਦਿੱਤੀ, ਕਹਿੰਦੇ ਤੁਸੀਂ ਕੋਈ ਪੁਰਾਣੀ ਸਟੋਰੀਜ਼ ਇਹ ਦੇਖੋ। ਇਸੇ ਦੌਰਾਨ ਮੈਨੂੰ CBC ਦੀ ਮਈ ਮਹੀਨੇ 'ਚ ਕੀਤੀ ਹੋਈ ਸਟੋਰੀ ਪੜ੍ਹਨ ਨੂੰ ਮਿਲੀ, ਜਿਹਦੇ ਵਿੱਚ ਉਹਨਾਂ ਨੇ ਕਈ ਸਟੂਡੈਂਟ ਐਡਵੋਕੇਟ ਸੋਸਾਇਟੀ ਦੇ ਉਹਨਾਂ ਦੇ ਨਾਲ ਗੱਲਬਾਤ ਕਰਕੇ ਦੇਖਿਆ ਕਿ ਪ੍ਰੋਬਲਮ ਹੈ ਕੀ ਹੈ। ਸੋ ਬਹੁਤੀਆਂ ਸਟੂਡੈਂਟਸ ਨਾਲ ਜੁੜੇ ਹੋਏ ਮਾਮਲੇ ਵਿੱਚ ਉਹਨਾਂ ਨੇ ਕਿਹਾ ਕਿ ਇਹਨਾਂ ਦੀ ਮੈਂਟਲ ਹੈਲਥ, ਸੁਸਾਈਡ ਰੇਟਸ, ਇੰਟਰਨੈਸ਼ਨਲ ਸਟੂਡੈਂਟਸ ਦੇ ਜੇਕਰ ਪਾਪੂਲੇਸ਼ਨ ਨੂੰ ਦੇਖਦੇ ਹਾਂ ਤਾਂ ਉਹ ਪਿਛਲੇ ਓਵਰ ਦਾ ਈਅਰ 4-5 ਸਾਲਾਂ ਦੇ ਵਿੱਚ ਕਾਫੀ ਜ਼ਿਆਦਾ ਵਧੀ ਹੈ। ਸੋ ਇਹਦੇ ਉੱਤੇ ਕਈ ਲੋਕਾਂ ਨੇ ਕਿਹਾ ਤੇ CBC ਦੀ ਆਪਣੀ ਸਟੋਰੀ ਵਿੱਚ ਵੀ ਇਹਦਾ ਜ਼ਿਕਰ ਆਇਆ। ਮੈਂ 4-5 ਮਹੀਨੇ ਪੁਰਾਣੀ ਖਬਰ ਦੀ ਗੱਲ ਕਰ ਰਿਹਾ ਕਿ ਉਹ ਇਹਦੇ 'ਚ ਗੱਲ ਕਰਦੇ ਆ ਕਿ ਬਈ ਇੱਥੇ ਕੁਝ ਫੌਰੀ ਤੌਰ ਤੇ ਐਕਸ਼ਨ ਲਏ ਜਾਣ ਦੀ ਲੋੜ ਹੈਗੀ ਹੈ। ਸੋ ਉਹ ਉਹਦੇ 'ਚ ਕੀ ਕੁਛ ਦੇਖਿਆ ਜਾ ਸਕਦਾ ਤੇ ਐਕਸ਼ਨ 'ਚ ਮਤਲਬ ਕਿ ਕਹਾਣੀ ਨੂੰ ਕਿਹੜੇ ਪਾਸੋਂ ਦੀ ਆ ਕੇ ਉਹਨੂੰ ਸੈੱਟ ਕਰਦੇ ਆ, ਠੀਕ ਹੈ ਜੀ। ਉਹਦੇ 'ਚ 2-4 ਗੱਲਾਂ ਉਹਨਾਂ ਨੇ ਕਿਹਾ ਕਿ ਇਹ ਟ੍ਰੈਂਡ ਦਾ ਪਤਾ ਕਿਵੇਂ ਲੱਗੂਗਾ। ਪਹਿਲੀ ਗੱਲ ਤਾਂ ਇਹਦੇ ਕਿਤੇ ਕੋਈ ਸਪੈਸੀਫਿਕ ਨੰਬਰਸ ਹੈ ਉਹ ਤੁਹਾਨੂੰ ਨਹੀਂ ਮਿਲਦੇ ਹੈਗੇ ਕਿ ਕੰਸੋਲੀਡੇਟ ਇੱਕ ਡਾਟਾ ਤਿਆਰ ਹੋਣਾ ਚਾਹੀਦਾ, ਚਾਹੇ ਫਿਊਨਰਲ ਹੋਮਸ ਨਾਲ ਗੱਲਬਾਤ ਕਰਕੇ ਹੋਵੇ। ਇੱਕ ਸੈਕਿੰਡ, ਮੇਰੇ ਕੋਲ ਕੁਝ ਇੱਕ ਮੈਸੇਜ ਨੇ ਇੱਥੇ। ਮੈਂ ਬਾਈ ਜੀ ਫਿਰ ਕਾਫੀ ਲੰਬਾ ਟੈਕਸਟ ਹੈ ਮੇਰੇ ਤੋਂ, ਹੁਣ ਪੜ੍ਹ ਨਹੀਂ ਹੋਣਾ ਜਾਂਦਾ। ਮੈਨੂੰ ਇੱਕ ਵਾਰ ਤੁਸੀਂ ਇਹ ਲਿਖ ਦਿਓ ਵੀ ਇਟ ਇਜ਼ ਓਕੇ ਤਾਂ ਕਿ ਮੈਂ ਵਰਬੈਟਮ ਉਦਾਂ ਦਾ ਉਦਾਂ ਹੀ ਬਾਈ ਜੀ ਨੂੰ ਪੜ੍ਹ ਦੇਵਾਂ, ਕਿਉਂਕਿ ਜੇ ਮੈਂ ਸਮਝ ਕੇ ਪੜ੍ਹਿਆ ਫਿਰ ਮੁਸ਼ਕਲ ਹੋ ਜਾਣਾ। ਮੈਂ ਤੁਹਾਡਾ ਟੈਕਸਟ ਜਾਂ ਤਾਂ ਆਪਾਂ ਸਿੱਧੇ ਹੀ ਪੜ੍ਹਦੇ, ਤੁਸੀਂ ਮੈਨੂੰ ਇੱਕ ਵਾਰੀ ਥੰਬਸ ਅਪ ਭੇਜ ਦਿਓ ਕਿ ਪੜ੍ਹ ਦੂੰਗਾ। ਤੇ ਹਾਂ, ਤੇ ਕਾਉਂਸਲੇਟ ਜਨਰਲ ਆਫ ਇੰਡੀਆ ਦੇ ਨਾਲ ਕਹਿੰਦੇ ਵੀ ਇਨਫੋਰਮੇਸ਼ਨ ਲੈਣ ਲਈ ਉਹਨਾਂ ਨੇ ਗੱਲ ਕੀਤੀ। ਸੋ 3-4 ਥਾਂ ਤੇ CBC ਨੇ ਟਰਾਈ ਕੀਤੀ ਹੈ ਤੇ ਉਸ ਮਈ ਮਹੀਨੇ ਦੀ ਇਸ ਸਟੋਰੀ ਦੇ ਦੌਰਾਨ ਫਿਰ ਉਹਨਾਂ ਤੋਂ ਕੁਝ ਇੱਕ ਗੱਲਾਂ ਦਾ ਪਤਾ ਲੱਗਿਆ ਕਿ ਬਈ ਇਹ ਡੇਟੇ ਦੇ ਵਿੱਚ ਕੀ ਕੁਝ ਦਿਖਾਉਂਦੇ ਨੇ। ਸੋ ਇੱਕ ਤਾਂ ਇਹ ਆ ਕਿ ਇੱਕ ਕੈਨੇਡਾ ਦੇ ਵਿੱਚ ਇੱਕ ਸਿਸਟਮ ਹੈ ਕਿ ਜੇ ਬੋਡੀ ਵਾਪਸ ਵੀ ਭੇਜਣੀ ਹੋਵੇ ਤਾਂ ਉਦੋਂ ਇੱਕ ਸੈਂਟਰ ਦੇ ਵਿਚ ਇਟੋਬੀਕੋ ਦੇ ਵਿਚ ਜਿਹੜਾ ਫਿਊਨਰਲ ਹੋਮ ਆ ਉੱਥੇ ਕਿਸੇ ਦੇ ਨਾਲ ਗੱਲਬਾਤ ਕੀਤੀ ਤੇ ਉਹਦੇ ਓਨਰ ਕਮਲ ਭਾਰਦਵਾਜ ਹੋਰਾਂ ਨੇ ਸੀਬੀਸੀ ਨੂੰ ਦੱਸਿਆ ਕਹਿੰਦੇ ਕਿ ਫਿਊਨਰਲ ਸਰਵਿਸਿਸ ਵਿਚ ਜਿਵੇਂ ਪ੍ਰਿੰਸ ਐਡਵਰਡ ਆਈਲੈਂਡ ਦੇ ਨਿਊ ਬ੍ਰਾਂਚ ਦੇ ਨੋਵਾ ਸਕੋਸ਼ੀਆ ਮੈਨੀਟੋਬਾ ਕੁਬੈਕ ਉੱਥੋਂ ਦੀ ਉਹ ਬੋਡੀਜ਼ ਇਕੱਤਰ ਕਰਦੇ ਆ ਤੇ ਇਹਨਾਂ ਦੇ ਥਰੂ ਜਾਣ ਲੱਗ ਗਈਆਂ ਤੇ ਕਹਿੰਦੇ ਵੀ ਇਹ ਟ੍ਰੈਂਡ ਦੇ ਵਿਚ ਕਾਫੀ ਵਾਧਾ ਹੋਇਆ। ਕਹਿੰਦੇ ਜੇ 2018 ਦੀ ਗੱਲ ਕਰੀਏ ਉਦੋਂ 8 ਬੋਡੀਜ਼ ਉਹਨਾਂ ਨੂੰ ਟ੍ਰਾਂਸਫਰ ਕਰਨੀਆਂ ਪਈਆਂ, 19 ਚ ਜਾ ਕੇ ਗਿਣਤੀ 16 ਤੇ ਆ ਜਾਂਦੀ ਆ, 20 ਚ ਜਾ ਕੇ ਇਹ 12 ਤੇ 21 ਚ ਜਾ ਕੇ 11 ਜ਼ਰੂਰ ਘਟੀ ਆ, ਪਰ 22 ਚ ਜਾ ਕੇ 33 ਤੇ ਹੁਣ ਦੇ ਇਸ ਸਾਲ ਦਾ ਡਾਟਾ ਤਾਂ ਹੁਣ ਬਾਅਦ ਚ ਕੰਪਾਈਲ ਹੋਊਗਾ। ਤੇ ਕਹਿੰਦੇ ਹੁਣ ਇਹਨਾਂ ਨੰਬਰਸ ਨੂੰ ਹੀ ਜੇ ਧਿਆਨ ਵਿਚ ਰੱਖੋ ਤਾਂ ਮਿਸਟਰ ਭਾਰਦਵਾਜ ਨੇ ਉਦੋਂ ਜਦੋਂ ਸੀਬੀਸੀ ਨਾਲ ਗੱਲ ਕੀਤੀ ਤੇ ਉਹਨਾਂ ਨੇ ਇਹ ਕਿਹਾ ਕਿ ਕਹਿੰਦੇ ਵੀ ਇੱਥੋਂ ਤਾਂ ਪਤਾ ਲੱਗਦਾ ਕਿ ਟ੍ਰੈਂਡ ਹੈ ਜਿਹੜਾ ਉਹ ਕਾਫੀ ਸੀਰੀਅਸ ਹੈ, ਇਹਦੇ ਉੱਤੇ ਬੜੇ ਢੰਗ ਦੇ ਨਾਲ ਇਹਦੀ ਰਿਸਰਚ ਕਰਨੀ ਚਾਹੀਦੀ ਹੈ ਕਿ ਇਹ ਨੰਬਰਸ ਕੀ ਕਹਿ ਰਹੇ ਨੇ। ਬਾਕੀ ਕਹਿੰਦੇ ਹੁਣ ਸਾਡੇ ਕੋਲ ਹੈ ਜੇ ਫਿਊਨਰਲ ਹੋਮ ਚ ਆਉਂਦੀ ਹੈ ਤੇ ਉਹ ਕਮੈਂਟ ਨਹੀਂ ਕਰ ਸਕਦੇ ਕਿ ਇਹ ਮੌਤ ਕਿਸ ਕਿਸ ਤਰੀਕੇ ਦੀਆਂ ਹੋਈਆਂ ਨੇ। ਕਈ ਵਾਰ ਵਿਜ਼ੀਬਲ ਬੋਡੀ ਮਾਰਕ ਨੂੰ ਦੇਖ ਕੇ ਤੁਸੀਂ ਅੰਦਾਜ਼ਾ ਲਾ ਲੈਂਦੇ ਹੋ, ਜਿਵੇਂ ਲਿਗੇਚਰ ਦੀ ਗੱਲ ਆ ਜਾਂਦੀ ਹੈ ਕਿ ਗਰਦਨ ਦੇ ਉੱਤੇ ਨਿਸ਼ਾਨ ਆ, ਤੁਹਾਨੂੰ ਪਤਾ ਲੱਗ ਜਾਂਦਾ ਕਿ ਰੱਸੀ ਵਗੈਰਾ ਦੇ, ਪਰ ਜ਼ਰੂਰੀ ਤਾਂ ਨਹੀਂ ਕਿ ਰੱਸੀ ਦੇ ਨਿਸ਼ਾਨ ਨਾਲ ਹੀ ਮੌਤ ਹੋਈ ਹੋਵੇ, ਅੰਦਾਜ਼ੇ ਲਾ ਕੇ ਕਹਿੰਦੇ ਅਸੀਂ ਗੱਲ ਕਰ ਸਕਦੇ ਹਾਂ, ਪਰ ਸਾਡੇ ਕੋਲ ਨਹੀਂ। ਕੁਝ ਬੋਡੀਜ਼ ਦੇ ਉੱਤੇ ਜਿਵੇਂ ਓਵਰਡੋਜ਼ ਦੇ ਨਿਸ਼ਾਨ ਹੋ ਸਕਦੇ, ਤੂੰ ਦੇਖ ਕੇ ਮਾੜਾ ਮੋਟਾ ਅੰਦਾਜ਼ਾ ਲੱਗ ਜਾਂਦਾ ਕਿ ਤਕਰੀਬਨ ਇਸ ਤਰ੍ਹਾਂ ਗੱਲਬਾਤ ਹੋਈ ਹੋਵੇ। ਸੋ ਕਹਿਣ ਦੀ ਗੱਲ ਇਹ ਹੈ ਕਿ ਹੁਣ ਜਿਸ ਤਰ੍ਹਾਂ ਅਸੀਂ ਜਿੱਥੇ ਤੱਕ ਆ ਚੁੱਕੇ ਹਾਂ, ਜਿਸ ਪ੍ਰਪੋਰਸ਼ਨ ਚ ਇਹ ਮੌਤਾਂ ਹੋ ਰਹੀਆਂ ਨੇ, ਸੋ ਭਾਰਤ ਦੀਆਂ ਸਰਕਾਰਾਂ ਨੂੰ ਵੀ ਤੇ ਕੈਨੇਡਾ ਨੂੰ ਵੀ ਇਹਦੇ ਉੱਤੇ ਇੱਕ ਪ੍ਰੋਪਰ ਰਿਸਰਚ ਕਰਕੇ ਇਹ ਨੰਬਰਸ ਨੂੰ ਲੈ ਕੇ ਦੇਖਣਾ ਚਾਹੀਦਾ ਕਿ ਇਫ ਦੇਰ ਇਜ਼ ਸਮਥਿੰਗ ਅ ਮਿਸ ਦੇਅਰ, ਕਿ ਇਹ ਨੰਬਰ ਸਾਨੂੰ ਕੀ ਰਿਵੀਲ ਕਰ ਰਹੇ ਨੇ। ਕਈ ਤਾਂ ਇਹ ਕਹਿ ਦੇਣਗੇ ਕਿ ਜਿੰਨੀ ਪਾਪੂਲੇਸ਼ਨ ਵਧੀਆ ਉਸ ਹਿਸਾਬ ਨਾਲ ਮੌਤਾਂ ਵੀ ਵੱਧ ਜਾਣਗੀਆਂ ਤੁਹਾਡੀਆਂ, ਇੰਨੇ ਬਿਮਾਰੀ ਨਾਲ ਮਰ ਸਕਦੇ ਨੇ, ਹਾਦਸਿਆਂ ਦੇ ਵਿੱਚ ਮਰ ਸਕਦੇ ਨੇ, ਸੋ ਇਹ ਗੱਲ ਵੀ ਆਉਂਦੀ ਹੈ। ਪਰ ਨਾਲ ਦੀ ਨਾਲ ਇਹਦੇ ਵਿੱਚ ਕੈਨੇਡਾ ਦੇ ਅੰਦਰੂਨੀ ਹਾਲਾਤ ਦਾ ਵੀ ਜ਼ਿਕਰ ਕਰਨਾ ਜ਼ਰੂਰੀ ਬਣ ਜਾਂਦਾ ਕਿ ਇਹ ਗੱਲ ਕਿਉਂ, ਜੇ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਵਧੀਆ। ਹੁਣ ਕਈ ਲੋਕ ਤਾਂ ਇਹ ਵੀ ਕਹਿ ਦਿੰਦੇ ਆ, ਕਹਿੰਦੇ ਜੇਕਰ ਤੁਸੀਂ ਨੰਬਰ ਦੇ ਉੱਤੇ ਨਿਗਾਹ ਮਾਰੋਗੇ ਤਾਂ 47 ਤੋਂ 50% ਤੱਕ ਵਾਧਾ ਹੋਇਆ ਜੋ ਇਮੀਗ੍ਰੇਸ਼ਨ ਰੈਫੂਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਦੇ ਨੰਬਰ ਦੇ ਉੱਤੇ ਤੁਸੀਂ ਗੱਲ ਕਰਦੇ ਹੋ ਕਿ ਪਹਿਲਾਂ ਜਿਵੇਂ 2,16,500 2021 ਤੇ ਬੱਚੇ ਮੰਗਾਏ ਗਏ ਸੀ, ਤਾਂ 2022 ਚ 3,19,000 ਤੋਂ ਜ਼ਿਆਦਾ ਅੰਤਰਰਾਸ਼ਟਰੀ ਸਟੂਡੈਂਟਸ ਦੇ ਰੂਪ ਦੇ ਵਿੱਚ ਬੱਚੇ ਪਹੁੰਚੇ ਆ। ਸੋ ਇਹਨਾਂ ਦੇ ਵੀ ਆਪੋ ਆਪਣੀ ਕਿਸਮ ਦੇ ਨੰਬਰ ਆ। ਜੇਕਰ ਤੁਸੀਂ ਮੋਟੇ ਜੇ ਤੌਰ ਤੇ ਨੰਬਰ ਦੇਖਣੇ ਆ, ਇੱਕ ਪਾਸੇ ਆਪਾਂ 2018 ਤੋਂ ਲੈ ਕੇ 22 ਤੱਕ ਦੀਆਂ ਮੌਤਾਂ ਪੜੀਆਂ ਸੀ ਕਿ 10-11 ਤੋਂ ਸ਼ੁਰੂ ਹੁੰਦੀਆਂ ਉਹ 33 ਤੱਕ ਪਹੁੰਚ ਗਈਆਂ, ਯਾਨੀ 3 ਗੁਣਾ ਰੁਝਾਨ ਚ ਵਾਧਾ ਹੁੰਦਾ। ਤੇ ਜੇਕਰ 2018 ਚ ਸਟੂਡੈਂਟਸ ਦੀ ਗਿਣਤੀ ਕਰਦੀ ਆ ਤਾਂ 1,71,505 ਸਟੂਡੈਂਟ ਆਏ 2018 ਚ, ਤੇ 22 ਚ ਗਿਣਤੀ 3,19 ਹੋ ਜਾਂਦੀ ਆ। ਸੋ 17,34 ਤੇ 3 ਆ ਕੇ ਤੇ ਉਹਦੇ ਹਿਸਾਬ ਨਾਲ ਡਬਲ ਹੋ ਜਾਣੀ ਚਾਹੀਦੀ ਸੀਗੀ, ਹਨਾ 3,40,000 ਦੇ ਨੇੜੇ ਤੇੜੇ। 1,71 ਹੈ, 1,71 ਦਾ ਜੇ ਦੁੱਗਣਾ ਕਰ ਦੋ ਤਾਂ 1,34,32 ਤੱਕ ਜਾਣੀ ਚਾਹੀਦੀ ਸੀ, 3,32 ਤੱਕ ਗਿਣਤੀ ਇਹ, ਪਰ ਇੱਥੇ 3,19 ਤੱਕ ਆਉਂਦੀ ਹੈ। ਸੋ ਇਹਦੇ ਹਿਸਾਬ ਨਾਲ ਕਹਿੰਦੇ ਜੇ ਇਹਦੇ ਚ ਤਾਂ ਨੰਬਰ ਤਾਂ ਦੁੱਗਣੇ ਵਧਿਆ, ਪਰ ਮੌਤਾਂ ਜਿਹੜੀ ਉਹ 3 ਗੁਣਾ ਕਹਿ ਸਕਦੇ। ਸੋ ਇੱਥੋਂ ਤਾਂ ਨਹੀਂ, ਪਰ ਕਹਿੰਦੇ ਜੇਕਰ ਇਹ ਸਾਰੇ ਡੇਟਾ ਨੂੰ ਖੰਗਾਲ ਕੇ ਇਹਦੇ ਤੇ ਗੱਲਬਾਤ ਕਰੀਏ, ਇੱਕ ਤਾਂ ਉਹ ਨੁਕਤਾ ਧਿਆਨ ਚ ਰੱਖਣ ਵਾਲਾ ਕਿ ਬਈ ਕਿਵੇਂ ਕਿਵੇਂ ਦਾ ਇਹਦੇ ਤੇ ਫਰਕ ਆ। ਦੂਸਰੀ ਗੱਲ ਆ ਜਾਂਦੀ ਹੈ ਕਿ ਇੱਥੋਂ ਦੇ ਸਿਸਟਮ ਦੇ ਵਿੱਚ ਤੁਸੀਂ ਕੀ ਕੰਟਰੀਬਿਊਟ ਕਰ ਸਕਦੇ ਹੋ ਤੇ ਕੀ ਚੇਂਜਸ ਉਹਦੇ ਵਿੱਚ ਲਿਆਂਦੀਆਂ ਜਾ ਸਕਦੀਆਂ। ਸੋ ਜਿਵੇਂ ਕਿ ਮਾਫੀਆ ਕਈ ਕਿਸਮ ਦੇ ਹੈਗੇ ਆ, ਹੈਲਥ ਦੇ ਉੱਪਰ ਕੀ ਕੀਤਾ ਜਾ ਸਕਦਾ, ਸਟੂਡੈਂਟਸ ਦੀਆਂ ਆਪਣੀਆਂ ਗਲਤੀਆਂ ਕੀ ਹੋ ਸਕਦੀਆਂ ਨੇ। ਹੁਣ ਜਿਵੇਂ ਪਿਛਲੀ ਗੱਲ ਚ ਆ ਗਿਆ ਕਿ ਕਈ ਬੱਚੇ ਮਾਹੌਲ ਦੇ ਹਿਸਾਬ ਨਾਲ ਕੁਛ ਚੀਜ਼ਾਂ ਨੂੰ ਬਹੁਤ ਲਾਈਟਲੀ ਲੈ ਜਾਂਦੇ ਆ, ਕਈ ਠੰਡ ਨੂੰ ਲਾਈਟਲੀ ਲੈ ਜਾਂਦੇ ਨੇ, ਕਈ ਕੱਪੜੇ ਜਾਂ ਤਾਂ ਕੱਪੜੇ ਦੇ ਖਰਚਾ ਨਹੀਂ ਕਰਦੇ ਜਾਂ ਕਿਤੇ ਹੋਰ ਖਰਚੇ ਕਰ ਬੈਠਦੇ ਆ, ਜਾਂ ਉਹਨਾਂ ਨੂੰ ਇਹ ਨਹੀਂ ਪਤਾ ਕਿ ਜੀਵਨ ਚਲਾਉਣ ਵਾਸਤੇ ਮੁੱਖ ਲੋੜਾਂ ਕਿਹੜੀਆਂ ਨੇ ਤੇ ਫੁਕਰਾਬੰਦੀ ਕਿਹੜੀਆਂ ਨੇ, ਕੁਝ ਇਸ ਤਰ੍ਹਾਂ ਦੀਆਂ ਵੀ ਗੱਲਾਂ ਨੇ ਕਿ ਉਹਨਾਂ ਨੂੰ ਓਰੀਐਂਟੇਸ਼ਨ ਦੀ ਲੋੜ ਆ। ਸੋ ਦਿਸ ਇਜ਼ ਗੋਇੰਗ ਟੂ ਬੀ ਅ ਵੈਰੀ ਵੈਰੀ ਸੀਰੀਅਸ ਪ੍ਰੋਬਲਮ ਕਿ ਇਹਦੇ ਤੇ ਉਸ ਫੋਕਸਡ ਏਰੀਏ ਦੇ ਵਿੱਚ ਰੱਖ ਕੇ ਇਹਦੇ ਤੇ ਗੱਲ ਹੋ ਸਕੂਗੀ ਕਿ ਨਹੀਂ। ਤੇ ਮੈਨੂੰ ਇੱਕ ਸਿਗਨਲ ਵੀ ਆਪਣੀ ਚੱਲਦੀ ਗੱਲਬਾਤ ਵਿੱਚ ਆ ਗਿਆ ਕਿ ਤੁਸੀਂ ਉਹਨਾਂ ਦਾ ਮੈਸੇਜ ਰਾਜਵਿੰਦਰ ਹੋਰਾਂ ਦਾ ਸਪਸ਼ਟ ਤੌਰ ਤੇ ਸਿੱਧਾ ਹੀ ਪੜ੍ਹ ਸਕਦੇ ਹੋ। ਸੋ ਉਹਨਾਂ ਨੇ ਮੈਨੂੰ ਲਿਖਿਆ ਕਿ ਬਾਈ ਜੀ ਲੈਟ ਯੂ ਨੋ ਵਨ ਥਿੰਗ, ਕਹਿੰਦੇ ਮੇਰੇ ਡੈਡ ਰੇਲਵੇ ਵਿੱਚ ਇੰਜੀਨੀਅਰ ਸੀ, ਉੱਥੇ ਕੀ ਕਰਦੇ ਸੀ ਜਦ ਰਿਟਾਇਰਮੈਂਟ ਦੇ ਲਾਗੇ ਹੁੰਦਾ ਸੀ ਤਾਂ ਉਹ ਆਪਣੀ ਇਹ ਬਾਂਹ ਜਾਂ ਲੱਤ ਕਟਵਾ ਲੈਂਦੇ ਸੀ ਟ੍ਰੇਨ ਥੱਲੇ ਦੇ ਕੇ ਟੂ ਗੈਟ ਅ ਜੋਬ ਫੋਰ ਹਿਸ ਸਨ। ਕਿਤੇ ਕਿਤੇ ਕਹਿੰਦੇ ਇਹ ਵੀ ਕ੍ਰਾਈਸਿਸ ਇੰਡੀਆ ਦੇ ਵਿੱਚ ਉਹਨਾਂ ਨੇ ਆਪਣੇ ਪਿਤਾ ਦੇ ਹਵਾਲੇ ਨਾਲ ਲਿਖਿਆ ਕਿ ਜਦੋਂ ਬੰਦਾ ਕੋਈ ਰਿਟਾਇਰਮੈਂਟ ਦੇ ਨੇੜੇ ਆਉਂਦਾ ਸੀ ਕੰਪੈਸ਼ਨੇਟ ਗਰਾਊਂਡਸ ਦੇ ਉੱਤੇ ਇੰਡੀਆ ਚ ਨੌਕਰੀਆਂ ਮਿਲ ਜਾਂਦੀਆਂ ਨੇ ਔਲਾਦ ਨੂੰ, ਜਦੋਂ ਪਤਾ ਕਿ ਬੱਚੇ ਨੇ ਆਪਣੇ ਬਲਬੂਤੇ ਦੇ ਉੱਤੇ ਨੌਕਰੀ ਤਾਂ ਨਹੀਂ ਲੈਣੀ। ਕੁਝ ਹਾਲਾਤ ਵਿੱਚ ਕਿਤੇ ਤਾਂ ਸੱਚਮੁੱਚ ਹੀ ਡੈਥ ਹੁੰਦੀ ਹੈ, ਮੈਂ ਦੇਖੀਆਂ ਨੇ, ਪਰ ਇਸਦੀ ਕੰਪੈਸ਼ਨੇਟ ਗਰਾਊਂਡ ਤੇ ਨੌਕਰੀਆਂ ਮਿਲਦੀਆਂ ਸੀ, ਪਰ ਕੁਝ ਲੋਕ ਕਹਿੰਦੇ ਇੱਦਾਂ ਲੱਤ ਬਾਂਹ ਵੀ ਕਟਾ ਲੈਂਦੇ ਸੀ ਕਿ ਉਹਨਾਂ ਦੇ ਬੱਚਿਆਂ ਨੂੰ ਜਿਵੇਂ ਰੇਲ ਦੇ ਨਾਲ ਕੋਈ ਐਕਸੀਡੈਂਟ ਵਾਪਰ ਜੇ ਜੋਬ ਮਿਲਦੀ। ਸੋ ਇਹ ਬਹੁਤ ਰੁਝਾਨ ਸੀ, ਬਾਅਦ ਵਿੱਚ ਰੇਲਵੇ ਨੇ ਇਹ ਬੰਦ ਕਰਤਾ ਸਿਸਟਮ, ਫਿਰ ਰੇਲਵੇ ਵਾਲਿਆਂ ਨੇ ਕਹਿੰਦੇ ਇਹ ਕਰਤਾ ਕਿ ਕੰਪੈਸ਼ਨੇਟ ਗਰਾਊਂਡ ਦੇ ਉੱਤੇ ਨੌਕਰੀ ਨਾ ਦਿਓ। ਪਿਪਲੀ ਲਾਈਵ ਫਿਲਮ ਦੇ ਵਿੱਚ ਵੀ ਇਹੀ ਕੁਛ ਦਿਖਾਇਆ ਸੀ ਕਿ ਜੇ ਕਿਸਾਨ ਦੀ ਖੁਦਕੁਸ਼ੀ ਹੋ ਜਾਂਦੀ ਹੈ ਤੇ ਕਰਜ਼ੇ ਮਾਫ਼ ਹੋ ਜਾਣਗੇ ਤੇ ਆਹ ਹੋ ਜਾਊਗਾ। ਸੋ ਆਪਣੇ ਪਰਿਵਾਰ ਨੂੰ ਸੰਕਟ ਵਿੱਚੋਂ ਕੱਢਣ ਚ ਜਿਵੇਂ ਹਾਥੀ ਜਿਉਂਦਾ ਲੱਖ ਦਾ ਤੇ ਮਰਿਆ ਸਵਾ ਲੱਖ ਦਾ, ਉਸ ਤਹਿਤ ਕਹਿੰਦੇ ਇਹ ਗੱਲਬਾਤ ਹੁੰਦੀ ਹੈ। ਕਹਿੰਦੇ ਇੱਥੇ ਕਿਸੇ ਵੀ ਸਟੂਡੈਂਟ ਨੂੰ ਕਹਿ ਦੋ ਵੀ ਇੰਸ਼ੋਰੈਂਸ ਕਰਵਾ ਲਓ, ਦੇ ਡੋਂਟ ਟੇਕ ਇਟ ਸੀਰੀਅਸਲੀ ਔਰ ਮਜ਼ਾਕ ਹੀ ਸਮਝਦੇ ਨੇ। ਸੋ ਕਹਿੰਦੇ ਵੀ ਇਹਦੇ ਉੱਤੇ ਵੀ ਧਿਆਨ ਕੀਤਾ ਜਾ ਸਕਦਾ, ਦੇਣਾ ਵੀ ਚਾਹੀਦਾ ਕਿ ਇਹ ਤੁਹਾਨੂੰ ਕਵਰ ਕਰਨੇ ਪੈਣਗੇ ਰਿਸਕ। ਕੈਨੇਡਾ ਦੇ ਵਿੱਚ ਆ ਕੇ ਜੇ ਕਿਤੇ ਆ ਫਿਊਨਰਲ ਦੀ ਕੋਸਟ ਪੈ ਜਾਂਦੀ ਹੈ ਜਾਂ ਕਿਤੇ ਅਕਾਸਮਿਕ ਤੌਰ ਤੇ ਅਚਾਨਕ ਕਿਤੇ ਕੋਈ ਡੈਥ ਹੋ ਜਾਂਦੀ ਹੈ, ਇਹ ਸਾਰੇ ਨੰਬਰਸ ਨੂੰ ਧਿਆਨ ਚ ਰੱਖ ਕੇ ਬਹੁਤ ਸੀਰੀਅਸਲੀ ਆਪਣੀ ਲਾਈਫ ਪਲਾਨ ਕਰਨੀ ਪਊਗੀ। ਮੈਂ ਇਹ ਤਾਂ ਨੀ ਕਹਿੰਦਾ ਕਿ ਕੈਨੇਡਾ ਅੱਜ ਕੱਲ ਆਉਣਾ ਠੀਕ ਹੈ ਕਿ ਗਲਤ ਹੈ, ਉਹ ਅਲੱਗ ਚੀਜ਼ਾਂ ਨੇ, ਪਰ ਮੌਜੂਦਾ ਹਾਲਾਤ ਵਿੱਚ ਕਿਹੜੇ ਕਿਹੜੇ ਫੈਕਟਰ ਭਾਰੀ ਪੈ ਰਹੇ ਨੇ ਜ਼ਿੰਦਗੀ ਤੇ ਉਹਨਾਂ ਦੇ ਆਧਾਰ ਤੇ ਫੈਸਲੇ ਕਰਨੇ ਹੋਣਗੇ। ਸੋ ਕੱਲੀ ਹੈਲਥ ਇੰਸ਼ੋਰੈਂਸ ਤੱਕ ਤੁਸੀਂ ਸੀਮਤ ਹੋ ਕੇ ਨਾ ਰਹੋ। ਬਹੁਤ ਲੋਕ ਐਸੇ ਆਏ ਨੇ ਕੈਨੇਡਾ ਚ ਨਵੇਂ ਰੂਪ ਚ ਆਏ ਜਾਂ ਉਹਨਾਂ ਦੇ ਪੇਰੈਂਟਸ ਵਿਜ਼ਿਟ ਕਰਨ ਆਏ ਸੀਗੇ ਕਿ ਅਜਿਹਾ ਕੋਈ ਨਾ ਕੋਈ ਉਹਨਾਂ ਨਾਲ ਹਾਦਸਾ ਵਾਪਰ ਗਿਆ ਕਿ ਉਹ ਮੁੜ ਕੇ ਜੇ ਉਹ ਛੇਤੀ ਤਰੱਕੀ ਕਰਦੇ ਸੀ ਤਾਂ ਪੁਰਾਣਾ ਹੀ ਕਰਜ਼ਾ ਉਤਾਰਨ ਦੇ ਵਿੱਚ ਪੰਜ ਪੰਜ ਦਸ ਦਸ ਸਾਲ ਵੀ ਲੱਗ ਜਾਂਦੇ ਨੇ। ਆਈਲ ਟੇਕ ਅ ਸ਼ਾਰਟ ਬ੍ਰੇਕ ਤੇ ਫਿਰ ਅਗਲੀ ਖਬਰ ਫਾਰਮਾ ਕੇਅਰ ਦੇ ਉੱਤੇ ਕਰਦੇ ਹਾਂ ਕਿ ਲਿਬਰਲ ਤੇ ਐਨਡੀਪੀ ਦਾ ਆਪਸ ਚ ਕੀ ਤਾਲਮੇਲ ਬੈਠੂਗਾ। ਆਪਣੇ ਕੈਨੇਡਾ ਦੇ ਵਿੱਚ ਲਿਬਰਲ ਤੇ ਐਨਡੀਪੀ ਦੀ ਮਿਲਗੋਭਾ ਸਰਕਾਰ ਚੱਲ ਰਹੀ ਹੈ। ਬਹੁਤਾ ਮਿਲਗੋਭਾ ਤਾਂ ਕੋਈ ਨਹੀਂ ਹੈ, ਬਹੁਤੀ ਤਾਂ ਲਿਬਰਲ ਦੀ ਉਹ ਸਰਕਾਰ ਹੈ। ਐਨਡੀਪੀ ਦੇ ਕੋਲ ਜਿੰਨੀਆਂ ਕੁ ਸੀਟਾਂ ਹੈਗੀਆਂ ਉਸ ਹਿਸਾਬ ਨਾਲ ਉਹਨਾਂ ਦਾ ਨਾਲ ਕੰਮ ਜਿਹਾ ਚੱਲੀ ਜਾਂਦਾ। ਸੋ ਐਨਡੀਪੀ ਆਪਣੇ ਆਪ ਨੂੰ ਇਹ ਜਸਟੀਫਾਈ ਕਰਨ ਲੱਗੀ ਹੋਈ ਹੈ ਕਿ ਜੇ ਅਸੀਂ ਲਿਬਰਲ ਦੀ ਸਰਕਾਰ ਬਚਾਈਏ ਤਾਂ ਅਸੀਂ ਲੋਕ ਹਿੱਤਾਂ ਦੇ ਵਿੱਚ ਆਪਣਾ ਡਿਜ਼ਾਇਨ ਲੋਕਾਂ ਦੇ ਮੂਹਰੇ ਰੱਖ ਦਾਂਗੇ ਕਿ ਸਾਡੀਆਂ ਪੋਲਿਸੀਜ਼ ਕਿਹੋ ਜਿਹੀਆਂ ਨੇ। ਲੋਕਾਂ ਨੂੰ ਪਤਾ ਲੱਗੂਗਾ ਕਿ ਅਸੀਂ ਹੀ ਲਿਬਰਲ ਦੇ ਉੱਤੇ ਦਬਾਅ ਪਾ ਕੇ ਲੋਕ ਪੱਖੀ ਕੰਮ ਕਰਵਾ ਲਏ। ਸੋ ਇੱਕ ਤਾਂ ਗੱਲ, ਅਰੇ ਭਈਆ ਹਾਸੀ ਆ ਜਾਂਦੀ ਹੈ, ਕਿਆ ਕਰੂੰ, ਚਲੋ ਕੋਈ ਗੱਲ ਨੀ ਹੈਗੀ। ਕੌਣ ਕਿੰਨਾ ਕੁ ਕੰਮ ਕਰ ਸਕਦਾ ਸਾਨੂੰ ਵੀ ਪਤਾ, ਕਿਉਂਕਿ ਅੰਬਰੇਲਾ ਸਾਰਿਆਂ ਦਾ ਇੱਕੋ ਹੀ ਆ। ਠੀਕ ਹੈ ਨਾ, ਬਾਰਿਸ਼ ਜ਼ਰੂਰ ਹੋ ਰਹੀ ਹੈ, ਕਿਸੇ ਕੋ ਰੋਮੈਂਟਿਕ ਲੱਗ ਰਹੀ ਹੈ, ਕਿਸੇ ਕਾ ਕੰਮ ਲੇਟ ਹੋ ਰਹਾ ਹੈ, ਹਾਂ ਛਤਰੀ ਵੀ ਇੱਕ ਹੈ ਔਰ ਬਾਰਿਸ਼ ਦੀ ਇੰਟੈਂਸਿਟੀ ਵੀ ਸੇਮ ਹੈ, ਹਨਾ। ਵਾਹ, ਇੰਟਰਪ੍ਰਿਟੇਸ਼ਨ ਅਲੱਗ ਅਲੱਗ ਹੈ ਤੇ ਉੱਥੇ ਵੀ ਥੋੜਾ ਜਿਹਾ ਇੰਟਰਪ੍ਰਿਟੇਸ਼ਨ ਦਾ ਹੀ ਫਰਕ ਹੈ। ਹਾਂ, ਬਾਰਿਸ਼ ਤੁਹਾਡੇ ਰੋਕਣ ਦੀ ਸਮਰੱਥਾ ਕਿਸੇ ਵਿੱਚ ਵੀ ਹੈ ਨਹੀਂ, ਉਹ ਆਪਾਂ ਦੇਖ ਚੁੱਕੇ ਹਾਂ ਕਿ 2015 ਤੋਂ ਲਿਬਰਲ ਦੀ ਸਰਕਾਰ ਚੱਲੀ ਆਉਂਦੀ ਹੈ, ਮਿਡਲ ਕਲਾਸ ਨੂੰ ਸਟਰੋਂਗ ਬਣਾਉਣ ਵਾਸਤੇ ਆਈ ਸੀਗੀ। ਉਹ ਤੋਂ ਬਾਅਦ 2021 ਚ ਕੋਵਿਡ ਦੇ ਦੌਰਾਨ ਵੋਟਾਂ ਪਈਆਂ ਤੇ ਦੁਬਾਰਾ ਇਹਨੂੰ ਬੂਸਟ ਮਿਲ ਗਈ ਐਨਡੀਪੀ ਦੀ ਸਹਾਇਤਾ ਦੇ ਨਾਲ, ਤੇ ਹੁਣ ਕਹਾਣੀ ਇਹ ਸੀਗੀ ਕਿ ਅਸੀਂ ਫਾਰਮਾ ਕੇਅਰ ਦਾ ਲੈਜਿਸਲੇਸ਼ਨ ਲੈ ਕੇ ਆਵਾਂਗੇ। ਉਹਦੇ ਤੇ ਵਾਅਦਾ ਇਹ ਸੀ ਕਿ ਇਹ 2023 ਤੱਕ ਅਸੀਂ ਕੰਪਲੀਟ ਕਰ ਦੇਵਾਂਗੇ, ਇਹਦੇ ਉੱਤੇ ਕਾਨੂੰਨ ਪਾਸ ਕਰ ਦੇਵਾਂਗੇ। ਹੁਣ ਗੱਲ ਇਹ ਨਿਕਲ ਕੇ ਆਉਂਦੀ ਹੈ ਲਿਬਰਲ ਖੇਮਿਆਂ ਦੇ ਵਿੱਚੋਂ, ਜਿਵੇਂ ਉਹਨਾਂ ਦੇ ਮਿਨਿਸਟਰ ਨੇ, ਲਿਬਰਲ ਦੇ ਹਾਊਸ ਲੀਡਰ ਕੈਰੀਨਾ ਗੋਲਡ, ਉਹਨਾਂ ਨੇ ਕਿਹਾ ਆਈ ਡੋਂਟ ਥਿੰਕ ਵੀ ਆਰ ਗੋਇੰਗ ਟੂ ਗੈਟ ਇਟ ਪਾਸਡ ਆਊਟ ਬਾਈ ਦੀ ਐਂਡ ਆਫ ਦਿਸ ਈਅਰ, ਬਟ ਵੀ ਵਿਲ ਡੈਫੀਨੇਟਲੀ ਕੀਪ ਵਰਕਿੰਗ ਐਂਡ ਦੋਸ ਕਨਵਰਸੇਸ਼ਨ ਆਰ ਪ੍ਰੋਡਕਟਿਵ। ਇੱਕ ਤਾਂ ਦੇਖੋ ਦੇ ਆਰ ਵੈਰੀ ਪੋਜ਼ਿਟਿਵ, ਕਿੰਨੀ ਨਾਈਸਲੀ ਗੱਲ ਕਰਦੇ ਆ ਕਿ ਮਾਮਲਾ ਜਿਹੜਾ ਉਹ ਉਸਾਰੂ ਹੈ, ਗੱਲਬਾਤ ਸਾਡੀ ਉਸਾਰੂ ਹੋ ਰਹੀ ਹੈ, ਉਸਾਰੀ ਕਿੰਨੀ ਹੋ ਚੁੱਕੀ ਹੈ ਇਹ ਦਿਖਦੀ ਨਹੀਂ ਹੈ। ਅੱਜ ਜਦੋਂ ਵੀ ਗੱਲ ਕਰੋ ਵੀ ਆਰ ਪ੍ਰੋਗਰੈਸਿੰਗ, ਹਨਾ, ਵੀ ਹੈਵ ਅ ਰੀਅਲੀ ਗੁੱਡ ਫਰੂਟਫੁਲ ਕਨਵਰਸੇਸ਼ਨ, ਵੈਰੀ ਪੋਜ਼ਿਟਿਵ ਕਨਵਰਸੇਸ਼ਨ, ਮਤਲਬ ਨੈਗੇਟਿਵਿਟੀ ਨਾਲ ਦੀ ਕੋਈ ਚੀਜ਼ ਨਹੀਂ, ਪਰ ਕੰਮ ਨਹੀਂ ਬਣਦਾ। ਹਾਂ, ਕੰਮ ਤੇ ਤਾਂ ਆਪਾਂ ਜਾਣਾ ਵੀ ਨਹੀਂ। ਲਿਬਰਲ ਦੀ ਮਾਇਨੋਰਿਟੀ ਦੀ ਸਰਕਾਰ ਹੈ ਜਿਹੜੀ, ਉਹ ਨਿਊ ਡੈਮੋਕਰੇਟ ਜਿਹਨੂੰ ਆਪਾਂ ਐਨਡੀਪੀ ਕਹਿੰਦੇ ਨੇ, ਇਹਨਾਂ ਦੇ ਨਾਲ ਮਿਲ ਕੇ ਉਹਨਾਂ ਨੇ ਇੱਕ ਕੌਨਫੀਡੈਂਸ ਐਂਡ ਸਪਲਾਈ ਐਗਰੀਮੈਂਟ ਬਣਾਇਆ ਸੀ। ਠੀਕ ਹੈ ਜੀ, ਕਿ ਸਾਡਾ ਆਪਸ ਦੇ ਵਿੱਚ ਭਰੋਸੇਗੀ ਵਾਸਤੇ ਇਹ ਗੱਲਾਂ ਸਾਨੂੰ ਕੁਝ ਵੀ ਅਸੀਂ ਕਹਿ ਦਿੰਦੇ ਇੰਡੀਆ ਚ ਕਾਮਨ ਮਿਨੀਮਮ ਪ੍ਰੋਗਰਾਮ ਉਹ ਬਣਾਉਣਾ। ਸੋ ਇਸ ਐਗਰੀਮੈਂਟ ਦੇ ਹੇਠ ਐਨਡੀਪੀ ਨੇ ਐਗਰੀ ਕੀਤਾ ਸੀ ਕਿ ਬਈ ਅਸੈਂਸ਼ੀਅਲ ਗਵਰਨਮੈਂਟ ਲੈਜਿਸਲੇਸ਼ਨ ਨੇ ਜਿਹੜੇ, ਉਹਨਾਂ ਨੂੰ ਅਸੀਂ ਭਰਪੂਰ ਸਮਰਥਨ ਦੇਵਾਂਗੇ, ਪੂਰਾ ਜੋ ਉਹਨਾਂ ਨੂੰ ਚਾਹੀਦਾ ਉਹ ਬਣਦਾ ਸਮਰਥਨ ਦੇਵਾਂਗੇ। ਪਰ ਲਿਬਰਲਸ ਵੀ ਜਿਹੜੀਆਂ ਐਨਡੀਪੀ ਦੀਆਂ ਪਾਲਿਸੀ ਪ੍ਰਾਇਰਿਟੀਜ਼ ਨੇ ਉਹਨਾਂ ਨੂੰ ਵੀ ਅੱਗੇ ਲੈ ਕੇ ਤੁਰੂਗੀ। ਜਿਹੜੀਆਂ ਅਸੀਂ ਲੋਕ ਹਿੱਤਾਂ ਵਾਸਤੇ ਕੰਮ ਉਲੀਕੇ ਨੇ ਤੁਸੀਂ ਉਹਨਾਂ 'ਚ ਸਪੋਰਟ ਕਰਿਓ ਤੇ ਮੌਕੇ ਤੇ ਜਿੱਥੇ ਤੁਹਾਡਾ ਕੋਈ ਬਿੱਲ ਅੜਦਾ ਹੋਇਆ ਅਸੀਂ ਉਹਨੂੰ ਸਮਰਥਨ ਦੇ ਕੇ ਗਾਹਾਂ ਲੈ ਕੇ ਜਾਵਾਂਗੇ। ਸੋ ਇਸ ਤਹਿਤ ਇਹਨਾਂ ਨੇ ਐਗਰੀਮੈਂਟ ਬਣਾਇਆ ਸੀ ਤੇ ਇਹਦੇ ਵਿੱਚ ਇੱਕ ਸਮਝੌਤਾ ਇਹ ਵੀ ਸੀ ਕਿ ਕੈਨੇਡਾ ਫਾਰਮੇਸੀ ਐਕਟ ਜ਼ਰੂਰ ਤਿਆਰ ਕਰ ਦਾਂਗੇ ਬਾਈ ਦੀ ਐਂਡ ਆਫ 2023 ਇਸ ਸਾਲ ਦੇ ਅੰਤ ਤੱਕ ਅਸੀਂ ਕੈਨੇਡਾ ਫਾਰਮਾ ਕੇਅਰ ਐਕਟ ਬਣਾ ਕੇ ਤਿਆਰ ਕਰ ਦਾਂਗੇ। ਸੋ ਨੈਸ਼ਨਲ ਡਰੱਗ ਏਜੰਸੀ ਹੈ ਉਹਨੂੰ ਇਹ ਪ੍ਰੋਗਰਾਮ ਦਿੱਤਾ ਜਾਊਗਾ ਕਿ ਤੁਸੀਂ ਡੈਵਲਪ ਕਰੋ ਇੱਕ ਨੈਸ਼ਨਲ ਫਾਰਮੂਲੇਟਰੀ ਆਫ ਅਸੈਂਸ਼ੀਅਲ ਮੈਡੀਸਿਨ ਐਂਡ ਬਲਕ ਪਰਚੇਸਿੰਗ ਪਲਾਨ ਫਾਰ ਦ ਐਂਡ ਆਫ ਦੀ ਅਗਰੀਮੈਂਟ। ਸੋ ਜਿਹੜੀ ਸਾਡੀ ਨੈਸ਼ਨਲ ਲੈਵਲ ਤੇ ਡਰੱਗ ਏਜੰਸੀ ਹੈ ਉਹਨੂੰ ਕਹਿੰਦੇ ਅਸੀਂ ਇਸ ਐਕਟ ਦੇ ਹੇਠ ਇਹ ਡਿਊਟੀ ਦੇਵਾਂਗੇ ਕਿ ਜ਼ਰੂਰੀ ਮੈਡੀਸਿਨ ਅਸੈਂਸ਼ੀਅਲ ਮੈਡੀਸਿਨ ਨੇ ਉਹਨਾਂ ਦੀ ਬਲਕ ਪਰਚੇਸਿੰਗ ਦਾ ਇੱਕ ਸਿਸਟਮ ਤਿਆਰ ਕੀਤਾ ਜਾਵੇ ਤਾਂ ਕਿ ਲੋਕਾਂ ਤੱਕ ਅਸੀਂ ਦਵਾਈ ਪਹੁੰਚਾ ਸਕਦੇ ਹੋਈਏ। ਹਾਲਾਂਕਿ ਮੈਨੂੰ ਨਾਨ ਅਸੈਂਸ਼ੀਅਲ ਦਵਾਈਆਂ ਦਾ ਨਹੀਂ ਪਤਾ ਹੈਗਾ ਕਿ ਇਹਦੇ ਵਿੱਚ ਵੀ ਕੁਛ ਰੈਕਰੇਸ਼ਨਲ ਦਵਾਈਆਂ ਵੀ ਮਿਲਦੀਆਂ ਜਿਵੇਂ ਅਸੀਂ ਕੀ ਕਹਿੰਦੇ ਹੁੰਦੇ ਮੈਰੂਆਨਾ ਰੱਖਿਆ ਹੋਇਆ। ਠੀਕ ਹੈ ਜੀ, ਦਵਾਈਆਂ ਅਸੈਂਸ਼ੀਅਲ ਹੀ ਹੁੰਦੀਆਂ ਨੇ ਜੀ, ਜਿਹਨੂੰ ਤੁਸੀਂ ਨਾਨ ਅਸੈਂਸ਼ੀਅਲ ਕਹਿ ਦਿੰਦੇ ਹੋ ਉਹਨੂੰ ਬਾਅਦ 'ਚ ਫਿਰ ਸਪੈਸ਼ਲਾਈਜ਼ਡ ਡਾਕਟਰ ਕੋਲ ਭੇਜ ਦਿੰਦੇ ਹੋ। ਆਹ ਮਾੜਾ ਮੋਟਾ ਜਿਹੜਾ ਦੁੱਖ ਦਰਦ ਫੇਂਸੀ ਆ ਜੇ ਪਹਿਲੀ ਸਟੇਜ ਤੇ ਰੋਕ ਦਈਏ, ਇੱਕ ਤਾਂ ਅਸੈਂਸ਼ੀਅਲ ਤੇ ਨਾਨ ਅਸੈਂਸ਼ੀਅਲ ਦਾ ਜਿਹੜਾ ਫਰਕ ਹੈ ਉਹ 'ਚ ਮੇਰੀ ਸੁਣ ਲਓ ਮਾੜੀ ਮੋਟੀ, ਵੈਸੇ ਤਾਂ ਤੁਸੀਂ ਸਿਆਣੇ ਹੋ, ਇਹ ਗੱਲ ਨਾ ਕਿਹਾ ਕਰੋ, ਇਹ ਗੱਲ ਨਾ ਕਰੋ, ਅ ਸਟਿਚ ਇਨ ਟਾਈਮ ਸੇਵਸ ਨਾਈਨ। ਸੋ ਜਿਹੜੀਆਂ ਨਾਨ ਅਸੈਂਸ਼ੀਅਲ ਦਵਾਈਆਂ ਨੇ ਤੁਹਾਡੇ ਹਿਸਾਬ ਨਾਲ ਜੇਕਰ ਉਹੀ ਸਮੇਂ ਸਿਰ ਤੇ ਦੇ ਦਿੱਤੀਆਂ ਜਾਣ ਤਾਂ ਜਿਹੜੀਆਂ ਐਡੀਆਂ ਅਸੈਂਸ਼ੀਅਲ ਲੱਭ ਲੱਭ ਲਿਆਉਂਦੇ ਹੋ ਇਹਨਾਂ ਦੀ ਸ਼ਾਇਦ ਘੱਟ ਲੋੜ ਪਵੇ। ਇਹ ਆਮ ਤੌਰ ਤੇ ਅਸੀਂ ਜਾਣਦੇ ਹਾਂ ਕਿ ਰੂਡੀਮੈਂਟਰੀ ਐਲੀਮੈਂਟਰੀ ਲੈਵਲ ਦੇ ਉੱਪਰ ਹੈਲਥ ਕੇਅਰ ਹੈ ਜਿਹੜੀ, ਜੇ ਉਹ ਇੰਪਰੂਵ ਹੋ ਜਾਏ ਤਾਂ ਸਪੈਸ਼ਲਾਈਜ਼ਡ ਡਾਕਟਰ ਦੀ ਲੋੜ ਨਹੀਂ, ਉੱਥੇ ਖਰਚਾ ਹੀ ਵੱਧ ਹੁੰਦਾ, ਹੋਰ ਕੁਛ ਨਹੀਂ ਹੈਗਾ। ਸੋ ਜੇ ਪਹਿਲਾਂ ਹੀ ਬੱਚਿਆਂ ਨੂੰ ਚੰਗੇ ਪਲੇ ਗਰਾਊਂਡ ਤੇ ਚੰਗੀ ਖੁਰਾਕ ਦਿੱਤੀ ਹੋਵੇ ਨਾ ਤਾਂ ਬਾਅਦ ਵਿੱਚ ਹਾਰਟ ਸਪੈਸ਼ਲਿਸਟ ਦੇ ਜਾ ਕੇ ਵੱਡੀਆਂ ਸਰਜਰੀਆਂ ਬਾਈਪਾਸ ਸਰਜਰੀਆਂ ਤੱਕ ਕਿਸੇ ਨੂੰ ਲਿਜਾਣ ਦੀ ਲੋੜ ਨਹੀਂ ਪੈਣੀ, ਉਹਦੇ ਨਾਲ ਉਹਦੇ ਚਾਂਸਸ ਘੱਟ ਸਕਦੇ ਆ। ਚਲੋ ਗੋਇੰਗ ਬੈਕ ਟੂ ਦੀ ਮਿਨਿਸਟਰ ਅਗੇਨ, ਹੈਲਥ ਮਿਨਿਸਟਰ ਮਾਰਕ ਹੋਲੈਂਡ ਨੇ ਗੱਲ ਕੀਤੀ ਹੈ, ਉਹ ਕਹਿੰਦੇ ਦਾ ਗੋਲ ਇਜ਼ ਸਟਿਲ ਟੂ ਟੇਬਲ ਫਾਰਮਾ ਕੇਅਰ ਲੈਜਿਸਲੇਸ਼ਨ ਬਾਈ ਦੀ ਐਂਡ ਆਫ ਦਿਸ ਈਅਰ। ਕਹਿੰਦੇ ਸਾਡਾ ਪੂਰਾ ਇਹ ਗੋਲ ਹੈ, ਇਹ ਵਾਰ ਵਾਰ ਇਸ ਗੱਲ ਦੇ ਉੱਤੇ ਆ ਕੇ ਦੋਨੇ ਤਰ੍ਹਾਂ ਕਹੀ ਜਾਂਦੀਆਂ ਨੇ ਕਿ ਇਸ ਨੂੰ ਲਾਗੂ ਕਰਨਾ ਆ। ਐਨਡੀਪੀ ਨੇ ਆਪਣੇ ਪੱਧਰ ਦੇ ਉੱਤੇ ਗੱਲ ਕਰਤੀ। ਸੋ ਐਨਡੀਪੀ ਦੇ ਆਪਾਂ ਥੋੜੀ ਜਿਹੀ ਗੱਲ ਕਰ ਲੈਂਦੇ ਹਾਂ, ਜਿਹੜੇ ਐਨਡੀਪੀ ਦੇ ਡਾਇਰੈਕਟਰ ਆਫ ਕਮਿਊਨੀਕੇਸ਼ਨ ਹੈ ਐਲੇਨਾ ਕੇਹਿਲ, ਉਹਨਾਂ ਨੇ ਸੁਜੈਸਟ ਕੀਤਾ ਕਿ ਪਾਲਿਸੀ ਇਟਸੈਲਫ ਇਜ਼ ਵਿਲਿੰਗ ਟੂ ਗਿਵ ਦੀ ਗਵਰਨਮੈਂਟ ਮੋਰ ਟਾਈਮ ਇਫ ਦੀ ਲਿਬਰਲ ਗਿਵ ਇਟ ਅ ਗੁੱਡ ਰੀਜ਼ਨ ਟੂ ਵੇਟ। ਥੋੜਾ ਜਿਹਾ ਕਹਿੰਦੇ ਵੀ ਜੇ ਉਹ ਸਾਨੂੰ ਜੇਕਰ ਲਿਬਰਲ ਕਹਿੰਦੇ ਆ ਕਿ ਕੁਝ ਦੇਰ ਲੱਗ ਸਕਦੀ ਹੈ ਤਾਂ ਕੋਈ ਗੱਲ ਨਹੀਂ, ਅਸੀਂ ਬਰਦਾਸ਼ਤ ਕਰ ਲਾਂਗੇ, ਪਰ ਫਿਰ ਸਾਨੂੰ ਇਹ ਹੈ ਕਿ ਜੋ ਅਸੀਂ ਪਹਿਲਾਂ ਲੋਕਾਂ ਨੂੰ ਕਿਹਾ ਸੀ ਉਸ ਤੋਂ ਵਧੀਆ ਚੀਜ਼ ਲੈ ਕੇ ਆਈਏ। ਵਧੀਆ ਦਾ ਮਤਲਬ ਕੀ ਹੈ ਕਿ ਪਹਿਲਾਂ ਅਸੀਂ ਕਿਹਾ ਸੀ 4 ਕੇਲੇ ਲੈ ਕੇ ਆਵਾਂਗੇ, ਹੁਣ ਚਲੋ 4.5 ਕੇਲੇ ਲਿਆਓ, ਜੇ ਹੋਰ ਨਹੀਂ ਤਾਂ ਕੇਲਿਆਂ ਦੇ ਨਾਲ ਕੁਛ ਕੋਈ ਚਾਟ ਮਸਾਲਾ ਨਾਲ ਦੇ ਦਿਓ, ਕੁਛ ਵੱਧ ਤਾਂ ਦੇ ਕੇ ਆਓ ਨਾ ਜੇ ਘੰਟਾ ਲੇਟ ਆ ਰਹੇ ਹੋ। ਸੋ ਉਹ ਵੱਧ ਦੀ ਕੀ ਡੈਫੀਨੇਸ਼ਨ ਹੈ ਉਹਦੇ ਬਾਰੇ ਕੋਈ ਇਹਦੇ ਵਿੱਚ ਜ਼ਿਕਰ ਉਹਦੇ ਵਿੱਚ ਨਹੀਂ, ਜਾਂ ਉਹਦੀ ਡਿਟੇਲਸ ਨਹੀਂ ਦਿੱਤੀਆਂ ਗਈਆਂ। ਸੋ ਹੁਣ ਜਿਹੜਾ ਪਾਰਲੀਮੈਂਟਰੀ ਬਜਟ ਆਫਿਸਰ ਹੈ ਉਹ ਸਾਰੀ ਚੀਜ਼ਾਂ ਦਾ ਹਿਸਾਬ ਕਿਤਾਬ ਦੱਸਦੇ ਹੁੰਦੇ ਆ ਵੀ ਗੱਲ ਪੈਣੀ ਕਿੰਨੇ ਦੀ ਹੈ। ਸੋ ਲਿਬਰਲ ਦੇ ਉੱਤੇ ਜਿਹੜਾ ਇਸ ਨੂੰ ਪਾਸ ਕਰਨ ਦਾ ਹੈ, ਸੋ ਉਹਦਾ ਬਜਟ ਦੀਆਂ ਪ੍ਰੋਵੀਜ਼ਨ ਕੀ ਨੇ, ਉਹਦੇ ਨਾਲ ਕੀ ਫਾਇਦੇ ਤੇ ਕੀ ਨੁਕਸਾਨ ਹੈ, ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਫਾਰਮਾ ਕੇਅਰ ਦੇ ਲਾਭ ਤੇ ਹਾਨੀਆਂ ਦੱਸੋ। ਵੈਸੇ ਤਾਂ ਮੇਰੇ ਹਿਸਾਬ ਨਾਲ ਲਾਭ ਹੀ ਹੋਣੀਆਂ ਚਾਹੀਦੇ ਸੀਗੇ, ਪਰ ਲਾਭ ਤੇ ਹਾਨੀਆਂ ਦੀ ਆਦਤ ਪਈ ਨਾ, MBD ਤੋਂ ਪੜ੍ਹ ਕੇ ਪਾਸ ਹੋਏ ਨੇ ਸਾਰੇ ਸਿਨੇਮਾ ਦੇ ਲਾਭ ਤੇ ਹਾਨੀਆਂ। ਸੋ ਉਹਦੇ ਕੁਛ ਲਾਭ ਤੇ ਹਾਨੀਆਂ ਦਾ ਆਪਾਂ ਜ਼ਿਕਰ ਕਰ ਲੈਂਦੇ ਹਾਂ। ਕਹਿੰਦੇ ਐਡਵਾਈਜ਼ਰੀ ਕਾਉਂਸਲ ਨੇ ਐਸਟੀਮੇਟ ਦਿੱਤਾ ਕਿ ਇਦਾਂ ਸਿਸਟਮ ਵੁੱਡ ਕੋਸਟ ਅਰਾਊਂਡ 15 billion ਆ ਈਅਰ ਵੰਸ ਫੁੱਲੀ ਇੰਪਲੀਮੈਂਟ। ਪਹਿਲੀ ਗੱਲ ਇਹ ਕਿ ਜੇ ਫਾਰਮਾ ਕੇਅਰ ਨੂੰ ਅਸੀਂ ਪੂਰੀ ਤਰ੍ਹਾਂ ਤੇ ਪੂਰੇ ਦੇਸ਼ 'ਚ ਲਾਗੂ ਕਰ ਦਿੰਦੇ ਹਾਂ ਤਾਂ ਇਹਦਾ ਪੂਰਾ ਖਰਚਾ $15 billion ਸਾਲਾਨਾ ਪਰ ਪੂਰੇ ਦੇਸ਼ ਦੇ ਉੱਤੇ। ਠੀਕ ਹੈ ਜੀ, ਸੋ ਕਾਉਂਸਲ ਨੇ ਅੱਗੇ ਇਹ ਵੀ ਆਖਿਆ ਕਿ ਜੇ ਇਹਨੂੰ ਇੰਪਲੀਮੈਂਟ ਕਰਦੇ ਨੇ ਇਸ ਪ੍ਰੋਗਰਾਮ ਨੂੰ, ਫਿਰ ਇਹ ਪੜਾਅ ਦਰ ਚੱਲੂਗਾ। ਸੋ ਰਫਲੀ ਕਹਿੰਦੇ ਵੀ ਅੱਗੇ ਜਾ ਕੇ ਇਹ ਡਰੱਗ ਪਾਲਿਸੀ ਦੇ ਉੱਪਰ ਫਿਰ 5 billion ਸਾਲਾਨਾ ਦੇ ਤੌਰ ਦੇ ਉੱਤੇ ਖਰਚਾ ਹੋਣ ਲੱਗ ਜੂ। ਯਾਨੀ ਪਹਿਲੀ ਵਾਰ 'ਚ ਉਹ 15 billion ਦਾ ਪ੍ਰੋਗਰਾਮ ਦੇ ਕੇ ਉਹਨਾਂ ਨੇ ਸ਼ੁਰੂ ਕੀਤਾ ਕਿ ਮੋਟੇ ਤੌਰ ਤੇ ਇਹ ਹੋਊਗਾ, ਪਰ ਜਦੋਂ ਇਹਨੂੰ ਹੌਲੀ ਹੌਲੀ ਪੜਾਅ 'ਚ ਅਸੀਂ ਲਾਗੂ ਕਰਦੇ ਹਾਂ, ਮਤਲਬ ਜੇ 15 ਹੀ ਹੈ ਪਹਿਲਾਂ ਵੱਧ ਖਰਚੇ ਹੋਣਗੇ ਫਿਰ ਘੱਟ ਆ। ਹੁਣ ਉਹਨਾਂ ਨੇ ਇਹ ਕਿਹਾ ਕਿ ਜੇ ਇਹਦੇ ਬਿੱਲ ਦੇ ਵਿੱਚ ਇਹ ਰੱਖਿਆ ਕਿ $2 ਦੀ ਕੋ ਪੇਮੈਂਟ ਰੱਖ ਦਿਓ ਫੋਰ ਕਾਮਨ ਡਰੱਗਸ ਐਂਡ $5 ਦੀ ਫੋਰ ਲੈਸ ਕਾਮਨ ਵਨਸ। ਠੀਕ ਹੈ ਜੀ, ਦੋ ਤਰ੍ਹਾਂ ਦੇ ਡਰੱਗਸ ਹੋਣਗੇ ਜਿਹੜੇ ਤਾਂ ਆਮ ਮਿਲ ਜਾਂਦੇ ਆ, ਉਹ 'ਚ ਬਸ $2 ਤੁਸੀਂ ਆਪਣੇ ਵੱਲੋਂ ਕੰਟਰੀਬਿਊਟ ਕਰਨੇ ਜਦੋਂ ਦਵਾਈ ਲੈਣਗੇ, ਤੇ ਇਸੇ ਤਰ੍ਹਾਂ ਹੀ ਜੇ ਕੋਈ ਬਾਹਲੀ ਸਪੈਸ਼ਲ ਦਵਾਈ ਉਹ ਚ 5 ਕੁ ਦੀ ਫੀਸ ਰੱਖ ਦੋ ਹਾਲ ਦੀ ਕਦੀ ਟੋਕਨ ਤੇ ਬਾਕੀ ਫੀਸ ਆ ਜਿਹੜੀਆਂ ਤੁਹਾਡੀਆਂ ਉਹ ਵੇਵ ਆਊਟ ਕਰ ਦਿੱਤੀਆਂ ਜਾਣਗੀਆਂ। ਸੋ ਪਾਰਲੀਮੈਂਟਰੀ ਬਜਟ ਆਫਿਸਰ ਨੇ ਜੋ ਐਸਟੀਮੇਟ ਦਿੱਤੇ ਕਹਿੰਦੇ ਸਿੰਗਲ ਈਅਰ ਦੇ ਵਿੱਚ ਯੂਨੀਵਰਸਲ ਡਰੱਗ ਪਲਾਨ ਹੈ ਉਹਦਾ ਫੈਡਰਲ ਤੇ ਪ੍ਰੋਵਿੰਸ਼ੀਅਲ ਲੈਵਲ ਦੇ ਉੱਤੇ ਪਹਿਲੇ ਸਾਲ ਦੌਰਾਨ ਜਿਹੜਾ ਖਰਚਾ ਆਊਗਾ ਉਹ 11.2 ਬਿਲੀਅਨ ਡਾਲਰ ਆਊਗਾ। ਬਾਅਦ ਚ ਜਿਹੜੇ 5 ਬਿਲੀਅਨ ਦੀ ਸਲੈਬ ਦੱਸੀ ਹੈ ਉਹ ਫਿਰ ਸਮੂਥ ਜਦੋਂ ਹੋ ਜਾਊਗਾ ਸਿਸਟਮ ਉਦੋਂ ਹੈ। ਪਹਿਲੀ ਵਾਰ ਕਹਿੰਦੇ ਉਹ ਪਹਿਲੇ ਸਾਲ ਦੇ ਵਿੱਚ 11.2 ਬਿਲੀਅਨ ਡਾਲਰ ਤੇ ਚੱਲੂਗਾ ਤੇ ਫਿਰ ਐਨੂਅਲੀ ਉਹ ਅਗਲੇ 5 ਸਾਲਾਂ ਤੱਕ 13.4 ਬਿਲੀਅਨ ਡਾਲਰ ਹਰ ਸਾਲ ਦਾ ਖਰਚਾ ਲਾ ਕੇ ਚੱਲੋ 5 ਸਾਲਾਂ ਦੇ ਵਿੱਚ। ਤੇ ਜਿਹੜਾ ਉਹ ਕਹਿੰਦੇ ਕਿ $5 ਦੇ ਪ੍ਰਿਸਕ੍ਰਿਪਸ਼ਨ ਡਰੱਗ ਨੇ ਉਹ ਸਮੂਥ ਹੋਣ ਤੋਂ ਬਾਅਦ ਸਿਸਟਮ ਨੂੰ ਉਦੋਂ ਜਾ ਕੇ ਉਹ ਚੱਲੂਗਾ। ਤਾਂ ਇਕਾਨਮੀ ਵਾਈਡ ਸੇਵਿੰਗਸ PBO ਆਪ ਜੋ ਅੰਦਾਜ਼ਾ ਲਾਉਂਦਾ ਕਹਿੰਦੇ ਵੀ ਇਹਨਾਂ ਦੇ ਅਨੁਸਾਰ ਸਾਰੇ ਖਰਚੇ ਹਿਸਾਬ ਕਿਤਾਬ ਕੱਢ ਕੇ $1.4 ਬਿਲੀਅਨ 2024-25 ਦੇ ਵਿੱਚ ਸੇਵਿੰਗ ਦੇ ਤੌਰ ਤੇ ਨਜ਼ਰ ਆ ਰਿਹਾ ਤੇ ਹੌਲੀ ਹੌਲੀ 27-28 ਜਾ ਕੇ ਜਿਵੇਂ ਕੁੱਲ ਲੋਕ ਜੋ ਦਵਾਈਆਂ ਦੇ ਖਰਚਦੇ ਆ ਪਰ ਜੇ ਅਸੀਂ ਯੂਨੀਵਰਸਲ ਪਲਾਨ ਦੇਵਾਂਗੇ ਉਹ ਤੋਂ ਬਾਅਦ ਜਿਹੜੇ ਡਿਫਰੈਂਸਿਸ ਨੇ ਉਹ ਹੌਲੀ ਹੌਲੀ ਵਧਣਗੇ। ਵਧਣ ਦਾ ਮਤਲਬ ਹੈ ਕਿ ਇਹਦੇ ਵਿੱਚੋਂ ਬੱਚਤ ਹੋਣੀ ਸ਼ੁਰੂ ਹੋ ਜਾਊਗੀ। ਪਹਿਲੇ ਸਾਲਾਂ ਦੌਰਾਨ ਇਹ 2024-25 ਚ $1.4 ਬਿਲੀਅਨ ਰੱਖ ਕੇ ਚੱਲਦੇ ਆ ਜਿਹੜੀ ਅੱਗੇ ਜਾ ਕੇ $2.2 ਬਿਲੀਅਨ 2027-28 ਦੇ ਵਿੱਚ ਪਹੁੰਚ ਸਕਦੇ ਆ। ਸੋ ਓਵਰਆਲ ਤਾਂ ਉਹੀ ਕਹਿੰਦੇ ਆ ਕਿ ਇਹਦਾ ਕੋਈ ਫਾਇਦਾ ਆ ਪਰ ਦੂਜੇ ਪਾਸੇ ਹੁਣ ਹਾਨੀਆਂ ਦੇ ਵਿੱਚ ਜਿਹੜੀਆਂ ਗੱਲਾਂ ਦੱਸੀਆਂ ਜਾ ਰਹੀਆਂ ਨੇ ਉਹਦੇ ਵਿੱਚ ਜਾਂਦੇ ਜਾਂਦੇ ਇੰਨੀ ਕੁ ਗੱਲ ਕਰ ਲਈ ਕਿ 2024 ਤੱਕ ਇਹ ਆ ਕਿ ਜਿਸ ਹਿਸਾਬ ਨਾਲ ਮਹਿੰਗਾਈ ਚੱਲ ਰਹੀ ਹੈ ਜੋ ਹਾਈ ਇੰਟਰਸਟ ਰੇਟ ਨੇ ਪਿਛਲੇ 20 ਸਾਲਾਂ ਚ ਇਹ ਸਭ ਤੋਂ ਵੱਧ ਨੇ। ਸੋ ਉਸ ਹਿਸਾਬ ਨਾਲ ਜਿਵੇਂ ਮਹਿੰਗਾਈ ਦਰ ਵਧੀ ਹੋਈ ਹੈ ਤੇ ਜੋ ਕੈਨੇਡੀਅਨ ਸਰਕਾਰ ਦਾ ਡੈਟ ਹੈ ਉਹ ਕੁੱਲ ਮਿਲਾ ਕੇ ਫਿਰ ਇਹ ਹੈ ਕਿ ਸਰਕਾਰੀ ਡੈਟ ਹੈ ਉਹਦੇ ਵਿੱਚ $20.3 ਬਿਲੀਅਨ ਦਾ 2020-21 ਦੇ ਵਿੱਚ ਵਾਧਾ ਹੋ ਜਾਣਾ ਤੇ ਫਿਰ ਅਗਲੇ ਵਾਰੀ ਇਹ ਜਾ ਕੇ ਉਸ ਤੋਂ ਅਗਲੇ ਸਾਲ ਵਿੱਚ 46.5 ਬਿਲੀਅਨ ਦਾ ਇਹ ਬਜਟ ਘਾਟਾ ਬਣਨਾ ਕਿਉਂਕਿ ਮੌਜੂਦਾ ਜਿਹੜੇ ਹਾਲਾਤ ਨੇ ਉਹ ਆਰਥਿਕ ਸੰਕਟ ਵਾਲੇ ਇਸ ਕਰਕੇ ਪਲਾਨ ਦੀ ਫੀਸੀਬਿਲਿਟੀ ਥੋੜੀ ਚੁਣੌਤੀ ਭਰਪੂਰ ਨਜ਼ਰ ਆ ਰਹੀ ਹੈ। ਸੋ ਇੰਨੀ ਕੀ ਅੱਜ ਦੀ ਗੱਲਬਾਤ ਸੀ। ਹੁਣ ਸਮਾਂ ਹੋ ਚੁੱਕਿਆ ਜੀ ਖਬਰਾਂ ਦਾ ਤੇ ਉਸ ਤੋਂ ਬਾਅਦ ਅਗਲੇ ਹਿੱਸੇ ਦੇ ਵਿੱਚ ਫਿਰ ਨਵੇਂ ਗੈਸਟ ਦੇ ਨਾਲ ਗੱਲਬਾਤ ਕਰਦੇ ਹਾਂ।
770 AM ਤੁਸੀਂ ਸੁਣ ਰਹੇ ਹੋ ਤੇ ਖਬਰਾਂ ਦੇ ਇਸ ਬੁਲੇਟਿਨ ਦੇ ਨਾਲ ਮੈਂ ਹਾਂ SR ਠਾਕੁਰ। ਸਭ ਤੋਂ ਪਹਿਲਾਂ ਨਜ਼ਰ ਮਾਰੀਏ ਅੱਜ ਦੀਆਂ ਖਾਸ ਖਬਰਾਂ ਤੇ। ਸਕਾਰਬੋਰੋ ਚ ਵਾਹਨ ਦੀ ਟੱਕਰ ਦੇ ਨਾਲ ਔਰਤ ਗੰਭੀਰ ਰੂਪ ਦੇ ਨਾਲ ਹੋਈ ਜ਼ਖਮੀ। ਫੋਰਟ ਯਾਰਕ ਦੇ ਕੈਂਪ ਵਿਚ ਲੱਗੀ ਅੱਗ। ਨਾਰਥ ਯਾਰਕ ਸ਼ਾਪਿੰਗ ਪਲਾਜ਼ਾ ਦੇ ਵਿਚ ਇਕ ਪੈਦਲ ਯਾਤਰੀ ਗੰਭੀਰ ਵਾਹਨ ਦੇ ਨਾਲ ਜਾ ਟਕਰਾਇਆ। ਕੇਡਨ ਚ ਅੱਗ ਲੱਗਣ ਦੇ ਨਾਲ 4 ਘਰ ਹੋਏ ਤਬਾਹ। ਹੁਣ ਖਬਰਾਂ ਵਿਸਥਾਰ ਨਾਲ। ਪੈਰਾਮੈਡਿਕਸ ਦਾ ਕਹਿਣਾ ਹੈ ਕਿ ਸਕਾਰਬੋਰੋ ਦੇ ਵਿਚ ਇਕ ਵਾਹਨ ਦੇ ਦੁਆਰਾ ਟਕਰਾਉਣ ਤੋਂ ਬਾਅਦ 60 ਸਾਲਾਂ ਦੀ ਇਕ ਔਰਤ ਨੂੰ ਗੰਭੀਰ ਸੱਟਾਂ ਲੱਗੀਆਂ ਨੇ ਜਿਸ ਤੋਂ ਬਾਅਦ ਉਸਨੂੰ ਟਰਾਮਾ ਸੈਂਟਰ ਲਿਜਾਇਆ ਗਿਆ। ਇਹ ਟੱਕਰ ਸ਼ਾਮ 7:30 ਦੇ ਆਸ ਪਾਸ ਵਾਪਰੀ। ਦੱਸਿਆ ਜਾ ਰਿਹਾ ਕਿ ਇਹ ਟੱਕਰ ਲਾਰੈਂਸ ਐਵਨਿਊ ਈਸਟ ਦੇ ਫਾਰਮੇਸੀ ਐਵਨਿਊ ਦੇ ਏਰੀਏ ਦੇ ਵਿਚ ਵਾਪਰੀ। ਟੋਰੋਂਟੋ ਪੁਲਿਸ ਦਾ ਕਹਿਣਾ ਹੈ ਕਿ ਕਥਿਤ ਤੌਰ ਤੇ 2 ਪੈਦਲ ਯਾਤਰੀਆਂ ਨੂੰ ਮਾਰਿਆ ਗਿਆ ਸੀ ਪਰ ਪੈਰਾਮੈਡਿਕਸ ਨੇ CTV ਨਿਊਜ਼ ਨੂੰ ਦੱਸਿਆ ਹੈ ਕਿ ਉਨ੍ਹਾਂ ਨੇ ਸਿਰਫ 1 ਨੂੰ ਹਸਪਤਾਲ ਪਹੁੰਚਾਇਆ। ਪੁਲਿਸ ਦੂਜੇ ਪਾਸੇ ਯਾਤਰੀ ਬਾਰੇ ਕੋਈ ਵੀ ਹੋਰ ਅਪਡੇਟ ਨਹੀਂ ਦੇ ਪਾ ਰਹੀ। ਪੁਲਿਸ ਨੇ ਦੱਸਿਆ ਕਿ ਇਸ ਦੌਰਾਨ ਡਰਾਈਵਰ ਮੌਕੇ ਤੇ ਰਿਹਾ। ਲਾਰੈਂਸ ਦੇ ਫਾਰਮੇਸੀ ਦੇ ਵਿਚ ਈਸਟ ਵੱਲ ਜਾਣ ਵਾਲੀਆਂ 2 ਲੇਨਾਂ ਨੂੰ ਵੀ ਕੁਝ ਦੇਰ ਲਈ ਰੋਕਿਆ ਗਿਆ। ਉਧਰ ਮੰਗਲਵਾਰ ਸ਼ਾਮ ਨੂੰ ਫੋਰਟ ਯਾਰਕ ਦੇ ਇਲਾਕੇ ਦੇ ਵਿਚ ਲੱਗੇ ਕੈਂਪ ਚ ਅੱਗ ਲੱਗਣ ਦੇ ਕਾਰਨ ਇਕ ਔਰਤ ਝੁਲਸ ਗਈ। ਅੱਗ ਬੁਝਾਊ ਅਮਲੇ ਨੂੰ ਸ਼ਾਮ 5:30 ਤੋਂ ਥੋੜੀ ਦੇਰ ਬਾਅਦ ਹੀ ਬੁਲਾਇਆ ਗਿਆ ਸੀ। ਅਮਲੇ ਦੇ ਵੱਲੋਂ ਦੱਸਿਆ ਗਿਆ ਹੈ ਕਿ ਔਰਤ ਦੇ ਕੋਲ ਉਸਨੂੰ ਨਿੱਘਾ ਰੱਖਣ ਲਈ ਲੱਕੜ ਦਾ ਚੁੱਲਾ ਸੀ ਪਰ ਇਹ ਉਸ ਤੋਂ ਦੂਰ ਹੋ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਬੇਘਰ ਲੋਕਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ ਤੇ ਪਨਾਹ ਲੈਣ ਦੀਆਂ ਜਗ੍ਹਾ ਵੀ ਵੱਧਦੀਆਂ ਜਾ ਰਹੀਆਂ ਨੇ। ਉਧਰ ਨਾਰਥ ਯਾਰਕ ਸ਼ਾਪਿੰਗ ਪਲਾਜ਼ਾ ਦੇ ਵਿਚ ਇਕ 92 ਸਾਲਾ ਪੁਰਸ਼ ਪੈਦਲ ਯਾਤਰੀ ਜਿਸ ਨੂੰ ਇਕ ਵਾਹਨ ਦੁਆਰਾ ਟੱਕਰ ਲੱਗੀ ਉਸਨੂੰ ਜਾਨਲੇਵਾ ਹਾਲਤ ਦੇ ਵਿਚ ਹਸਪਤਾਲ ਪਹੁੰਚਾਇਆ ਗਿਆ। ਦੱਸਿਆ ਜਾ ਰਿਹਾ ਕਿ ਇਸ ਪੁਰਸ਼ ਦੀ ਉਮਰ ਤਕਰੀਬਨ 92 ਸਾਲ ਹੈ। ਟੋਰੋਂਟੋ ਪੁਲਿਸ ਨੇ ਜਾਂਚ ਪੜਤਾਲ ਕਰਨ ਤੋਂ ਬਾਅਦ ਦੱਸਿਆ ਕਿ ਮੰਗਲਵਾਰ ਸਵੇਰੇ ਉੱਤਰੀ ਯਾਰਕ ਦੇ ਸ਼ਾਪਿੰਗ ਪਲਾਜ਼ਾ ਦੇ ਵਿਚ ਇਕ ਵਾਹਨ ਦੇ ਡਰਾਈਵਰ ਦੁਆਰਾ ਟਕਰਾਉਣ ਤੋਂ ਬਾਅਦ 92 ਸਾਲਾ ਪੈਦਲ ਯਾਤਰੀ ਜਾਨ ਦੇ ਖਤਰੇ ਦੇ ਵਿਚ ਪੈ ਗਿਆ। ਪੁਲਿਸ ਨੇ ਕਿਹਾ ਹੈ ਕਿ ਇਹ ਕਿਲੇ ਸਟਰੀਟ ਤੇ ਲਾਰੈਂਸ ਐਵਨਿਊ ਦੇ ਏਰੀਏ ਦੇ ਵਿਚ ਸਵੇਰੇ 10:48 ਤੇ ਘਟਨਾ ਵਾਪਰੀ ਜਦੋਂ ਪੈਦਲ ਯਾਤਰੀ ਪਲਾਜ਼ਾ ਦੇ ਅੰਦਰ ਜਾ ਰਿਹਾ ਸੀ।
ਡਿਊਟੀ ਇੰਸਪੈਕਟਰ ਨੇ ਪੱਤਰਕਾਰਾਂ ਨੂੰ ਦੱਸਿਆ ਹੈ ਕਿ ਵਾਹਨ ਦਾ ਡਰਾਈਵਰ ਤੇਜ਼ ਰਫ਼ਤਾਰ ਦੇ ਨਾਲ ਗੱਡੀ ਚਲਾ ਰਿਹਾ ਸੀ ਜਦੋਂ ਉਹ ਸਟ੍ਰਿਪ ਮਾਲ ਦੇ ਵਿੱਚ ਮੁੜਿਆ ਤਾਂ ਪੈਦਲ ਯਾਤਰੀ ਨੂੰ ਟੱਕਰ ਵੱਜ ਗਈ। ਮਾਮਲੇ ਦੀ ਹੁਣ ਜਾਂਚ ਚੱਲ ਰਹੀ ਹੈ। ਕੇਰਡਨ ਦੇ ਵਿੱਚ ਤੜਕੇ ਅੱਗ ਲੱਗਣ ਦੇ ਕਾਰਨ ਦੋ ਕਾਰ ਜਿਹੜੇ ਕਿ ਖਾਲੀ ਪਏ ਹੋਏ ਸਨ ਸੜ ਕੇ ਸੁਆਹ ਹੋ ਗਏ ਤੇ ਦੋ ਹੋਰ ਪੂਰੀ ਤਰ੍ਹਾਂ ਤਬਾਹ ਹੋ ਗਏ। ਹੁਣ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਵਾਕਰ ਰੋਡ ਵੈਸਟ ਤੇ ਮਾਊਂਟਨ ਵਿਊ ਰੋਡ ਨੇੜੇ ਸਵੈਪ ਸਪੈਰੋ ਕੋਰਟ ਉੱਤੇ ਤੜਕੇ 3:30 ਵਜੇ ਦੇ ਨੇੜੇ ਤੇੜੇ ਅੱਗ ਲੱਗੀ। ਟਾਊਨ ਆਫ ਕੇਰਡਨ ਦੇ ਬੁਲਾਰੇ ਨੇ ਦੱਸਣਾ ਹੈ ਕਿ ਅੱਗ ਇੰਨੀ ਜ਼ਬਰਦਸਤ ਸੀ ਕਿ ਉਸ ਉੱਤੇ ਕਾਬੂ ਪਾਉਣ ਦੇ ਲਈ 18 ਟਰੱਕ ਮੰਗਵਾਏ ਗਏ ਸਨ। ਜਿਨ੍ਹਾਂ ਘਰਾਂ ਨੂੰ ਅੱਗ ਲੱਗੀ ਉਹ ਖਾਲੀ ਪਏ ਸਨ ਪਰ ਉਹ ਰਹਿਣ ਲਈ ਤਿਆਰ ਸਨ। ਅੱਗ ਦੌਰਾਨ ਇੱਕ ਘਰ ਬੁਰੀ ਤਰ੍ਹਾਂ ਢਹਿ ਗਿਆ, ਦੂਜਾ ਘਰ ਬੁਰੀ ਤਰ੍ਹਾਂ ਦੇ ਨਾਲ ਸੜ ਜਾਣ ਦੇ ਕਾਰਨ ਢਾਹ ਦਿੱਤਾ ਗਿਆ। ਅਜੇ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਉਧਰ ਕੈਨੇਡਾ ਯੂਕਰੇਨ ਮੁਕਤ ਟ੍ਰੇਡ ਸਮਝੌਤੇ ਦੇ ਖਿਲਾਫ਼ ਫੈਡਰਲ ਫੋਰੀਜ਼ ਵੱਲੋਂ ਵੋਟ ਕੀਤੇ ਜਾਣ ਤੋਂ ਬਾਅਦ ਐਮਪੀਜ਼ ਦੀ ਕਮੇਟੀ ਦੇ ਵੱਲੋਂ ਇਸ ਸਮਝੌਤੇ ਨੂੰ ਅਪਡੇਟ ਕਰਨ ਲਈ ਕਲੌਜ਼ ਦਰ ਕਲੌਜ਼ ਅਗੇਨ ਸ਼ੁਰੂ ਕੀਤੇ ਜਾਣ ਦੀ ਸੰਭਾਵਨਾ ਹੈ। ਕੰਜ਼ਰਵੇਟਿਵ ਆਗੂ ਪੀਅਰ ਪੋਲੀਵੇਅਰ ਦੇ ਵੱਲੋਂ ਇਸ ਅਪਡੇਸ਼ਨ ਦਾ ਵਿਰੋਧ ਕੀਤੇ ਜਾਣ ਦੇ ਆਪਣੀ ਪਾਰਟੀ ਦੇ ਫੈਸਲੇ ਦਾ ਪੱਖ ਲਿਆ ਗਿਆ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਉਨ੍ਹਾਂ ਦੇ ਕੈਬਨਿਟ ਦੇ ਵੱਲੋਂ ਪੋਲੀਏਵਰ ਦੇ ਬਿਆਨ ਨੂੰ ਰੱਦ ਕਰ ਦਿੱਤਾ ਗਿਆ ਤੇ ਟੋਰੀਜ਼ ਉੱਤੇ ਕੁਝ ਰਿਪਬਲਿਕਨਾਂ ਦੇ ਨਕਸ਼ੇ ਕਦਮ ਉੱਤੇ ਚੱਲਣ ਦਾ ਦੋਸ਼ ਵੀ ਲਗਾਇਆ ਗਿਆ। ਜ਼ਿਕਰਯੋਗ ਹੈ ਕਿ ਅਮਰੀਕੀ ਰਿਪਬਲਿਕਨ ਵੀ ਯੂਕਰੇਨੀ ਵਿਚਲੀ ਜੰਗ ਦੇ ਲਈ ਅਮਰੀਕਾ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਉਲਟ ਨਹੀਂ। ਇਸ ਸਮਝੌਤੇ ਬਾਰੇ ਜਿਸ ਟੈਕਸਟ ਉਤੇ ਗੱਲਬਾਤ ਹੋਈ ਉਸ ਉਤੇ ਯੂਕਰੇਨ ਦੇ ਰਾਸ਼ਟਰਪਤੀ ਨੇ ਵੀ ਉਸ ਸਮੇਂ ਸਹੀ ਪਾਈ ਸੀ ਜਦੋਂ ਉਹ ਸਤੰਬਰ ਚ ਆਟਵਾ ਦੇ ਦੌਰੇ ਉਤੇ ਆਏ ਸਨ। ਇਸ ਸਮਝੌਤੇ ਚ ਕਿਹਾ ਗਿਆ ਸੀ ਕਿ ਦੋਵੇਂ ਦੇਸ਼ ਕਾਰਬਨ ਪ੍ਰਾਈਸਿੰਗ ਨੂੰ ਹੱਲਾਸ਼ੇਰੀ ਦੇਣਗੇ। ਇਸ ਦਰਮਿਆਨ ਕੈਨੇਡੀਅਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਪ੍ਰਬੰਧ ਲਾਗੂ ਕੀਤਾ ਜਾਣਾ ਲਾਜ਼ਮੀ ਨਹੀਂ ਹੈ। ਯੂਕਰੇਨ ਕੈਨੇਡੀਅਨ ਕਾਂਗਰਸ ਦੇ ਕੌਮੀ ਪ੍ਰੈਜ਼ੀਡੈਂਟ ਨੇ ਆਖਿਆ ਕਿ ਉਨ੍ਹਾਂ ਨੂੰ ਆਸ ਹੈ ਕਿ ਟੋਰੀਜ਼ ਆਪਣੀ ਸਥਿਤੀ ਤੋਂ ਇਕ ਵਾਰ ਮੁੜ ਵਿਚਾਰ ਕਰਨਗੇ। ਇਸ ਬੁਲੇਟਿਨ ਦੀਆਂ ਚੋਣਗੀਆਂ ਖ਼ਬਰਾਂ ਇਕ ਵਾਰ ਤੋਂ ਫਿਰ ਸੁਣ ਲਓ। ਸਕਾਰਬੋਰੋ ਚ ਵਾਹਨ ਦੀ ਟੱਕਰ ਦੇ ਨਾਲ ਔਰਤ ਗੰਭੀਰ ਰੂਪ ਦੇ ਨਾਲ ਹੋਈ ਜ਼ਖਮੀ। ਫੋਰਟ ਯਾਰਕ ਦੇ ਕੈਂਪ ਵਿਚ ਲੱਗੀ ਅੱਗ। ਨਾਰਥ ਯਾਰਕ ਸ਼ਾਪਿੰਗ ਪਲਾਜ਼ਾ ਦੇ ਵਿਚ ਇਕ ਪੈਦਲ ਯਾਤਰੀ ਗੰਭੀਰ ਵਾਹਨ ਦੇ ਨਾਲ ਜਾ ਟਕਰਾਇਆ। ਕੇਰਡਨ ਚ ਅੱਗ ਲੱਗਣ ਦੇ ਨਾਲ ਚਾਰ ਘਰ ਹੋਏ ਤਬਾਹ। ਇਸ ਬੁਲੇਟਿਨ ਦੇ ਨਾਲ ਹੀ ਨਾਲ ਆਪਣੀ ਦੋਸਤ ਐਸ ਆਰ ਠਾਕੁਰ ਨੂੰ ਹੁੰਦੇ ਹੋਏ ਇਜਾਜ਼ਤ। ਧੰਨਵਾਦ।
ਦਿਸ ਇਜ਼ ਰੇਡੀਓ 770 AM.
The views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕੋਜ਼ ਵੀ ਕੇਅਰ।
ਕਾਸ਼ ਘਰ ਪੈਸੇ ਭੇਜਣਾ ਆਸਾਨ ਤੇ ਸੁਖਾਲਾ ਹੁੰਦਾ। CIBC ਗਲੋਬਲ ਮਨੀ ਟ੍ਰਾਂਸਫਰ ਦੇ ਨਾਲ ਵਿਦੇਸ਼ਾਂ ਵਿੱਚ ਵਸੇ ਤੁਹਾਡੇ ਪਿਆਰੇ ਉਸੇ ਦਿਨ ਸਥਾਨਕ ਮਨੀ ਗ੍ਰਾਮ ਕੇਂਦਰਾਂ ਤੋਂ ਕੈਸ਼ ਪਿਕਅਪ ਕਰ ਸਕਦੇ ਹਨ, ਯਾਨੀ ਕਿ ਉਹ ਪੈਸਾ ਉਸੇ ਦਿਨ ਲੈ ਸਕਦੇ ਹਨ ਜਿਵੇਂ ਕਿ ਇਹ ਦਿਨ ਅਤੇ ਇਹ ਦਿਨ। ਜੇ ਤੁਸੀਂ ਪਿਆਰ ਦਾ ਸੁਨੇਹਾ ਭੇਜਣਾ ਹੋਵੇ ਤਾਂ $0 CIBC ਟ੍ਰਾਂਸਫਰ ਫੀ ਰਾਹੀਂ ਆਪਣੇ ਪਿਆਰਿਆਂ ਨੂੰ ਉਸੇ ਦਿਨ ਕੈਸ਼ ਪਿਕਅਪ ਸੁਵਿਧਾ ਰਾਹੀਂ ਭੇਜੋ। ਵਧੇਰੀ ਜਾਣਕਾਰੀ ਲਈ CIBC.com/cashpickup ਤੇ ਜਾਓ। ਸ਼ਰਤਾਂ ਅਤੇ CIBC ਫੋਰਨ ਐਕਸਚੇਂਜ ਰੇਟਸ ਲਾਗੂ। CIBC, ambitions made real.
Good news for holiday season shoppers. Liza Cosmetics is back with huge discount on brand name products. Ji ha, zabardast brand name selection of perfumes, cosmetics, skin care brands, health beauty brands, fashion purses, designer sunglasses and chocolates. Up to 80% discount. Aapko aana hai 135 Commerce Valley Drive East in Markham. Sale sirf Friday, Saturday, Sunday aur Monday, November 18th to December 10th. For more information visit lizacosmetics.com.
ਲੋਜੀ ਸਟੇਸ਼ਨ ਸਾਈਡ ਹੁਣ ਵਿਕਣਾ ਸ਼ੁਰੂ ਹੋ ਗਿਆ ਹੈ। ਮਿਲਟਨ ਡਾਊਨ ਟਾਊਨ ਵਿੱਚ ਤੁਹਾਡੀ ਵੱਖਰੀ ਰਿਹਾਇਸ਼, ਜਿਹੜੀ ਸ਼ੁਰੂ ਹੁੰਦੀ ਹੈ $487,990 ਚ, ਤੇ GTA ਦਾ ਸਭ ਤੋਂ ਵਧੀਆ ਮੁੱਲ ਹੈ। ਇਹ ਦੋ ਟਾਵਰਾਂ ਵਾਲੀ ਇਮਾਰਤ ਸੈਂਟਰਲ ਪੋਡੀਅਮ ਥਾਨੀ ਅੰਦਰੂਨੀ ਤੇ ਬਾਹਰਲੀ ਸਹੂਲਤਾਂ ਪੇਸ਼ ਕਰਦੀ ਹੈ। ਮਿਲਟਨ ਗੋ ਸਟੇਸ਼ਨ ਦੇ ਬਿਲਕੁਲ ਨਾਲ ਜੁੜਿਆ ਸਟੇਸ਼ਨ ਸਾਈਡ ਮਿਲਟਨ ਫਿਊਚਰ ਮੋਬਿਲਿਟੀ ਹੱਬ ਦਾ ਨੀਂਹ ਪੱਥਰ ਹੈ, ਜਿਹੜਾ ਤੁਹਾਨੂੰ ਆਰਾਮ ਨਾਲ ਤੁਹਾਡੀਆਂ ਮੰਜ਼ਲਾਂ ਤੱਕ ਪਹੁੰਚਾਏਗਾ। GTA ਦੇ ਉਜਵਲੇ ਭਵਿਸ਼ ਵਿੱਚ ਅੱਜ ਨਿਵੇਸ਼ ਕਰੋ। ਸਟੇਸ਼ਨ ਸਾਈਟ ਡੋਟ ਸੀ ਰਜਿਸਟਰ ਕਰੋ।
ਤੁਸੀਂ ਆਪਣਾ 2023 ਆਊਟਡੋਰ ਐਡਵੈਂਚਰ ਹੁਣ ਬ੍ਰੋਂਕੋ ਸਪੋਰਟਸ ਦੇ ਨਾਲ ਸਟਾਰਟ ਕਰ ਸਕਦੇ ਹੋ ਔਰ ਸ਼ੁਰੂ ਕਰੋ ਆਪਣੀ ਵਾਈਲਡ ਰਾਈਡ ਸਟੈਂਡਰਡ 4x4 ਜਾਂ ਕਿ ਕਿਸੇ ਵੀ ਜਗ੍ਹਾ ਤੇ ਪਹੁੰਚਣ ਵਾਸਤੇ 7 ਗੋਲਡ ਮਾਡਲਸ ਦਾ ਆਨੰਦ ਲੋ। ਬਲੈਕ ਫਰਾਈਡੇ ਦੇ $4,250 ਦੇ ਰਿਬੇਟਸ ਵੀ ਲੈ ਸਕਦੇ ਹੋ 2023 ਦੇ ਬ੍ਰੋਂਕੋ ਸਪੋਰਟਸ ਮਾਡਲਸ ਦੇ ਨਾਲ November 28 ਤੱਕ। ਜ਼ਿਆਦਾ ਜਾਣਕਾਰੀ ਵਾਸਤੇ ਟੋਰਾਂਟੋ ਏਰੀਆ ਦੇ ਫੋਰਡ ਡੀਲਰ ਨੂੰ ਵਿਜ਼ਿਟ ਕਰੋ ਜਾਂ ford2dealers.ca ਤੇ ਜਾ ਕੇ ਮਾਲੂਮਾਤ ਹਾਸਲ ਕਰੋ।
ਬ੍ਰੈਂਪਟਨ ਦੇ ਤਮਾਮ ਸ਼ਹਿਰੀਆਂ ਨੂੰ ਖੁੱਲਾ ਸੱਦਾ। ਸਿਟੀ ਆਫ ਬ੍ਰੈਂਪਟਨ ਆਪਣੇ ਬ੍ਰੈਂਪਟਨ ਵਿਚ ਰਹਿਣ ਵਾਲੇ ਤਮਾਮ ਸ਼ਹਿਰੀਆਂ ਨੂੰ ਕਾਰੋਬਾਰੀ ਲੋਕਾਂ ਤੇ ਗਰੁੱਪਸ ਨੂੰ ਖੁੱਲਾ ਸੱਦਾ ਦੇ ਰਿਹਾ ਹੈ ਕਿ ਉਹ ਸਾਹਮਣੇ ਆਣ ਤੇ ਆਪਣੀ ਰਾਏ ਆਈਡੀਆਜ਼ ਦੇਣ ਤੇ ਸਿਟੀ ਦਾ ਸਾਲ 2024 ਦਾ ਬਜਟ ਬਿਹਤਰ ਬਣਾਉਣ ਲਈ ਦੱਸਣ, ਬਜਟ ਦੀ ਤਿਆਰੀ ਤਰਤੀਬ ਤੇ ਹੋਰ ਸਰਮਾਇਆਕਾਰੀ ਬਣਾਉਣ ਲਈ ਸਿਟੀ ਟਾਊਨ ਹਾਲ ਮੀਟਿੰਗਸ ਤੇ ਵਾਟ ਸਪੈਸੀਫਿਕ ਕਾਫੀ ਚੈਟਸ ਤੇ ਬਿਜ਼ਨਸ ਰਾਉਂਡ ਟੇਬਲ ਵਿਚ ਸ਼ਾਮਿਲ ਹੋ ਕੇ ਆਪਣਾ ਹਿੱਸਾ ਡਾਲਣ। ਇਹਦੇ ਬਾਰੇ ਮਜ਼ੀਦ ਜਾਣਨ ਲਈ